पीछे ते रखिए कि सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंदता, कुछ मुद्दे ते ताज़ा तरीन खबरां, ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। प्रोग्राम लहरां लैके सो उम्मीद ते अरदास करदी आ सब राजी खुशी अपने घर परिवारां दे विच होवोगे, चढ़दी कला दे विच होवोगे जी। सो मेरे वालों प्यार भरी सत श्री अकाल तुहानू सारयां नू ते तुहाडा सारयां दा स्वागत है जी तुहाडे अपने प्रोग्राम लहरां दे विच। सो समा इस वेले हो गया जी 7:35 एडिलेड दियां घड़ियां दे उत्ते ते सिडनी समय मुताबिक इस वेले 8:05 आस्ट्रेलिया दे विच हो चुके ने। बहुत ही प्यारी जी सवेर जेड़ी है चढ़ी है अज। हर सवेर सोहनी हुंदी है, कदी कोई रूप लैके आउंदी है कदी कोई रूप लैके आउंदी है। सो अज एडिलेड दी सवेर जेड़ी है बड़ी प्यारी जी चढ़ी है, बिलकुल साफ आसमान है और दिन भी अज साफ ही रहना, धुप चमकदी रहूगी सारा दिन। तुसी किहो जिहे मौसम दा आनंद माण रहे हो मैनूं जरूर दसदे रहना प्रोग्राम दे विच। सो सरबजीत भाजी पटियाला स्टूडियो तो मेरे नाल ने तकनीकी देखरेख दे लई। सो उम्मीद करदे आ जी अज दा प्रोग्राम वधिया लंगूगा, थोड़ी नैट की प्रॉब्लम चल रही है इधर आस्ट्रेलिया दे विच, हो सकदा किते किते आवाज तुहानू कट दी अज लगे, उहदे लई माफी चाहुंनी आ। सो होर सुनाओ की हाल चाल है जी, राजी खुशी हो सारे। अरदास ही कर सकदे आ जी कि सब राजी खुशी रहो तुसी और चंगीआं खबरां जिहड़ीआं सानू संसार तों आउणीआं शुरू होण। सो प्रोग्राम दी शुरुआत हमेशा दी तरह करांगे जी, चढ़दी कला दे विच रहिंदे होए समां कोई भी चल रिहा होवे, बाहर संसार दे विच कुछ भी हुंदा होवे, जरूरी हुंदा असीं अपने आप नूं अंदरों किवें चढ़दी कला दे विच रखणा। सो इही सानूं साडे धर्म सिखाउंदे आए ने। सो इहो जिहा जिहड़ा मुश्किल वेला अज संसार हंडा रिहा है, इहो जिहा मुश्किल वेले ते ही कह लो कि साडे इम्तिहान हुंदे आ, साडी प्रीख्या दा टाइम हुंदा कि असीं सिर्फ गल्लां जुग गई आ जां वैसे भी असी पॉजिटिव आ या चढ़दी कला दे विच आ। सो चलो जी चेहरे ते लैके आउने आ इक वड्डी वाली समाइल। सिचुएशन जिदा दी मर्जी होण मुस्कुराना कदी नहीं भुलना चाहिदा, सो लैके आउने चेहरे ते इक वड्डी सारी समाइल और दिल विच शुकराना ते सरबत ते भले दी अरदास और अरदास के हे परमात्मा इस संसार ते जिहड़ी ए तबाही जिही फैलदी जा रही है, बीमारी फैलदी जा रही है जिहदा नां है कोरोना वायरस COVID-19, इस तो मुक्त होवे संसार जल्दी। सो चलो जी गुरु फतेह सांझी करदे आ इस चढ़दी कला दे नाल। वाहेगुरु जी का खालसा वाहेगुरु जी की फतेह। सो लो जी प्रोग्राम शुरू करन जा रहे हैं और अरदास है उस परमात्मा अगे के प्रोग्राम ओदी रजा दे विच रह के वधिया हो जावे, कोई वध घट गल ना मोह होवे। सो जिन्नी क समझ है ओदे अकॉर्डिंगली अज प्रोग्राम दे विच तुहाडे नाल गल्लां बातां करूंगी और गल्लां बातां दे नाल नाल तुहाडे सब दे हुंगारे बहुत जरूरी हुंदे और अज ए हुंगारे कुछ ज्यादा जरूरी होने आ क्योंकि अज असी गल्लबात करनी है कोरोना वायरस दे उत्ते जो दुनिया दे विच चल रहा है। कोशिश करांगी कि वखरे वखरे देशां तों जिथों भी साडे लिसनर सानूं सुन रहे आ उहनां नूं भी रिक्वेस्ट है कि तुसीं जरूर प्रोग्राम दे विच सांझ बनाओ, मैसेज कर सकते हो या प्रोग्राम दे विच कॉल्स कर सकते हो, मैसेज तुसीं ईमेल राही भी पहुंचा सकते हो या फिर टेलीग्राम राही भी अपने जिहड़े सुनेहे आ तुसीं मेरे तक पहुंचा सकते हो। ईमेल दा पता है जी request@harmanradio.com ते टेलीग्राम दे राही भी तुसीं @harmanradio ते अपने सुख सुनेहे या कोई भी अपना मैसेज ऑडियो मैसेज या कोई फोटो तुसीं स्टूडियो तक पहुंचा सकते हो। प्रोग्राम दे विच कॉल भी कर सकते हो जी 02859982111 ते नंबर मैं एक बारी फिर दस दिनी आ 02859982111। ਸੋ ਅੱਜ ਗੱਲਾਂ ਬਾਤਾਂ ਕਰਨੀਆਂ ਜੀ, ਜੋ ਹਾਲਾਤ ਬਣੇ ਹੋਏ ਆ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ, ਕਿਹੋ ਜਿਹੀਆਂ ਸਥਿਤੀਆਂ ਬਣੀਆਂ ਹੋਈਆਂ ਔਰ ਕਿਸ ਤਰ੍ਹਾਂ ਉੱਥੇ ਦੀਆਂ ਸਰਕਾਰਾਂ ਉਹਨਾਂ ਨਾਲ ਜੂਝ ਰਹੀਆਂ, ਸਾਡੀ ਖੁਦ ਦੀ ਕੀ ਜ਼ਿੰਮੇਦਾਰੀ ਬਣਦੀ ਹੈ, ਕਿਸ ਤਰ੍ਹਾਂ ਅਸੀਂ ਇਸ ਤੋਂ ਬਚ ਸਕਦੇ ਹਾਂ ਤੇ ਆਪਣਿਆਂ ਨੂੰ ਬਚਾ ਸਕਦੇ ਹਾਂ। ਕਿਉਂਕਿ ਜੀ ਕਈ ਸੁਣਿਆ ਹੁੰਦਾ ਸੀਗਾ, ਕਹਿੰਦੇ ਹੁੰਦੇ ਆ ਜੀ, ਪਰਹੇਜ਼ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੁੰਦਾ ਆ ਇਲਾਜ ਤੋਂ। ਸੋ ਖਾਸ ਕਰਕੇ ਉਦੋਂ ਜਦੋਂ ਇਸ ਚੀਜ਼ ਦਾ ਕੋਈ ਇਲਾਜ ਹੀ ਨਾ ਹੋਵੇ ਜਿਸ ਬਿਮਾਰੀ ਦਾ, ਉੱਥੇ ਤਾਂ ਆਪੇ ਜਿਹੜਾ ਪਰਹੇਜ਼ ਹੈ ਉਹ ਹੀ ਇਲਾਜ ਹੁੰਦਾ ਹੈ। ਔਰ ਬਾਕੀ ਪ੍ਰੋਗਰਾਮ ਦੇ ਵਿੱਚ ਅੱਜ ਗੱਲਾਂ ਬਾਤਾਂ ਕਰਾਂਗੇ, ਸੋ ਕੁਝ ਇੱਕ ਹਲਕਾ ਫੁਲਕਾ ਗੀਤ ਸੰਗੀਤ ਵੀ ਪ੍ਰੋਗਰਾਮ ਦੇ ਵਿੱਚ ਨਾਲ ਨਾਲ ਚੱਲਦਾ ਰਹੇਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇਸ ਧਾਰਮਿਕ ਗੀਤ ਤੋਂ, ਤੇ ਇਸ ਤੋਂ ਬਾਅਦ ਆਪਣੀਆਂ ਗੱਲਾਂ ਬਾਤਾਂ ਅਜੇ ਜਾਰੀ ਰਹਿਣੀਆਂ ਆ, ਕੁਝ ਹਲਕੀਆਂ ਫੁਲਕੀਆਂ, ਕੁਝ ਇਸ ਬਿਮਾਰੀ ਦੇ ਬਾਰੇ, ਕੁਝ ਤੁਹਾਡੀਆਂ, ਕੁਝ ਮੇਰੀਆਂ, ਕੁਝ ਹੱਡ ਬੀਤੀਆਂ ਤੇ ਕੁਝ ਜੱਗ ਬੀਤੀਆਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਇਸ ਗੀਤ ਦੇ ਨਾਲ।
ਇੱਥੇ ਰਹਿ ਕੇ ਵੀ ਖੁਆਈਆਂ ਸਾਨੂੰ ਚੂਰੀਆਂ, ਜਾਣਦਾ ਸੀ ਕੌਣ ਤੇਰੇ ਕੰਠ ਕਲੇਰ ਨੂੰ, ਉਹ ਜਾਣਦਾ ਸੀ ਕੌਣ ਜਸਵੀਰ ਨੱਥੇ ਵਾਲੀਏ ਨੂੰ, ਹੁਣ ਨਾ ਹਰ ਥਾਂ ਪਹੁੰਚਾਉਣ ਵਾਲਾ ਤੂੰ, ਤੇਰੀ ਦਇਆ ਮੇਰੇ ਨਾਲ ਮਿਲਿਆ ਏ ਸੁੱਖ ਸਾਨੂੰ, ਜਾਨ ਪਾਉਣ ਵਾਲਾ ਤੂੰ, ਹਰ ਇੱਕ ਦਿਲ ਚ ਵਸਾਉਣ ਵਾਲਾ ਤੂੰ, ਕਿਉਂਕਿ ਹਰ ਦੁੱਖ ਨੂੰ ਮਿਟਾਉਣ ਵਾਲਾ ਤੂੰ, ਕਿਉਂਕਿ ਹਰ ਦੁੱਖ ਨੂੰ ਮਿਟਾਉਣ ਵਾਲਾ
ਬਿਲਕੁਲ ਜੀ, ਕਿਉਂਕਿ ਹਰ ਦੁੱਖ ਨੂੰ ਮਿਟਾਉਣ ਵਾਲਾ ਤੂੰ ਹੈ। ਸੋ ਆਸਥਾ ਉਸ ਪਰਮਾਤਮਾ ਤੇ ਬਣਾਈ ਰੱਖੀਏ, ਔਖੇ ਵੇਲੇ ਡੋਲੀਏ ਨਾ, ਚੜ੍ਹਦੀ ਕਲਾ ਦੇ ਵਿੱਚ ਰਹੀਏ। ਸੋ ਇਹ ਹੀ ਜਿਹੜੇ ਧਰਮ ਕਿਸੇ ਵੀ ਧਰਮ ਦੀ ਗੱਲ ਕਰੀਏ, ਚਾਹੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਇਸਾਈ, ਜੋ ਵੀ ਜਿਹੜੇ ਵੀ ਧਰਮ ਨੂੰ ਮੰਨਦੇ ਆ, ਬਚਪਨ ਤੋਂ ਲੈ ਕੇ ਅਸੀਂ ਗੁਰਬਾਣੀ ਪੜ੍ਹਦੇ ਆਏ ਹਾਂ। ਜੇ ਮੈਂ ਆਪਣੀ ਗੱਲ ਕਰਾਂ, ਮੈਂ ਜਿਸ ਧਰਮ ਤੋਂ ਬਿਲੋਂਗ ਕਰਦੀ ਹਾਂ ਜਾਂ ਜਿੰਨੀ ਕੁ ਬਾਕੀ ਹੋਰ ਧਰਮਾਂ ਦੀ ਸਮਝ ਹੁੰਦੀ ਹੈ, ਸਾਨੂੰ ਇਸੇ ਲਈ ਉਹ ਚੀਜ਼ਾਂ ਪੜ੍ਹਾਈਆਂ ਜਾਂਦੀਆਂ ਆ ਕਿ ਔਖੇ ਵੇਲੇ ਜਾ ਕੇ ਡੋਲਣਾ, ਔਰ ਜਦੋਂ ਤੁਹਾਡੇ ਤੇ ਚੰਗਾ ਸਮਾਂ ਤਾਂ ਉਦੋਂ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਖਿਲਰੋ ਨਾ। ਸੋ ਇਹਨੂੰ ਹੀ ਸਹਿਜ ਚ ਰਹਿਣਾ ਕਹਿੰਦੇ ਆ ਮੇਰੇ ਖਿਆਲ ਦੇ ਵਿੱਚ। ਸੋ ਕੁਦਰਤ ਨੇ ਜੋ ਵੀ ਇਹ ਵਰਤਾਰਾ ਵਰਤਾਇਆ ਇਸ ਵੇਲੇ, ਉਹਦੀ ਰਜ਼ਾ ਨੂੰ ਮੰਨੀਏ। ਹਰ ਰੋਜ਼ ਪੜ੍ਹਦੇ ਹਾਂ ਜਪੀ ਸਾਹਿਬ ਦੇ ਵਿੱਚ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਉਹਦਾ ਜੋ ਹੁਕਮ ਹੈ ਉਹਨੂੰ ਮੰਨਣਾ ਹੀ ਪੈਣਾ ਹੈ ਜੀ, ਨਾ ਮੰਨਣ ਦੀ ਕੋਈ ਗੱਲ ਹੀ ਨਹੀਂ ਆਉਂਦੀ। ਸੋ ਮਨਵਾ ਹੀ ਲੈਂਦਾ ਉਹ ਪਰਮਾਤਮਾ। ਸੋ ਉਸ ਹੁਕਮ ਨੂੰ ਮੰਨਦੇ ਹੋਈਏ ਅਰਦਾਸ ਹੀ ਕਰੀਏ ਕਿ ਇਸ ਔਖੀ ਘੜੀ ਦੇ ਵਿੱਚ ਪਰਮਾਤਮਾ ਆਪ ਸਹਾਈ ਹੋਵੇ, ਕੱਢ ਲਏ। ਸੋ ਬਾਕੀ ਤੁਹਾਡੇ ਮੈਸੇਜਿਸ ਜਿਹੜੇ ਆ ਉਹ ਵੀ ਆਉਣੇ ਸ਼ੁਰੂ ਹੋ ਗਏ ਆ ਜੀ। ਸੁਖਵਿੰਦਰ ਸੌਂਦ ਹੁਣਾਂ ਨੇ ਈਮੇਲ ਦੇ ਰਾਹੀਂ ਹਮੇਸ਼ਾ ਦੀ ਤਰ੍ਹਾਂ ਸ਼ਾਰਟ ਐਂਡ ਸਵੀਟ ਚ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਸੌਂਦ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਮੈਸੇਜਿਸ ਜਿਹੜੇ ਜ਼ਿਆਦਾ ਇਹ ਵੀ ਹੁੰਦਾ ਕਿ ਪਹੁੰਚਣ ਦਾ ਇਸ ਖਾਸ ਕਰਕੇ ਇਸ ਸਮੇਂ ਦੇ ਵਿੱਚ ਇੱਕ ਦੂਜੇ ਦੀ ਕੰਟੈਕਟ ਚ ਰਹੋ ਤਾਂ ਕਿ ਪਤਾ ਲੱਗਦਾ ਰਹੇ ਸਭ ਰਾਜੀ ਖੁਸ਼ੀਆਂ ਜਿਹੜੇ ਤੁਹਾਡੇ ਆਪਣੇ ਕਲੋਜ਼ ਵਨ ਵੀ ਹੈਗੇ ਆ ਜਾਂ ਤੁਹਾਡਾ ਆਂਢ ਗੁਆਂਢ ਵੀ ਆ। ਫਿਜ਼ੀਕਲੀ ਤੁਸੀਂ ਬੇਸ਼ੱਕ ਉਹਨਾਂ ਨੂੰ ਨਾ ਮਿਲੋ ਪਰ ਫੋਨ ਤੇ ਜ਼ਰੂਰ ਗੱਲ ਕਰਦੇ ਰਹੋ, ਔਰ ਇੱਕ ਦੂਜੇ ਦੀ ਜਿਹੜੀ ਸਹਾਇਤਾ ਆ ਉਹ ਇਸ ਵੇਲੇ ਮੰਗਣ ਦੇ ਵਿੱਚ ਵੀ ਸਹਾਇਤਾ ਹਿਚਕ ਨਾ ਕਰੋ ਤੇ ਕਰਨ ਦੇ ਵਿੱਚ ਵੀ ਜਿਹੜੀ ਆ ਉਹ ਵੀ ਕੋਈ ਸੰਕੋਚ ਨਾ ਕਰੋ। ਜੋਧਾ ਸਿੰਘ ਧਾਰੀਵਾਲ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਨਾਲ ਉਹਨਾਂ ਨੇ ਕੁਝ ਕੁ ਲਾਈਨਾਂ ਜਿਹੜੀਆਂ ਲਿਖ ਕੇ ਸਾਂਝੀਆਂ ਕੀਤੀਆਂ। ਹਮੇਸ਼ਾ ਬਹੁਤ ਵਧੀਆ ਲਿਖਦੇ ਆ ਔਰ ਆਪਣੀਆਂ ਲਿਖਤਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ, ਤੁਹਾਡੇ ਨਾਲ ਸਾਂਝੀਆਂ ਕਰਦੀਆਂ ਮੈਂ ਜੋ ਉਹਨਾਂ ਨੇ ਮੈਨੂੰ ਆਪਣੀਆਂ ਲਾਈਨਾਂ ਲਿਖ ਕੇ ਭੇਜੀਆਂ। ਲਿਖਿਆ ਹੈ ਕਿ ਅਣਦੇਖਿਆ ਅਣਸਮਝਿਆ ਤੇਰੀਆਂ ਪੜਤਾਂ ਤੋਂ ਪਰੇ ਦਾ ਆ ਗਿਆ ਨਾ ਫੇਰ ਅੱਖਾਂ ਸਾਹਮਣੇ, ਹੁੰਦਾ ਰਿਹਾ ਏਦਾਂ ਅੱਗੇ ਵੀ ਸਮੇਂ ਸਮੇਂ ਤੈਨੂੰ ਇਹ ਦੱਸਣ ਲਈ ਕਿ ਕੁਦਰਤ ਤੋਂ ਤੂੰ ਹੈ, ਕੁਦਰਤ ਤੇਰੇ ਤੋਂ ਨਹੀਂ। ਕਾਲਾ ਨਾਪ ਹੈ ਕੁਦਰਤ ਤੋਂ ਸਿੱਖ, ਸੰਜਮ ਰੱਖ ਸਬਰ ਯਕੀਨ ਭਰੋਸਾ ਕਰ ਪਰ ਹੰਕਾਰੀ ਨਾ। ਰੁੱਤ ਫਿਰ ਰੰਗਲੀ ਆਵੇਗੀ ਗੱਲ ਲੱਗਣ ਦੀ, ਹੱਥ ਛੂਹਣ ਦੀ, ਇੱਕੋ ਹਵਾ ਚ ਘੁਲਣ ਦੀ। ਦਵਾ ਨਾਲ ਦੁਆ ਕਰੀ ਸਰਬੱਤ ਲਈ, ਕੁਦਰਤ ਵਾਂਗ ਸਰਬ ਸਾਂਝਾ ਹੋ ਕੇ ਮਿੱਟੀ ਹੋ ਕੇ। ਨਾਲ ਹੀ ਨਾਲੇ ਲਿਖਿਆ ਕਿ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ। ਬਿਲਕੁਲ ਜੀ, ਬਹੁਤ ਸੋਹਣੀਆਂ ਲਾਈਨਾਂ ਤੁਸੀਂ ਲਿਖੀਆਂ। ਬਿਲਕੁਲ ਜੀ, ਕੁਦਰਤ ਤੋਂ ਤੂੰ ਹੈ, ਕੁਦਰਤ ਤੇਰੇ ਤੋਂ ਨਹੀਂ ਹੈ। ਇਸ ਗੱਲ ਦਾ ਅਹਿਸਾਸ ਜਿਹੜਾ ਸਮੇਂ ਸਮੇਂ ਤੇ ਕੁਦਰਤ ਸਾਨੂੰ ਕਰਵਾ ਜਾਂਦੀ ਹੈ, ਪਰ ਗੱਲ ਉਹੀ ਹੈ ਭਈ ਦੁੱਖ ਦਾਰੂ ਸੁੱਖ ਰੋਗ ਪਿਆ ਜਦੋਂ ਤੇ ਅਸੀਂ ਬੜੇ ਸੁਖੀ ਹੁੰਨੇ ਆ ਉਦੋਂ ਸਾਨੂੰ ਇਸ ਗੱਲ ਦਾ ਅਹਿਸਾਸ ਜਿਹੜਾ ਨਹੀਂ ਰਹਿੰਦਾ, ਔਰ ਜਦੋਂ ਫੇਰ ਹਲੂਣਾ ਵੱਜਦਾ ਹੈ ਕੁਦਰਤ ਵੱਲੋਂ, ਅੱਖਾਂ ਖੁੱਲਦੀਆਂ ਆ, ਫੇਰ ਪਤਾ ਲੱਗਦਾ ਭਈ ਜਿੰਨਾ ਮਰਜ਼ੀ ਕੁਛ ਬਣਾਈ ਫਿਰਦੇ ਆ, ਜਿੰਨਾ ਮਰਜ਼ੀ ਕੁਛ ਨਾਲ ਚੱਕੀ ਫਿਰਦੇ ਆ, ਪਰ ਕੋਈ ਫਾਇਦਾ ਨਹੀਂ ਹੈ ਉਹਦਾ। ਸੋ ਪਰ ਗੱਲ ਇਹ ਵੀ ਹੈ ਕਿ ਸੰਜਮ ਰੱਖੋ, ਸਬਰ ਰੱਖੋ, ਯਕੀਨ ਰੱਖੋ, ਭਰੋਸਾ ਰੱਖੋ ਕਿ ਜੇ ਸਮਾਂ ਚੰਗਾ ਨਹੀਂ ਰਿਹਾ ਤੇ ਮਾੜਾ ਵੀ ਨਹੀਂ ਰਹਿੰਦਾ, ਸਮੇਂ ਦੀ ਇਹ ਗੱਲ ਵਧੀਆ ਹੁੰਦੀ ਹੈ ਜੀ। ਸੋ ਇਹ ਵੀ ਸਮਾਂ ਜਿਹੜਾ ਨਿਕਲ ਜਾਣਾ ਤੇ ਫਿਰ ਤੋਂ ਰੁੱਤਾਂ ਬਦਲਣੀਆਂ, ਜੇ ਅੱਜ ਪਤਝੜ ਆਈ ਹੈ ਤੇ ਪਤਝੜ ਤੋਂ ਬਾਅਦ ਜਿਹੜਾ ਬਹਾਰ ਨੇ ਵੀ ਆਉਣਾ ਹੀ ਆਉਣਾ ਆ, ਪਰ ਤੁਸੀਂ ਉਹ ਪਤਝੜ ਨੂੰ ਕਿੱਦਾਂ ਕੱਢਦੇ ਆ ਉਹ ਤੁਹਾਡੀ ਆਪਣੀ ਸਮਝ ਤੇ ਨਿਰਭਰ ਕਰਦਾ। ਸੋ ਗੱਲ ਕਰੀਏ ਪੂਰੇ ਸੰਸਾਰ ਤੋਂ ਕਿਤਿਓਂ ਵੀ ਜਿਹੜੀਆਂ ਚੰਗੀਆਂ ਖਬਰਾਂ ਨਹੀਂ ਆ ਰਹੀਆਂ, ਸੋ ਇਸ ਵੇਲੇ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤੇ 2100 ਤੋਂ ਜ਼ਿਆਦਾ ਕਨਫਰਮਡ ਕੇਸਿਸ ਜਿਹੜੇ ਹੋ ਚੁੱਕੇ ਆ ਕੋਰੋਨਾ ਵਾਇਰਸ ਦੇ, ਔਰ ਰਾਤੋ ਰਾਤ ਦਿਨੋ ਦਿਨ ਜਿਹੜੇ ਆ ਇਹ ਵਧਦੇ ਜਾ ਰਹੇ ਆ। ਸੋ ਚਾਈਨਾ ਦੇ ਵਿਚ 81,180 ਕੇਸ ਜਿਹੜੇ ਹੁਣ ਤੱਕ ਹੋ ਚੁੱਕੇ ਆ, ਤੇ ਜਿਨ੍ਹਾਂ ਦੇ ਵਿਚੋਂ 3277 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਆ। ਇਟਲੀ ਦੂਸਰੇ ਨੰਬਰ ਤੇ ਆ ਜੀ, 69,176 ਤੋਂ ਵੱਧ ਕੇਸ ਜਿਹੜੇ ਆ ਉਹ ਇਟਲੀ ਚ ਦਰਜ ਹੋ ਚੁੱਕੇ ਆ, ਤੇ 6,820 ਜਿਹੜੀਆਂ ਮੌਤਾਂ ਇਟਲੀ ਦੇ ਵਿਚ ਹੋ ਚੁੱਕੀਆਂ। ਸੋ ਤੀਸਰੇ ਨੰਬਰ ਤੇ ਇਸ ਵੇਲੇ ਅਮਰੀਕਾ ਚੱਲ ਰਿਹਾ, ਜਿੱਥੇ 52,435 ਕਨਫਰਮਡ ਕੇਸ ਹੋ ਚੁੱਕੇ ਆ ਕੋਰੋਨਾ ਵਾਇਰਸ ਦੇ, ਔਰ ਮੌਤਾਂ ਦੀ ਗਿਣਤੀ 684 ਤੱਕ ਪਹੁੰਚ ਚੁੱਕੀ ਹੈ। ਔਰ ਸਪੇਨ ਦੇ ਵਿਚ ਵੀ ਜੀ 2800 ਤੋਂ ਉਪਰ ਜਿਹੜੀਆਂ ਮੌਤਾਂ ਹੋ ਚੁੱਕੀਆਂ, ਪਿਛਲੇ 24 ਘੰਟਿਆਂ ਦੇ ਵਿਚ ਹੀ 514 ਜਿਹੜੀਆਂ ਮੌਤਾਂ ਆ ਉਹ ਸਪੇਨ ਦੇ ਵਿਚ ਹੋਈਆਂ ਨੇ। ਸੋ ਬਿਮਾਰੀ ਇਹ ਜੋ ਵੀ ਹੈ ਓਨੀ ਈਜ਼ੀ ਨਹੀਂ ਹੈ, ਓਨੀ ਛੋਟੀ ਨਹੀਂ ਹੈ ਜਿਹਨੂੰ ਜਿੰਨਾ ਇਹਨੂੰ ਸੰਸਾਰ ਸਮਝ ਰਿਹਾ ਸੀ। ਸੋ ਜਦੋਂ ਚੀਨ ਇਸ ਬਿਮਾਰੀ ਨਾਲ ਲੜ ਰਿਹਾ ਸੀ ਤੇ ਉਦੋਂ ਬਾਕੀਆਂ ਲਈ ਇਹ ਚੁਟਕਲਿਆਂ ਦਾ ਵਿਸ਼ਾ ਸੀ, ਮਜ਼ਾਕ ਸੀ, ਪਰ ਜਦੋਂ ਆਪਣੇ ਘਰ ਨੂੰ ਅੱਗ ਲੱਗਦੀ ਹੈ ਨਾ ਤੇ ਪਤਾ ਫੇਰ ਹੀ ਲੱਗਦਾ ਹੈ। ਉਹੀ ਹਿਸਾਬ ਇਸ ਬਿਮਾਰੀ ਦੇ ਨਾਲ ਹੋਇਆ, ਜਿੰਨੀ ਦੇਰ ਤੇ ਦੂਸਰੇ ਦੇ ਘਰ ਸੀ ਉਨੀ ਦੇਰ ਤੇ ਸਭ ਨੂੰ ਮਜ਼ਾਕ ਲੱਗਦਾ ਸੀ, ਔਰ ਅਜੇ ਵੀ ਬਹੁਤੇ ਲੋਕ, ਬਹੁਤੇ ਤਾਂ ਨਹੀਂ ਹੁਣ ਕਾਫੀ ਘੱਟ ਲੋਕ ਹੀ ਇਹੋ ਜਿਹੇ ਜਿਹੜੇ ਅਜੇ ਵੀ ਇਹਨੂੰ ਮਜ਼ਾਕ ਸਮਝ ਰਹੇ ਆ, ਪਰ ਮਜ਼ਾਕ ਨਹੀਂ ਹੈ ਜੀ ਬਿਲਕੁਲ। ਇਹ ਅੱਗ ਤੋਂ ਵੀ ਜਲਦੀ ਜਿਹੜੀ ਹੈ ਬਿਮਾਰੀ ਪੂਰੇ ਸੰਸਾਰ ਦੇ ਵਿਚ ਫੈਲ ਚੁੱਕੀ ਹੈ, ਤੇ ਇਸ ਸੇਕ ਤੋਂ ਜਿੰਨਾ ਬਚ ਸਕਦੇ ਆ ਉਨਾ ਬਚੋ। ਸੋ ਇਸ ਤੋਂ ਬਚ ਇਹੀ ਸਕਦੇ ਆ ਕਿ ਬਚਾ ਜੀ ਆਪਣੇ ਘਰਾਂ ਦੇ ਵਿਚ ਹੀ ਰਹੋ। ਇੱਕ ਤਰ੍ਹਾਂ ਦੀ ਜੰਗ ਹੀ ਲੱਗੀ ਹੈ ਸਮਝੋ, ਕਿ ਘਰੋਂ ਬਾਹਰ ਨਿਕਲੇ ਤੇ ਗੋਲੀ ਆ ਕੇ ਵੱਜ ਜਾਣੀ ਹੈ। ਸੋ ਇਸ ਲਈ ਆਪ ਤੇ ਆਪਣਿਆਂ ਦੇ ਨਾਲ ਆਪਣੇ ਘਰ ਦੇ ਵਿਚ ਰਹੋ। ਸੋ ਪ੍ਰੋਗਰਾਮ ਦੇ ਵਿਚ ਇਹੀ ਗੱਲਾਂ ਕਰਾਂਗੇ ਜੀ, ਅੱਜ ਘਰ ਦੇ ਵਿਚ ਰਹਿਣਾ ਵੀ ਕਿਵੇਂ ਆ ਤੇ ਉਸ ਘਰ ਉਸ ਟਾਈਮ ਨੂੰ ਵੀ ਅਸੀਂ ਕਿੱਦਾਂ ਪ੍ਰੋਡਕਟਿਵ ਬਣਾਉਣਾ। ਇਸ ਤੋਂ ਇਲਾਵਾ ਵੱਖ ਵੱਖ ਦੇਸ਼ਾਂ ਤੋਂ ਅਸੀਂ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਵੀ ਸਾਂਝ ਬਣਾਵਾਂਗੇ, ਉਹਨਾਂ ਤੋਂ ਪੁੱਛਾਂਗੇ ਕਿ ਉਹਨਾਂ ਦੇ ਦੇਸ਼ਾਂ ਦੇ ਵਿਚ ਕਿਹੋ ਜਿਹਾ ਸਮਾਂ ਜਿਹੜਾ ਚੱਲ ਰਿਹਾ ਹੈ, ਔਰ ਕਿਵੇਂ ਸਰਕਾਰਾਂ ਉੱਥੇ ਇਸ ਚੀਜ਼ ਨੂੰ ਸਮੇਟਣ ਦੇ ਵਿਚ ਲੱਗੀਆਂ ਹੋਈਆਂ ਆ। ਸੋ ਥੋੜਾ ਜਿਹਾ ਭਾਵੁਕ ਹੋ ਜਾਣਾ ਅੱਜ ਦਾ ਪ੍ਰੋਗਰਾਮ, ਜਿੰਨੀਆਂ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਯਾਦਾਂ ਦੀਆਂ ਗੱਲਾਂ ਅਸੀਂ ਬੁੱਧਵਾਰ ਦੇ ਪ੍ਰੋਗਰਾਮ ਚ ਕਰਦੇ ਸੀ, ਮੈਨੂੰ ਲੱਗਦਾ ਨਹੀਂ ਅੱਜ ਹੋ ਪਾਉਣੀਆਂ, ਪਰ ਫਿਰ ਵੀ ਅਸੀਂ ਆਪਣੀਆਂ ਯਾਦਾਂ ਦੀ ਮਾਰ ਉੱਥੇ ਕੁ ਤੱਕ ਪਹੁੰਚਾਵਾਂਗੇ ਕਿ ਅਸੀਂ ਜਦੋਂ ਮਾੜਾ ਸਮਾਂ ਦੇਖਿਆ ਸੀ ਉਹ ਕਿੰਨਾ ਕੁ ਮਾੜਾ ਸਮਾਂ ਸੀ, ਤੇ ਉਸ ਮਾੜੇ ਸਮੇਂ ਦੇ ਵਿਚ ਕਿੱਦਾਂ ਸਾਡੇ ਬਜ਼ੁਰਗ ਜਿਹੜੇ ਰਹਿੰਦੇ ਸੀ ਤੇ ਅਸੀਂ ਉਸ ਸਮੇਂ ਨੂੰ ਕਿੱਦਾਂ ਹੰਢਾਇਆ, ਉਹਦੀ ਵੀ ਥੋੜੀ ਬਹੁਤੀ ਗੱਲ ਕਰਾਂਗੇ। ਸੋ ਬਾਕੀ ਪ੍ਰੋਗਰਾਮ ਦੇ ਵਿਚ ਕੋਸ਼ਿਸ਼ ਕਰਦੀ ਹਾਂ ਜੀ ਮੈਂ ਇਟਲੀ ਤੋਂ ਸਾਡੇ ਜਿਹੜੇ ਉੱਥੇ ਦੇ ਸੰਵਾਦਦਾਤਾ ਉਹਨਾਂ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂ। ਸੋ ਇੱਕ ਗੀਤ ਸੁਣਦੇ ਹਾਂ ਜੀ, ਔਰ ਉਸ ਤੋਂ ਬਾਅਦ ਕੋਸ਼ਿਸ਼ ਕਰਦੀ ਹਾਂ ਮੈਂ ਇਟਲੀ ਦੇ ਹਾਲਾਤ ਜੋ ਅੱਜ ਕੱਲ੍ਹ ਉੱਥੇ ਬਣੇ ਹੋਏ ਆ ਉਹ ਤੁਹਾਡੇ ਨਾਲ ਉਹਨਾਂ ਬਾਰੇ ਗੱਲਬਾਤ ਕਰਾਂ। ਸੋ ਸੁਣਦੇ ਹਾਂ ਜੀ ਇੱਕ ਗੀਤ, ਔਰ ਗੀਤ ਤੋਂ ਬਾਅਦ ਮੈਂ ਮਿਲਦੀ ਹਾਂ ਇਟਲੀ ਦੇ ਹਾਲਾਤਾਂ ਦੇ ਰਿਗਾਰਡਿੰਗ ਤੁਹਾਨੂੰ ਜੀ। ਜੀ ਕੁਲਵਿੰਦਰ ਚੋਹਲ ਦੀ ਆਵਾਜ਼ ਦੇ ਵਿਚ ਸੁਣ ਰਹੇ ਸੀ ਗੀਤ ਅਸੀਂ, ਔਰ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਵਿਚ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਇਟਲੀ ਤੋਂ ਗੁਰਮੇਲ ਸਿੰਘ ਹੁਣਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਗੁਰਮੇਲ ਸਿੰਘ ਹੁਣ ਮੇਰੇ ਨਾਲ ਹੈ, ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਟਲੀ ਦੇ ਵਿਚ ਇਸ ਵੇਲੇ ਕਿਹੋ ਜਿਹੇ ਹਾਲਾਤ ਬਣੇ ਹੋਏ ਆ, ਇੱਕ ਆਮ ਇਨਸਾਨ ਕਿਹੋ ਜਿਹੇ ਖੌਫ ਚੋਂ ਗੁਜ਼ਰ ਰਿਹਾ ਹੈ। ਸੋ ਸਤਿ ਸ਼੍ਰੀ ਅਕਾਲ ਗੁਰਮੇਲ ਜੀ, ਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿਚ। ਇਟਲੀ ਦੇ ਵਿਚੋਂ ਇਸ ਵੇਲੇ ਕੋਰੋਨਾ ਵਾਇਰਸ ਦੇ ਰਿਗਾਰਡਿੰਗ ਜਿੰਨੀਆਂ ਵੀ ਖਬਰਾਂ ਆ ਰਹੀਆਂ, ਬਹੁਤ ਹੀ ਮੰਦਭਾਗੀਆਂ ਆ ਰਹੀਆਂ। ਬਹੁਤ ਤੇਜ਼ੀ ਦੇ ਨਾਲ ਜਿਹੜੀ ਇਹ ਬਿਮਾਰੀ ਇਟਲੀ ਦੇ ਵਿਚ ਫੈਲੀ ਔਰ ਇੱਕ ਤਰ੍ਹਾਂ ਤਬਾਹੀ ਕਰਕੇ ਰੱਖ ਦਿੱਤਾ ਇਟਲੀ ਨੂੰ। ਸੋ ਇਟਲੀ ਦੇ ਵਿਚ ਆਪਣਾ ਪੰਜਾਬੀ ਭਾਈਚਾਰਾ ਵੀ ਬਹੁਤ ਜ਼ਿਆਦਾ ਹੈ, ਜੇ ਆਪਣੇ ਇਧਰ ਦੁਆਬੇ ਵਾਲੀ ਸਾਈਡ ਤੋਂ ਕਹੀਏ ਤੇ ਕਾਫੀ ਮੈਨੂੰ ਲੱਗਦਾ ਹਰ ਘਰ ਚੋਂ ਹੀ ਕੋਈ ਨਾ ਕੋਈ ਇਟਲੀ ਹੈਗਾ ਹੀ ਆ। ਸੋ ਇਸ ਵੇਲੇ ਕੀ ਹਾਲਾਤ ਹੈ ਇਟਲੀ ਦੇ ਵਿਚ ਇੱਕ ਆਮ ਇਨਸਾਨ ਦੀ ਤਰ੍ਹਾਂ, ਤੇ ਜੇ ਅਸੀਂ ਦੇਖੀਏ ਸਰਕਾਰਾਂ ਕੁਛ ਵੀ ਗੱਲ ਕਰਨ ਜਾਂ ਕੋਈ ਵੀ ਗੱਲ ਹੋਵੇ, ਪਰ ਇੱਕ ਆਮ ਇਨਸਾਨ ਜਿਹੜਾ ਉਹ ਕਿੰਨਾ ਕੁ ਖੌਫ ਜ਼ਿਆਦਾ ਆ। ਇਟਲੀ ਦੇ ਵਿਚ ਜਦੋਂ ਇਹ ਸ਼ੁਰੂ ਹੋਇਆ ਸੀ ਤੇ ਲੋਕਾਂ ਨੇ ਇਹਨੂੰ ਕਿੰਨਾ ਕੁ ਸੀਰੀਅਸਲੀ ਲਿਆ ਸੀ, ਔਰ ਜੇ ਹੁਣ ਉਸ ਤੋਂ ਬਾਅਦ ਦੀ ਗੱਲ ਕਰੀਏ ਤੇ ਇਸ ਵੇਲੇ ਕੀ ਸਿਚੁਏਸ਼ਨ ਇਟਲੀ ਦੇ ਵਿਚ ਬਣੀ ਹੋਈ ਹੈ, ਉਹਦੇ ਬਾਰੇ ਤੁਸੀਂ ਸਾਨੂੰ ਜ਼ਰੂਰ ਦੱਸੋ।
ਹਾਂਜੀ, ਇਟਲੀ ਦੇ ਵਿੱਚ ਇੱਦਾਂ ਕਿ ਜਿੱਦਾਂ ਹੁਣ 20 ਕੁ ਦਿਨ ਪਹਿਲੇ ਸ਼ੁਰੂ ਹੋਈ, ਜਿਹੜੀ ਸ਼ੁਰੂਆਤ ਹੋਈ ਸੀ ਤੇ ਉਦੋਂ ਇੰਨਾ ਲੋਕਾਂ ਨੇ ਨਾ ਤਾਂ ਸੀਰੀਅਸਲੀ ਇਹਨੂੰ ਲਿਆ ਤੇ ਨਾ ਹੀ ਕੋਈ ਇੰਨਾ ਗੌਰਮੈਂਟ ਨੇ ਇਸ ਬਿਮਾਰੀ ਨੂੰ ਸੀਰੀਅਸ ਲਿਆ। ਜਿੱਦਾਂ ਜਿੱਦਾਂ ਚੀਨ ਦੇ ਵਿੱਚ ਬੜੀ ਜੀ ਸਾਡੇ ਦਾ ਸ਼ਾਇਦ ਜਿਹੜੀ ਹੈ ਨਹੀਂ ਇੰਨੀ ਬਿਮਾਰੀ ਜਿਹੜੀ ਵਧੂਗੀ, ਤੇ ਥੋੜੇ ਦਿਨਾਂ ਦੇ ਵਿੱਚ ਹੀ ਅੰਕੜਾ ਜਿਹੜਾ ਮਤਲਬ ਇੰਨਾ ਮਤਲਬ ਪਾਰ ਹੋ ਗਿਆ ਕਿ ਦੇਖ ਲਓ ਕਿ ਅੱਜ ਜਿੱਦਾਂ 24 ਮਾਰਚ ਆ ਗਈ ਤਰੀਕ ਜਿਹੜੀ ਸਾਡੇ ਇੱਥੇ ਆ, ਤੇ
ਹਾਂਜੀ
24 ਮਾਰਚ ਦਾ ਅੱਜ ਦਾ ਜੇ ਤੁਹਾਨੂੰ ਅੰਕੜਾ ਦੱਸੀਏ ਤੇ ਮਤਲਬ ਜਿਹੜੇ ਬਿਮਾਰ ਮਰੀਜ਼ ਆ ਉਹਨਾਂ ਦੀ ਜੀ 70,000 ਤੇ 176 ਵਾਲੀ ਗਿਣਤੀ ਆ। ਸਮਝ ਲਓ ਤੁਸੀਂ 70,000 ਮੰਨ ਲਓ, 70,000 ਤੋਂ ਮਤਲਬ 850 ਬੰਦਾ ਘੱਟ ਆ। ਤੁਸੀਂ ਦੇਖੋ ਵੀ ਮਤਲਬ 70,000 ਦਾ ਅੰਕੜਾ ਕੋਈ ਥੋੜਾ ਨੀ ਹੈਗਾ ਬਿਮਾਰਾਂ ਦਾ,
ਨਹੀਂ ਹੁੰਦਾ।
ਜੇ ਮੌਤਾਂ ਦੀ ਗੱਲ ਕਰੀਏ, ਤੇ 6,820 ਅੱਜ ਦੀ ਜਿਹੜੀ ਸ਼ਾਮ ਤੱਕ ਮਤਲਬ ਰਿਪੋਰਟ ਆ ਉਹਦੇ ਵਿੱਚ ਜਿਹੜੀ ਆ ਤੇ ਮੌਤਾਂ ਹੋ ਚੁੱਕੀਆਂ 24 ਮਾਰਚ ਤੱਕ ਇਟਲੀ ਦੇ ਵਿੱਚ
ਜੀ।
ਤੇ ਹਰ ਰੋਜ਼ ਮਤਲਬ ਜਿਹੜੇ ਅੰਕੜੇ ਆ ਮਰਨ ਵਾਲੇ ਜਾਂ ਬਿਮਾਰ ਬੰਦਿਆਂ ਦੇ 700-750 ਦੇ ਵਿੱਚ ਜਿਹੜਾ ਆ ਰੋਜ਼ ਰੂਟੀਨ ਜਿਹੜੀ ਤੁਰੀ ਆ, ਅੱਜ ਦੀ ਜਿਹੜੀ 743 ਮਤਲਬ ਅੰਕੜਾ ਆ ਤੇ 743 ਅੱਜ ਇਹ 24 ਮਾਰਚ ਨੂੰ ਜਿਹੜੀਆਂ ਆ ਮਤਲਬ ਮੌਤਾਂ ਹੋ ਚੁੱਕੀਆਂ ਇਟਲੀ ਦੇ ਵਿੱਚ।
ਤੇ ਇੱਕ ਇੱਕ ਇਹ ਗੱਲ ਦੱਸੋ ਕਿ ਇਹ ਦਿਨ ਪਰ ਦਿਨ ਵੱਧਦੇ ਪਏ ਆ ਅੰਕੜੇ, ਜਾਂ ਇਹਨਾਂ ਚ ਕੁਛ ਘਟੇ ਵੀ ਆ, ਜਿਸ ਤਰ੍ਹਾਂ ਲੋਕਡਾਊਨ ਹੋਇਆ ਆ ਜਾਂ ਹੁਣ ਲੋਕ ਘਰਾਂ ਚੋਂ ਨਹੀਂ ਨਿਕਲਦੇ ਪਏ, ਉਹਦੇ ਨਾਲ ਕਿੰਨਾ ਕੁ ਅਸਰ ਪਿਆ ਆ, ਉਹਦੇ ਨਾਲ ਕੁਛ ਘਟੇ ਆ ਅੰਕੜੇ ਜਾਂ ਵੱਧਦੇ ਜਾ ਰਹੇ ਆ?
ਇੱਕ ਤਾਂ ਜੀ ਇੱਥੇ ਭਾਜੀ ਮੈਂ ਜਿੱਦਾਂ ਨਾ ਮੈਂ ਕਈ ਵਾਰੀ ਆਪਣੇ ਮਤਲਬ ਕੱਲਾ ਤੌਰ ਤੇ ਸੋਚਦਾ ਨਾ ਕਿ ਜਿੱਦਾਂ ਮਤਲਬ ਆਮ ਕਰਕੇ ਇੱਕ ਲੋਕਾਂ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਹੋਇਆ ਆ ਕਿ ਜਿੱਦਾਂ ਇਟਲੀ ਜਿਹੜੀ ਆ ਲੋਕ ਇਗਨੋਰ ਕਰ ਦਿੱਤੀ ਗਈ ਆ, ਹੈਨਾ। ਲੇਕਿਨ ਮੈਂ ਇਹ ਸਮਝਦਾ ਕਿ ਮਤਲਬ ਲੋਕ ਡੋਰ ਨਹੀਂ ਹੈਗੀ, ਇੱਕ ਲੋਕ ਟੋਨ ਮੰਨ ਸਕਦੇ ਆ ਅਸੀਂ, ਕਿਉਂਕਿ ਦੁਨੀਆਂ ਜਿਹੜੀ ਦੇਖੋ ਨਾ ਕੰਮਾਂ ਤੇ ਵੀ ਜਿਹੜੀਆਂ ਹਜੇ ਜਿਹੜੀਆਂ ਫੈਕਟਰੀਆਂ ਆ ਕੋਈ ਕਿਤੇ ਫੈਕਟਰੀਆਂ ਜਿਹੜੀਆਂ ਛੋਟੀਆਂ ਫੈਕਟਰੀਆਂ ਸੀ ਉਹ ਬੰਦ ਹੋਈਆਂ, ਵੱਡੀਆਂ ਫੈਕਟਰੀਆਂ ਵੀ ਖੁੱਲੀਆਂ ਆ, ਔਰ ਜਿੰਨੀਆਂ ਵੀ ਹੋਰ ਮਾਰਕੀਟਾਂ ਆਪਣੇ ਸੁਪਰ ਸਟੋਰ ਹੈਗੇ ਆ ਉਹ ਸਾਰੇ ਜਿੰਨੇ ਆ ਉਹ ਖੁੱਲੇ ਹੋਏ ਆ, ਉਹਨਾਂ ਨੂੰ ਪਰਮਿਸ਼ਨ ਆ। ਉਸ ਤੋਂ ਬਾਅਦ ਹੋਰ ਵੀ ਗੌਰਮੈਂਟਾਂ ਨੇ ਕਈ ਥੋੜੇ ਜਿਹੇ ਬੈਰੀ ਰੱਖੇ ਆ ਕਿ ਜਿੱਦਾਂ ਹੁਣ ਬੱਚਿਆਂ ਦੇ ਸਕੂਲ ਦਾ ਚਲੋ ਬੰਦ ਕਰ ਦਿੱਤੇ ਜਾਂ ਤੇ ਤੁਸੀਂ  200 ਲੀਟਰ ਦੇ ਆਪਣੇ ਘਰ ਦੇ ਵਿੱਚ ਆਪਣੇ ਤੁਸੀਂ ਕੁੱਤੇ ਨੂੰ ਵੀ ਖੜ ਸਕਦੇ ਹੋ। ਤੁਹਾਨੂੰ ਪਤਾ ਇਟਾਲੀਅਨ ਲੋਕ ਜਿਹੜੇ ਆ ਇਹ ਜਾਨਵਰਾਂ ਦੇ ਬੜੇ ਸ਼ੌਕੀਨ ਆ, ਬਿੱਲੀਆਂ ਦੇ ਕੁੱਤਿਆਂ ਦੇ ਹੇਡਾਂ, ਤੇ ਉਹ ਤੁਸੀਂ 200 ਲੀਟਰ ਤੇ ਤੁਸੀਂ ਆਪਣੇ ਕੁੱਤੇ ਨੂੰ ਵੀ ਘੁੰਮਣ ਖੜ ਸਕਦੇ ਹੋ, ਤੁਸੀਂ 200 ਮੀਟਰ ਤੱਕ ਆਪਣੇ ਘਰ ਵੀ ਜਾ ਸਕਦੇ ਆ ਕੰਮ ਤੇ ਜਾਣ ਲਈ ਤੁਹਾਨੂੰ ਪਰਮਿਸ਼ਨ ਦਿੱਤੀ ਹੋਈ ਆ। ਪਰ ਤੁਸੀਂ ਆਪਣੇ ਟਾਊਨ ਤੋਂ ਬਾਹਰ ਜੇ ਜਾਣਾ ਤੇ ਸਿਰਫ ਕੰਮ ਦੀ ਤੁਹਾਨੂੰ ਪਰਮਿਸ਼ਨ ਆ, ਲੇਕਿਨ ਜੇ ਤੁਸੀਂ ਸ਼ੋਪਿੰਗ ਕਰਨ ਜਿਹੜੀ ਆਪਣਾ ਘਰ ਦਾ ਸਮਾਨ ਲੈਣ ਜਾਣਾ, ਉਹ ਤੁਸੀਂ ਆਪਣੇ ਮਤਲਬ ਪਿੰਡ ਤੋਂ ਜਾਂ ਆਪਣਾ ਸ਼ਹਿਰ ਜਿਹੜਾ ਤੁਹਾਡਾ ਟਾਊਨ ਆ ਉਹਦੇ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ। ਜੋ ਇੱਕ ਥੋੜਾ ਜਿਹਾ ਇਹ ਵੀ ਬਣਿਆ ਹੋਇਆ ਨਾ ਕਿ ਮਤਲਬ ਇੱਕ ਬਿਲਕੁਲ ਲੋਕ ਡੋਰ ਆ, ਤੇ ਉਹਦੇ ਨਾਲ ਮੈਂ ਕਿਉਂਕਿ ਮੈਂ ਉਹਦੇ ਨਾਲ ਨਹੀਂ ਹੈਗਾ ਕਿਉਂਕਿ ਇੰਨੀ ਵੀ ਹਜੇ ਗੌਰਮੈਂਟ ਨੇ ਸਖਤੀ ਨਹੀਂ ਕੀਤੀ, ਕੁਛ ਏਰੀਏ ਹੈਗੇ ਆ ਹਾਲੇ ਜੀ ਕਹੋ ਨਾ ਕੁਛ ਸਾਰੀ ਇਟਲੀ ਦੇ ਵਿੱਚ ਨੀ, ਏਦਾਂ ਕੁਛ ਏਰੀਆ ਹੈਗਾ ਕਿ ਜਿਹੜਾ ਬਿਲਕੁਲ ਲੋਕਡੋਰ ਹੀ ਨੀ ਕੀਤਾ ਆ। ਜਿੱਦਾਂ ਸਾਡੀ ਇੱਕ ਸਟੇਟ ਜਿਹੜੀ ਲੰਬਾ ਵੀ ਆ ਪੈਂਦੀ, ਕਿਉਂਕਿ ਜ਼ਿਆਦਾ ਜਿਹੜੀ ਮਾਰ ਪਈ ਆ ਇਹ ਤਿੰਨ ਕੁ ਸਟੇਟਾਂ ਦੇ ਵਿੱਚ ਜਿਹੜੀ ਪਈ ਆ, ਸਭ ਤੋਂ ਜ਼ਿਆਦਾ ਸਾਡੀ ਲੰਬਾਰਦੀਆ ਦੇ ਵਿੱਚ ਪਈ ਆ, ਲੀਬੀਆ ਰਵਾਨੀਆ ਦੇ ਵਿੱਚ ਪਈ ਆ ਤੇ ਰੇਨ ਦੇ ਵਿੱਚ ਪਈ ਆ। ਤੇ ਲੰਬਾਰਦੀਆ
ਦੂਸਰੀ ਗੱਲ ਭਾਜੀ
ਜ਼ਿਆਦਾ ਮਤਲਬ ਇਹਦਾ ਜਿਹੜਾ ਆ, ਹਾਂਜੀ ਹਾਂਜੀ
ਜਿਸ ਤਰ੍ਹਾਂ ਜੇ ਗੱਲ ਕਰੀਏ ਵੀ ਇਟਲੀ ਦੇ ਵਿੱਚ ਡੈਥ ਰੇਟ ਬਹੁਤ ਜ਼ਿਆਦਾ ਹੋ ਰਹੀ ਹੈ, ਤੇ ਕਿੰਨਾ ਕੁ ਜਿਹੜੇ ਅੰਕੜੇ ਸਾਹਮਣੇ ਆ ਰਹੇ ਉਹਦੇ ਵਿੱਚ ਜ਼ਿਆਦਾਤਰ ਅੱਜ ਤੱਕ ਇਹ ਸੁਣਨ ਨੂੰ ਮਿਲਿਆ ਵੀ ਜ਼ਿਆਦਾ ਇਹ ਬਜ਼ੁਰਗਾਂ ਦੇ ਉੱਤੇ ਜਿਹੜਾ ਇਫੈਕਟ ਕਰਦੀ ਹੈ, ਜੇ ਜੇ ਮੌਤ ਦੀ ਜਿਹੜੇ ਅੰਕੜੇ ਆ ਉਹ ਬਜ਼ੁਰਗਾਂ ਦੇ ਜ਼ਿਆਦਾ ਹੁੰਦੇ ਪਏ ਆ। ਸੋ ਇਟਲੀ ਦੇ ਵਿੱਚ ਕੀ ਦੇਖਣ ਨੂੰ ਆਇਆ ਵੀ ਇਹ ਕਿਸ ਏਜ ਤੇ ਜ਼ਿਆਦਾ ਭਾਰੂ ਪੈ ਰਹੀ ਹੈ ਬਿਮਾਰੀ?
ਦੇਖੋ ਏਜ ਦੀ ਗੱਲ ਇਹ ਹੈਗੀ ਆ ਕਿ ਜੇ ਹੁਣ ਤੁਸੀਂ ਦੇਖੋ ਨਾ, ਮੈਂ ਹੁਣ ਤੁਹਾਨੂੰ ਸਾਫ਼ ਦੇਖੋ, ਹੁਣ ਗੌਰਮੈਂਟਾਂ ਨੇ ਇਹ ਗੱਲਾਂ ਜਿਹੜੀਆਂ ਕਲੀਅਰ ਨਹੀਂ ਕਰਦੀ। ਦੇਖੋ ਜੇ ਹੁਣ 70,000 ਬੰਦਾ ਆ ਤੇ ਭੈਣ ਜੀ 70,000 ਜਿਹੜਾ ਆਇਆ ਨਾ, 70,000 ਬੰਦੇ ਨੇ ਸਿਰਫ ਜਿਹੜਾ ਏਸੀ ਮਰੀਜ਼ ਆ ਇੱਕ ਹੀ, ਇਹ ਉਹਦੇ ਲਈ 70,000 ਜਿਹੜਾ ਆਇਆ ਵੈਂਟੀਲੇਟਰ ਜਿਹੜਾ ਚਾਹੀਦਾ। ਤੁਸੀਂ ਜੇ ਆਪਣੇ ਨੋਰਮਲ ਗੱਲ ਜਿਹੜੀ ਕਰਦੇ ਇਟਲੀ ਦੀ ਸਰਕਾਰ ਜਿਹੜੀ ਆ ਜਿਹਦੀ ਸਾਰੀ ਤਕਰੀਬਨ 6 ਕਰੋੜ ਦੇ ਲਾਗੇ ਸਾਡੀ ਆਬਾਦੀ ਆ, 6.25 ਕਰੋੜ ਦੇ ਲਾਗੇ ਆਬਾਦੀ ਆ ਇਟਲੀ ਦੀ, ਤੇ ਕੀ ਉਸ ਕੰਟਰੀ ਦੇ ਵਿੱਚ ਉਹ ਸਿਰਫ ਇਸ ਬਿਮਾਰੀ ਦੇ ਜਿਹੜੇ ਬੰਦੇ ਆ ਕਿ 70,000 ਜਾਂ 1,00,000 ਬੰਦੇ ਨੂੰ ਵੈਂਟੀਲੇਟਰ ਜਿਹੜਾ ਉਹ ਕਿੱਥੋਂ ਮੰਨ ਲਓ ਦੱਸੋ ਦੋਗੀ?
ਬਿਲਕੁਲ।
ਹੁਣ ਜਿਹੜੀ ਮੌਤਾਂ ਦੀ ਗੱਲ ਆਉਂਦੀ ਆ ਨਾ, ਮੌਤਾਂ ਦੀ ਇਹ ਹਰ ਰੋਜ਼ ਜਿਹੜਾ ਡਰਾਫਟ ਦਿੰਦੇ ਆ ਸ਼ਾਮ ਨੂੰ, ਜਿੱਦਾਂ ਇਹ ਸਾਡੀ ਡਿਟੇਲ ਜਿਹੜੀ ਦਿੰਦੇ ਆ ਤੇ ਮਤਲਬ ਕਿ ਅੱਜ ਸ਼ਾਮ ਦੀ ਤੱਕ ਆਹ ਜਿਹੜੀ ਡਿਟੇਲ ਆ, ਬਲਕਿ ਇਕੱਲੇ ਇਕੱਲੇ ਪਿੰਡ ਦੀ ਵੀ ਦਿੰਦੇ, ਇਕੱਲੇ ਇਕੱਲੇ ਸ਼ਹਿਰ ਦੀ, ਇਕੱਲੇ ਇਕੱਲੇ ਡਿਸਟ੍ਰਿਕਟ ਦੀ, ਹਰ ਦੀ ਜਿਹੜੀ ਆ ਖਬਰ ਜਿਹੜੀ ਦਿੰਦੇ ਆ
ਜੀ।
ਤੇ ਇੱਥੇ ਇੱਥੇ ਸਵਾਲ ਇਹ ਆ ਕਿ ਮਤਲਬ ਇਹ ਜਿਹੜਾ ਇੰਨਾ ਬੰਦਾ ਜਿਹੜਾ ਆ ਬਿਮਾਰ ਆ, ਹੋਰ ਵੀ ਜਿਹੜੇ ਮਰੀਜ਼ ਆ ਕਈ ਤਰ੍ਹਾਂ ਦੇ ਕੇਸ ਆ ਜਿਹੜੇ ਕੋਈ ਹੋਰ ਪਰੇਸ਼ਾਨੀਆਂ ਦੇ ਨਾਲ ਜਿਹੜੇ ਹਸਪਤਾਲਾਂ ਵਿੱਚ ਦਾਖਲ ਆ।
ਬਿਲਕੁਲ ਬਿਲਕੁਲ, ਇਸ ਤੋਂ ਇਲਾਵਾ ਹੋਰ ਵੀ ਬਹੁਤ ਬਿਮਾਰੀਆਂ।
ਹਾਂਜੀ ਹੋਰ ਵੀ ਆ, ਹੁਣ ਜਿਹੜੇ ਨਾਰਮਲ ਹੋਸਪਿਟਲ ਪੈਂਦੇ ਆ ਉਹਨਾਂ ਦੇ ਵਿੱਚ ਥੋੜੀ ਜਿਹੀ ਬੰਦਿਆਂ ਨੂੰ ਐਡਮਿਟ ਕਰਦੇ ਆ, ਇਹ ਤਾਂ ਇੱਕ ਇਹਨਾਂ ਦੇ ਸਪੈਸ਼ਲ ਹੋਸਪਿਟਲ ਜਿਹੜੇ ਆ, ਜਿੱਦਾਂ ਇੱਕ ਦੋ ਦੋ ਡਿਸਟ੍ਰਿਕਟ ਜਿਹੜੇ ਉਹਨਾਂ ਨੂੰ ਇੱਕ ਸਟੇਸ਼ਨ ਬਣਾ ਕੇ ਉੱਥੇ ਰੱਖਿਆ ਹੈ, ਜਾਂ ਵੱਖਰੇ ਮਿਲਟਰੀ ਦੇ ਹੋਸਪਿਟਲ ਆ। ਨਾਰਮਲ ਹੋਸਪਿਟਲ ਜਿਹੜੇ ਆ ਉਹਨਾਂ ਦੇ ਵਿੱਚ ਦੂਸਰੀਆਂ ਬਿਮਾਰੀਆਂ ਦੇ ਕੋਈ ਕਿਸੇ ਤਰ੍ਹਾਂ ਦਾ ਮਰੀਜ਼ ਆ, ਕੋਈ ਕਿਸੇ ਤਰ੍ਹਾਂ ਦਾ ਮਰੀਜ਼ ਆ, ਕੋਈ ਕਿਸੇ ਤਰ੍ਹਾਂ ਦਾ, ਉਹ ਇੱਕ ਵੱਖਰੇ ਅੰਕੜੇ ਆ, ਇਹਨਾਂ ਦਾ ਕੋਈ ਅੰਕੜਾ ਨਹੀਂ। ਇਹ ਜਿਹੜਾ ਆ ਸਿਰਫ ਇਸ ਬਿਮਾਰੀ ਦਾ ਇੱਕ, ਦੇਖੋ ਅੱਜ ਤੱਕ ਜਿਹੜਾ 70,000 ਆ ਤੇ ਉਹਦੇ ਚ ਡਰਾਫਟ ਜਦੋਂ ਦਿੰਦੇ ਆ ਤੇ ਡਰਾਫਟ ਹੁਣ ਜਿਹੜਾ ਮੈਂ ਕੱਲ ਤੱਕ ਡਰਾਫਟ ਦੇਖਿਆ ਸੀਗਾ, ਜੇ ਕੱਲ ਅੱਜ ਤਾਂ ਮੈਂ ਨਹੀਂ ਦੇਖਿਆ, ਕੱਲ ਜਿਹੜਾ ਡਰਾਫਟ ਸੀਗਾ ਕਿ ਜਿੱਦਾਂ ਉਹਦੇ ਵਿੱਚ ਸੀਗਾ ਕਿ ਇਹਦੀ ਉਮਰ ਬਣਾਈ ਆ ਕਿ 5 ਸਾਲ ਤੋਂ 10 ਸਾਲ ਦੇ ਵਿੱਚ 5 ਬੱਚੇ ਜਿਹੜੇ 5 ਬੰਦੇ ਜਿਹੜੇ ਆ ਤੇ ਬੱਚੇ ਜਿਹੜੇ ਹੋਏ ਸੀ ਪੂਰੇ, ਤੇ ਉਸ ਤੋਂ ਬਾਅਦ ਸੀ 10 ਸਾਲ ਤੋਂ 15 ਸਾਲ ਤੱਕ ਜਿਹੜੇ ਹੋਏ ਆ। ਹਾਂਜੀ ਇਹ ਤਾਂ ਡਰਾਫਟ ਪੂਰਾ ਡਰਾਫਟ ਬਣਾ ਕੇ ਦਿੰਦੇ ਆ, ਉਹਦੇ ਚ ਵੀ ਜਿਹੜੀ ਡਿਟੇਲ ਉਹ ਡਿਟੇਲ ਹੁੰਦੀ ਆ ਕਿ ਜਿਹੜੇ ਮਤਲਬ ਤਕਰੀਬਨ 60 ਸਾਲ ਤੋਂ ਉੱਪਰਲੇ ਬੰਦੇ ਆ ਉਹ ਜ਼ਿਆਦਾ ਜਿਹੜੇ ਆ ਇਸ ਬਿਮਾਰੀ ਦਾ ਜਿਹੜਾ ਆ ਤੇ ਸ਼ਿਕਾਇਤ ਜਿਹੜੀ ਜ਼ਿਆਦਾ ਹੋਈ ਆ।
ਪਰ ਜਿਹੜੀਆਂ ਫੇਰ ਵੀ ਭਾਵੇਂ 5 ਜਾਂ 10 ਆ ਉਹ ਡੈਥ ਜਿਹੜੀ ਹੈਗੀ ਆ ਉਹ ਮੌਤਾਂ ਬੱਚਿਆਂ ਦੇ ਵਿੱਚ ਵੀ ਹੋਈਆਂ ਆ।
ਹਾਂਜੀ ਅਰੇ ਇਹ ਅੰਕੜੇ ਜਿਹੜੇ ਦਿੰਦੇ ਆ, ਲੇਕਿਨ ਹੁਣ ਦੇਖੋ ਨਾ ਕਿ ਜੇ ਸਭ ਤੋਂ ਜਿਹੜੇ ਅੰਕੜੇ ਆ ਨਾ, ਮਤਲਬ 60 ਸਾਲ ਦੀ ਉੱਪਰਲੀ ਜਿਹੜੀ ਉਮਰ ਆ ਉਹਦੇ ਤੋਂ ਜ਼ਿਆਦਾ ਉਹ ਜ਼ਿਆਦਾ ਅੰਕੜੇ ਆਉਂਦੇ ਆ ਮੌਤ ਦੇ ਵਿੱਚ। ਉਹਦੇ ਹੁਣ ਜਿੱਦਾਂ ਇਹ ਤਾਂ ਇੱਥੇ ਡਾਕਟਰ ਵੀ ਆ, ਜਾਂ ਹੁਣ ਅਸੀਂ ਤਾਂ ਜੋ ਸਾਡੇ ਅਸੀਂ ਤਾਂ ਅਸੀਂ ਵੀ ਘਰ ਆ, ਜੋ ਇਹਨਾਂ ਦੇ ਚੈਨਲ ਦੱਸਦੇ ਆ ਉਹੀ ਆ ਨਾ ਕਿ ਜਿੱਦਾਂ ਹੁਣ ਜਿਹੜਾ ਬੱਚਾ ਆ
ਬਿਲਕੁਲ
ਜਾਂ ਬਿਲਕੁਲ ਜਿਹੜਾ ਬਜ਼ੁਰਗ ਆ ਜਿਹੜਾ 60-65 ਸਾਲ ਦਾ 70 ਸਾਲ ਦਾ ਆ, ਜਾਂ ਜਿਹਨੂੰ ਕਿਸੇ ਨੂੰ ਹੋਰ ਨੂੰ ਕੋਈ ਬਿਮਾਰੀ ਆ, ਕੋਈ ਦਿਲ ਦੀ ਬਿਮਾਰੀ ਆ, ਜਾਂ ਕਿਸੇ ਨੂੰ ਸਾਹ ਦੀ ਬਿਮਾਰੀ ਆ, ਜਾਂ ਕਿਸੇ ਦੀ ਆ, ਤੇ ਉਹਨਾਂ ਦੇ ਜਿਹੜੀ ਬਿਮਾਰੀ ਆ ਇਹ ਛੇਤੀ ਜਿਹੜਾ ਆ ਅਟੈਕ ਕਰਦੀ ਆ।
ਤੇ ਜਿਸ ਤਰ੍ਹਾਂ ਆਪਣਾ ਪੰਜਾਬੀ ਭਾਈਚਾਰਾ ਉੱਥੇ ਬਹੁਤ ਆ ਭਾਜੀ, ਆਪਣੇ ਪੰਜਾਬੀ ਭਾਈਚਾਰਾ ਸੇਫ ਆ, ਆਪਣੇ ਭਾਈਚਾਰੇ ਪੰਜਾਬੀਆਂ ਦਾ ਕੋਈ ਜਾਨ ਦਾ ਨੁਕਸਾਨ ਉੱਥੇ ਲਾਗੇ ਛਾਗੇ ਤੇ ਨਹੀਂ ਹੋਇਆ ਅਜੇ ਤੱਕ?
ਹਾਂਜੀ, ਪੰਜਾਬੀਆਂ ਦਾ ਹੁਣ ਜੀ ਤੁਹਾਨੂੰ ਇੱਕ ਦੱਸੀ ਤੇ ਬੜੀ ਦੁੱਖ ਦੀ ਗੱਲ ਆ ਕਿ ਕੱਲ ਹੀ ਸੁਬਹਾ ਮਤਲਬ 23 ਤਰੀਕ ਨੂੰ ਸਾਡਾ ਇੱਕ ਮੁੰਡਾ ਮਤਲਬ ਸਾਡੇ ਏਰੀਏ ਦਾ, ਅਸੀਂ ਇਕੱਠੇ ਹੀ ਆਏ ਸੀ, ਮੈਂ ਤੇ ਉਹ ਜਲੋਵਾਲ ਖੰਡੂਰ ਦਾ ਮੁੰਡਾ ਸੀ, ਸੋਢੀ ਉਹਦਾ ਨਾਂ ਸੀ, ਤੇ ਅੱਜ ਮਤਲਬ ਕੱਲ ਸਵੇਰੇ ਉਹ 20 ਦਿਨ ਤੋਂ ਹੋਸਪਿਟਲ ਦੇ ਵਿੱਚ ਲਾਇਆ ਤਾਂ ਅਸੀਂ ਕੱਲ, ਲੇਕਿਨ ਉਹਦੀ ਜਿਹੜੀ ਆ ਮਤਲਬ ਉਹਦੀ ਜ਼ਿੰਦਗੀ ਦੀ ਜਿਹੜੀ ਜੰਗ ਆ ਉਹਨੇ ਉਹ ਹਾਰ ਦਿੱਤੀ ਕੱਲ, ਮਤਲਬ 9 ਵਜੇ ਉਹਦੀ ਜਿਹੜੀ ਹੱਤਾ ਹੋ ਗਈ ਆ। ਹੋਰ ਵੀ ਕਈ ਪਾਸੇ ਅਸੀਂ ਸੁਣਦੇ ਹਾਂ ਕਿ ਮਤਲਬ
ਕੀ ਉਮਰ ਕੀ ਸੀ ਉਹਨਾਂ ਦੀ?
ਬਿਲਕੁਲ ਮੇਰੀ ਇੱਥੇ ਮੇਰੀ ਉਮਰ ਆਹੀ ਕਿ ਅਸੀਂ ਇਕੱਠੇ ਹੀ ਆਏ ਆ, ਮਤਲਬ ਆਹੀ ਕੋਈ 44-45 ਸਾਲ ਦੇ ਲਾਗੇ ਜਿਹੜੀ ਇਹਨਾਂ ਦੀ ਪਾਕਿਸਤਾਨੀ ਦੀ ਵੀਰ ਜਿਹੜੇ ਆ ਜਾਂ ਇੰਡੀਅਨ ਆ ਉਹਨਾਂ ਦੀ ਜਿਹੜੀ ਆ ਡੈਥ ਜਿਹੜੀ ਹੋਈ ਆ।
ਲੇਕਿਨ ਤੁਸੀਂ ਘਰ ਦੇ ਵਿਚ ਜੇ ਗੱਲ ਕਰੀਏ, ਜਿਦਾਂ ਅਸੀਂ ਇਹਦੀ ਇਹ ਗੱਲ ਕਰਦੇ ਆ ਭਾਜੀ ਕੇ ਜੀ, ਜਿਦਾਂ ਅਸੀਂ ਗੱਲ ਕਰਦੇ ਆ ਭਾਈ ਬਚਾ ਚ ਹੀ ਬਚਾ ਆ, ਇਹਦਾ ਪਰਹੇਜ਼ ਹੀ ਕਰੋ, ਜੇ ਇਹ ਹੋ ਗਈ ਤਾਂ ਉਹੀ ਪਤਾ ਨੀ ਕਿੱਥੇ ਤੱਕ ਕਿੰਨੀ ਕੁ ਮਾੜੀ ਬੈਠੂਗੀ, ਕਿੰਨਾ ਕੁ ਵਾਰ ਕਰੂਗੀ ਤੁਹਾਡੇ ਤੇ। ਸੋ ਕਿਹੜੇ ਏਹਤਿਆਤ ਜੇ ਕਹੀਏ ਤੁਸੀਂ ਵਰਤ ਰਹੇ ਆ, ਜੇ ਜੇ ਤੁਸੀਂ ਆਪਣੇ ਘਰ ਦੀ ਗੱਲ ਕਰੀਏ, ਤੁਹਾਨੂੰ ਕਿੰਨੇ ਦਿਨ ਹੋ ਗਏ ਘਰ ਚ ਲੋਕਡਾਊਨ ਹੋਇਆ ਨੂੰ, ਔਰ ਤੁਸੀਂ ਕਿਹੜੇ ਕਿਹੜੇ ਏਹਤਿਆਤ ਜਿਹੜੇ ਵਰਤਦੇ ਆ, ਔਰ ਜਾਂ ਸਾਨੂੰ ਸੁਝਾਅ ਦੇਣਾ ਚਾਹੋਗੇ? ਕਿਉਂਕਿ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਇਹ ਤੁਹਾਡੇ ਤੋਂ ਪਿੱਛੇ ਆ, ਜੋ ਅਸੀਂ ਦੇਖਿਆ ਜਾਂ ਸੁਣਿਆ ਹੋਇਆ, ਜਿਵੇਂ ਭਾਵੇਂ USA ਸੀ ਜਾਂ ਇਟਲੀ ਸੀ, ਉੱਥੇ ਜੋ ਸ਼ੁਰੂਆਤੀ ਦਿਨ ਸੀ ਉਹ ਸ਼ੁਰੂਆਤੀ ਦੌਰ ਇੱਥੇ ਹੋ ਰਿਹਾ, ਪਰ ਹੁਣ ਦਿਨੋ ਦਿਨ ਜਿਹੜੀਆਂ ਕਨਫਰਮਡ ਕੇਸਿਸ ਆ ਉਹ ਆਸਟ੍ਰੇਲੀਆ ਚ ਵੱਧਦੇ ਜਾ ਰਿਹਾ, ਪਰ ਫਿਰ ਵੀ ਪੂਰਾ ਲੋਕਡਾਊਨ ਆਸਟ੍ਰੇਲੀਆ ਅਜੇ ਨਹੀਂ ਹੋਇਆ। ਜੇ ਬਾਹਰ ਜਾ ਕੇ ਤੁਸੀਂ ਦੇਖੋ ਤੁਹਾਨੂੰ ਲੋਕ ਆਮ ਜਿਹੜੇ ਬਾਹਰ ਮਿਲ ਜਾਂਦੇ ਆ, ਸੋ ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ ਇਹਦੇ ਬਾਰੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਮਤਲਬ ਤੁਸੀਂ ਕੋਸ਼ਿਸ਼ ਇਹ ਕਰੋ ਕਿ ਹਰ ਜਿੰਨਾ ਵੀ ਮੈਂ ਤਾਂ ਆਪਣੇ ਹਰ ਪੰਜਾਬੀ ਭਾਈਚਾਰੇ ਨੂੰ ਮੈਂ ਤੇ ਹਰ ਬੰਦੇ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੰਨੀ ਵੀ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਕਿ ਤੁਸੀਂ ਆਪਣੇ ਘਰ ਤੋਂ ਬਾਹਰ ਨਾ ਨਿਕਲੋ। ਇੱਕ ਦੂਸਰਾ ਕੰਮਾਂ ਦਾ ਵੀ ਹੈਗਾ, ਜੇ ਕੰਮਾਂ ਤੋਂ ਵੀ ਤੁਹਾਨੂੰ ਪਰਹੇਜ਼ ਛੁੱਟੀ ਮਿਲ ਸਕਦੀ ਆ ਜਾਂ ਤੁਹਾਡੀ ਕੋਈ ਸ਼ੌਂਕ ਆ ਜਾਂ ਕੁਛ ਆ, ਜੇ ਤੁਸੀਂ ਉਹਨੂੰ ਬੰਦ ਕਰਕੇ ਤੁਹਾਨੂੰ ਪੈਸੇ ਦੇ ਪੱਖੋਂ ਘਾਟਾ ਪੈ ਰਿਹਾ ਆ, ਇਹ ਜ਼ਿੰਦਗੀ ਨੀ ਮਿਲਣੀ। ਜੇ ਤੁਹਾਨੂੰ ਇੱਕ ਵੀ ਜੀਵ ਨੂੰ ਤੁਹਾਡੇ ਸਾਡੇ ਕਿਹਾ ਕਿ ਇੱਕ ਪਰਿਵਾਰ ਨੂੰ ਹੋ ਜਾਂਦੀ ਹੈ, ਇਹ ਬਿਮਾਰੀ ਏਦਾਂ ਦੀ ਭਿਆਨਕ ਆ ਕਿ ਇਹਦਾ ਉਸੇ ਵੇਲੇ ਪਤਾ ਨੀ ਲੱਗਦਾ, 14-15 ਦਿਨ ਬਾਅਦ ਦੇ ਵਿੱਚ, 10 ਦਿਨ ਦੇ ਬਾਅਦ ਇਹਦਾ ਜਿਹੜੇ ਤੁਹਾਨੂੰ ਲੱਛਣ ਜਿਹੜੇ ਦਿਖਣ ਲੱਗਦੇ ਆ ਪਤਾ ਲੱਗਦਾ। ਉਹਨਾਂ ਚਿਕਰ ਨੂੰ ਉਹ ਜਿੱਥੇ ਤੁਸੀਂ ਗਏ ਹੁੰਦੇ ਆ, ਤੁਸੀਂ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਆ, ਉਹ ਸਾਰੇ ਜਿਹੜੇ ਆ ਉਸ ਬਿਮਾਰੀ ਦੇ ਘੇਰੇ ਦੇ ਵਿੱਚ ਜਿਹੜਾ ਆ ਟੱਬਰ ਆ ਜਾਂਦਾ ਆ।
ਬਿਲਕੁਲ,
ਕੋਸ਼ਿਸ਼ ਇਹ ਕਰੋ ਕਿ ਮੰਨ ਲਓ ਜਿਹੜੇ ਬੰਦੇ ਨੂੰ ਤਾਂ ਬਿਲਕੁਲ ਮਜਬੂਰੀ ਆ ਕਿਸੇ ਕਿਸਮ ਦੀ, ਪਰ ਉਹ ਬੰਦਾ ਤਾਂ ਜਾਵੇ ਜਿਹੜੇ ਬੰਦਾ ਕੋਸ਼ਿਸ਼ ਕਰ ਸਕਦਾ ਕਿ ਮੇਰੀ ਆਪਣੀ ਜੋਬ ਆ ਜਾਂ ਮੇਰੀ ਕੋਈ ਆਪਣੀ ਸ਼ੌਂਕ ਆ ਜਾਂ ਮਤਲਬ ਉਹਨੂੰ ਥੋੜੇ ਦਿਨਾਂ ਲਈ ਬੰਦ ਕਰ, ਕਿਉਂਕਿ ਜ਼ਿੰਦਗੀ ਜਿਹੜੀ ਉਹ ਬੜੀ ਪਿਆਰੀ ਆ। ਤੁਸੀਂ ਹਰ ਬੰਦੇ ਨੂੰ ਮੈਂ ਤੇ ਇਹ ਕਹਿੰਦਾ ਕਿ ਤੁਸੀਂ ਆਪਣੇ ਪਰਿਵਾਰ ਵੱਲ ਦੇਖੋ, ਜੇ ਤੁਹਾਨੂੰ ਉਹਦੇ ਤੇ ਤੁਹਾਡਾ ਸਾਰਾ ਪਰਿਵਾਰ ਜਿਹੜਾ ਉਹਨੂੰ ਹੋ ਜਾਣਾ, ਜੇ ਤੁਸੀਂ ਆਪਣੇ ਸਾਰੇ ਪਰਿਵਾਰ ਦੇ ਕੋਲ ਜਾਂਦੇ ਆ।
ਦੂਸਰਾ
ਇਹ ਹੈਗਾ ਕਿ ਜਿੰਨਾ ਵੀ ਤੁਸੀਂ ਕੋਸ਼ਿਸ਼ ਕਰ ਸਕਦੇ ਆ ਕਿ ਘਰੋਂ ਬਾਹਰ ਨਹੀਂ ਨਿਕਲੋ, ਆਪਣੇ ਘਰ ਦੇ ਵਿੱਚ ਰਹੋ। ਇਹ ਏਦਾਂ ਦੇ ਜਿਹੜੇ ਹੈਗੇ ਆ, ਬਾਕੀ ਜਿੱਦਾਂ ਹੁਣ ਅਸੀਂ ਇੱਥੇ ਇਹ ਕਰ ਰਹੇ ਹਾਂ ਕਿ ਅਸੀਂ ਉਹ ਕੋਸ਼ਿਸ਼, ਦੇਖੋ ਕੋਸ਼ਿਸ਼ ਤਾਂ ਹਰ ਬੰਦਾ ਕਰਦਾ ਕਿ ਜਿੰਨੀ ਵੀ ਹੈਗੀ ਆ, ਉਹ ਕੋਸ਼ਿਸ਼ ਅਸੀਂ ਕਿ ਇੰਨੀ ਪੈਂਦੀ ਕੋਸ਼ਿਸ਼ ਕਰਦੇ ਕਿ ਘਰੋਂ ਬਾਹਰ ਨਾ ਨਿਕਲੀਏ। ਜੇ ਅਸੀਂ ਘਰੋਂ ਬਾਹਰ ਵੀ ਨਿਕਲਦੇ ਆ ਨਾ, ਹੁਣ ਇਹ ਜਿੱਦਾਂ ਇੱਥੇ ਮਤਲਬ ਇਹਨਾਂ ਦੇ ਜੋ ਵੀ ਦੁਨੀਆਂ ਦੀਆਂ ਮੈਡੀਕਲ ਰਿਪੋਰਟਾਂ ਜਾਂ ਜੋ ਵੀ ਅਸੀਂ ਸੁਣਦੇ ਹਾਂ ਸੋਸ਼ਲ ਮੀਡੀਆ ਤੇ ਜਾਂ ਖ਼ਬਰਾਂ ਦੇ ਵਿੱਚ, ਇਹ ਆ ਕਿ ਇਹ ਜਿਹੜੀ ਬਿਮਾਰੀ ਆ ਸਾਹ ਦੇ ਨਾਲੋਂ ਫਿੰਗਰਾਂ ਦੇ ਨਾਲ ਜ਼ਿਆਦਾ ਜਾ ਰਹੀ ਆ। ਫਿੰਗਰਾਂ ਦੇ
ਨਾਲ
ਫਿੰਗਰਾਂ ਦੇ ਨਾਲ ਜਿਆਦਾ ਵੱਧ ਰਹੀ ਆ। ਜੇ ਤੁਸੀਂ ਆਉਂਦੇ ਆ, ਮੈਂ ਤੇ ਲੋਕਾਂ ਨੂੰ ਇਹ ਵੀ ਸਲਾਹ ਦਿੰਦਾ ਹਾਂ ਕਿ ਦੇਖੋ ਜੇ ਤੁਸੀਂ ਮਾਰਕੀਟ ਵੀ ਕਿਤੇ ਗਏ ਆ ਨਾ, ਘੱਟ ਤੋਂ ਘੱਟ ਕਰੋ, ਮਤਲਬ ਕੋਈ ਕੋਸ਼ਿਸ਼ ਕਰੋ ਕਿ ਅਸੀਂ ਜੋ ਵੀ ਸਾਡੇ ਘਰ ਦੇ ਵਿੱਚ ਹੈਗਾ, ਅੱਜ ਉਹ ਟਾਈਮ ਨੀ ਹੈਗਾ ਕਿ ਸਾਨੂੰ ਚਟਪਟੀਆਂ ਚੀਜ਼ਾਂ ਖਾਣੀਆਂ ਜਾਂਦੇ, ਜੋ ਸਾਡੇ ਘਰ ਦੇ ਵਿੱਚ ਐਸੇ ਹੈਗਾ ਨਾ, ਤੁਸੀਂ ਉਹਨੂੰ ਉਹਦੇ ਨਾਲ ਆਪਣਾ ਨਾ ਸਾਰ ਲਓ, ਉਹਦੇ ਨਾਲ ਸੰਕੋਚ ਕਰ ਲਓ,
ਗੁਜ਼ਾਰਾ
ਉਹਨੂੰ ਖਾ
ਕਰੋ
ਲਓ ਜੀ,
ਬਿਲਕੁਲ।
ਜੇ ਫੇਰ ਵੀ ਤੁਹਾਨੂੰ ਆ,
ਬਿਲਕੁਲ
ਹਾਂਜੀ ਬਿਲਕੁਲ, ਆਪਣਾ ਪੇਟ ਜਿਹੜਾ ਆ, ਪੇਟ ਆਪਣਾ ਜਿਹੜਾ ਆ ਉਹਨੂੰ, ਪੇਟ ਨੂੰ ਆਪਣੇ ਨੂੰ ਸੰਕੋਚ ਰੱਖ ਕੇ ਖਾ ਕੇ ਉਹਦੇ ਨਾਲ ਗੁਜ਼ਾਰਾ ਕਰਕੇ ਕੋਸ਼ਿਸ਼ ਕਰੋ ਕਿ ਅਸੀਂ ਵੱਧ ਤੋਂ ਵੱਧ ਘਰ ਰਹਿ ਲਈਏ। ਚਲੋ ਠੀਕ ਹੈ, ਜੇ ਫੇਰ ਵੀ ਤੁਹਾਨੂੰ ਬਾਹਰ ਜਾਣਾ ਪੈਂਦਾ ਇਸੇ ਤਰੀਕੇ ਨਾਲ ਮਾਰਕੀਟ ਜਾਣੇ ਆ ਕਿਤੇ, ਇੰਨਾ ਤੁਸੀਂ ਸੰਕੋਚ ਕਰੋ ਕਿ ਮਤਲਬ ਕਿ ਜੇ ਤੁਸੀਂ ਉਹ ਕੱਪੜੇ ਵੀ ਮੈਂ ਕਹਿੰਦਾ ਪਾ ਕੇ ਉਹਨੇ, ਅਸੀਂ ਤੇ ਇੰਨਾ ਵੀ ਸੰਕੋਚ ਜ਼ਿਆਦਾ ਕਰਦੇ ਕਿ ਅਸੀਂ ਜਿਹੜੇ ਕੱਪੜੇ ਆ ਉਹ ਵੀ ਥੱਲੇ ਅਸੀਂ ਆਪਣੀ ਗੱਡੀ ਵਾਲਾ ਜਿਹੜਾ ਕਮਰਾ ਉਹਦੇ ਵਿੱਚ ਅਸੀਂ ਬਦਲ ਕੇ ਛੱਡੇ ਹੁੰਦੇ, ਘੱਟ ਤੋਂ ਘੱਟ ਜੇ ਸਾਨੂੰ 8-10 ਘੰਟੇ ਕਹਿੰਦੇ ਆ ਨਾ ਡਾਕਟਰ ਜਿਹੜੇ ਆ, ਤੇ ਅਸੀਂ ਉਹਨਾਂ ਨੂੰ 24 ਘੰਟੇ 36 ਘੰਟੇ ਥੱਲੇ ਪਏ ਰਹਿਣ ਦਓ ਕੱਪੜਿਆਂ ਨੂੰ,
ਜੇ ਬੇਸ਼ੱਕ ਸਾਨੂੰ ਦਿਸਦਾ ਨਹੀਂ ਪਰ ਇਹ ਸਾਡੇ ਲਈ ਘਾਤਕ ਕਿੰਨਾ ਏ ਵਾਇਰਸ, ਉਹ ਸਾਨੂੰ ਉਦੋਂ ਹੀ ਪਤਾ, ਮੈਨੂੰ ਸਹੀ ਗੱਲ ਲੱਗਦਾ ਕਿ ਜਦੋਂ ਤੁਸੀਂ ਇਹਦੀ ਚਪੇਟ ਵਿਚ ਆਉਂਦੇ ਆ। ਸੋ ਬਿਲਕੁਲ ਧਿਆਨ ਰੱਖੋ ਆਪਣਾ, ਤੇ ਬਹੁਤ ਬਹੁਤ ਸ਼ੁਕਰੀਆ ਗੁਰਮੇਲ ਜੀ ਤੁਹਾਡਾ, ਔਰ ਅਸੀਂ ਇਹ ਦੁਆ ਤੇ ਅਰਦਾਸ ਕਰਦੇ ਆ ਕਿ ਇਹ ਜਿਹੜੀ ਬਿਮਾਰੀ ਦੁਨੀਆਂ ਤੇ ਫੈਲੀ ਹੋਈ ਹੈ ਜਲਦੀ ਚੋ ਜਲਦੀ ਖਤਮ ਹੋਵੇ, ਹਰ ਦੇਸ਼ ਤੋਂ ਪੂਰੇ ਸੰਸਾਰ ਤੋਂ ਚੰਗੀਆਂ ਖਬਰਾਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋਣ।
ਇੱਕ ਦੋ ਮਿੰਟ
ਜੀ,
ਇੱਕ ਥੋੜੀ ਜਿਹੀ ਤੁਹਾਡੀ ਇੱਕ ਹੋਰ ਥੋੜੀ ਜਿਹੀ ਜੇ ਨਿਕਾ ਤੋਂ ਟਾਈਮ ਹੋਵੇ ਤਾਂ ਮੈਂ ਇੱਕ ਦੋ
ਹਾਂਜੀ ਹਾਂਜੀ ਜੀ ਜੀ ਦੱਸੋ
ਕਿ ਇੱਕ
ਹਾਂਜੀ
ਇੱਕ ਥੋੜਾ ਜਿਹਾ ਇਹ ਹੈਗਾ ਕਿ ਜਿੱਦਾਂ ਅੱਜ ਨਾ ਇੱਕ ਅਸੀਂ ਬਹੁਤ ਦੇਖਦੇ ਹਾਂ ਕਿ ਮਤਲਬ ਸਾਡੀ ਹਜੇ ਇਟਲੀ ਦੇ ਕੰਟਰੀ ਦੇ ਵਿੱਚ ਤਾਂ ਨਹੀਂ ਅਸੀਂ ਦੇਖਿਆ ਕਿ ਸਾਨੂੰ ਸਮਾਨ ਕੋਈ ਵੀ ਨਹੀਂ ਮਿਲਦਾ ਅਸੀਂ ਆਮ ਕਹੀਏ ਨਾ, ਸਾਡੇ ਤਾਂ ਇੱਥੇ ਜਿੰਨਾ ਤਕਰੀਬਨ ਆਪਣੇ ਸੋਫਾ ਹੈ ਨਾ ਜਿਹਨਾਂ ਤੇ ਆਪਣਾ ਸਮਾਨ ਹੁੰਦਾ ਉਹ ਸ਼ੋਪਾਂ ਦੇ ਉੱਤੇ ਸਾਨੂੰ ਹਜੇ ਤੱਕ ਤਾਂ ਉਹ ਇੱਥੇ ਤੱਕ ਵੀ ਹੈਗਾ ਕਿ ਉਹ ਜਿਹੜੇ ਆ ਸਾਨੂੰ ਜਿੱਦਾਂ ਅਸੀਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਦੂਰ ਆ ਉਹਨਾਂ ਨੂੰ ਕਿਉਂਕਿ ਪਰਮਿਸ਼ਨਾਂ ਮਿਲੀਆਂ ਹੋਈਆਂ ਉਹ ਸਾਨੂੰ ਘਰ ਵੀ ਆ ਕੇ ਦੇ ਕੇ ਜਾਂਦੇ ਆ ਸਮਾਨ,
ਬਿਲਕੁਲ।
ਔਰ ਕੋਈ ਇਹੋ ਜਿਹੀ ਲੁੱਟ ਖੋਟ ਵਾਲੀ ਨਹੀਂ ਚੀਜ਼ ਹੈਗੀ ਕਿ ਨਹੀਂ ਸਾਨੂੰ ਜੀ ਉਹ ਡਬਲ ਰੇਟ ਤੇ ਦੇ ਰਿਹਾ ਜਾਂ ਨਹੀਂ, ਜੋ ਉਹਨਾਂ ਨੂੰ ਅੱਗੇ ਪਹਿਲੇ ਰੇਟਾਂ ਤੇ ਦਿੰਦੀ ਸੀ ਉਹੀ ਹੀ ਰੇਟਾਂ ਤੇ ਸਾਨੂੰ ਜਿਹੜਾ ਉਹ ਸਮਾਨ ਜਿਹੜਾ ਆ ਦੇ ਰਹੇ ਆ, ਇਹ ਸਾਡੀ ਮਦਦ ਕਰ ਰਹੇ ਆ ਜਿਹੜੇ ਸਾਡੇ ਜਿਹੜੇ ਦੁਕਾਨਦਾਰ ਸਟੋਰਾਂ ਵਾਲੇ ਆ ਇੰਡੀਆ ਸਟੋਰਾਂ ਵਾਲੇ ਸਾਰੀਆਂ ਸਟੋਰ ਤਾਂ ਵੈਸੇ ਜਿਹੜੇ ਜਿੱਦਾਂ ਵੀ ਸਾਡੇ ਟਾਊਨ ਦੇ ਵਿੱਚ ਹੈਗਾ ਜਿੱਥੇ ਵੀ ਹੈਗੀ ਉਹ ਖੁੱਲੇ ਆ, ਕਈ ਮੈਂ ਕੰਟਰੀਆਂ ਦੇ ਵਿੱਚ ਦੇਖਿਆ, ਮੈਂ ਕਿਸੇ ਕੰਟਰੀ ਦਾ ਨਾਂ ਨੀ ਲੈਣਾ ਕਿ ਉੱਥੇ ਬੜੀਆਂ ਲਾਈਨਾਂ ਲੱਗੀਆਂ ਜੀ, ਅਸੀਂ ਸੁਣਦੇ ਹਾਂ ਜੀ ਉੱਥੇ ਦਾ ਡਬਲ ਰੇਟ ਤੋਂ ਵੀ ਜ਼ਿਆਦਾ ਜਿਹੜਾ ਰੇਟ ਆ ਉਹ ਚੁੱਕ ਦਿੱਤਾ ਗਿਆ, ਮੈਂ ਤੇ ਇਹ ਹਰ ਇਸ ਲਈ ਭਾਈਚਾਰੇ ਨੂੰ ਇਹ ਕਰਦਾ ਕਿ ਦੇਖੋ ਇੱਕ ਤਾਂ ਜਿਹੜਾ ਦੁਕਾਨਦਾਰ ਆ ਸਟੋਰ ਦਾ ਮਾਲਕ ਆ ਉਹਨੂੰ ਇਸ ਲਈ ਇਹਦਾ ਜਿਹੜਾ ਨਜਾਇਜ਼ ਆ ਉਹ ਫਾਇਦਾ ਨਹੀਂ ਉਠਾਉਣਾ ਚਾਹੀਦਾ ਕਿ ਜੇ ਇਹੋ ਜਿਹਾ ਹਾਲਾਤ ਦੁਨੀਆਂ ਦੇ ਉੱਤੇ ਬਣ ਗਏ ਆ ਅਸੀਂ ਇਹਦੀ ਜਿਹੜੀ ਆ ਲੁੱਟ ਸੁੱਟ ਕਰਕੇ ਤੇ ਆਪਣੀਆਂ ਪੈਸੇ ਜੀਬਾਂ ਭਰ ਕੇ ਬਿਮਾਰੀ ਜਿਹੜੀ ਇੰਨੀ ਭਿਆਨਕ ਆ ਪਤਾ ਨੀ ਕਿਤੇ ਮੈਂ ਹੀ ਸਾਰਾ ਕੁਛ ਲੈ ਜਾਵਾਂ, ਮੈਂ ਹੀ ਆਪਣੇ ਘਰ ਲੈ ਜਾਵਾਂ ਸਾਰਾ ਕੁਛ ਤੇ ਦੂਸਰੇ ਨੇ ਮੈਂ ਦੁਕਾਨ ਤੇ ਛੱਡ ਕੇ ਨੀ, ਮਤਲਬ ਮੈਂ ਹੀ ਆਪਣੀ ਬੱਗੀ ਜਿਹੜੀ ਆ ਮੈਂ ਹੀ ਆਪਣੀ ਗੱਡੀ ਜਿਹੜੀ ਆ ਉਹਨੂੰ ਭਰ ਕੇ ਥੋੜੀ ਵੀ ਚੀਜ਼ ਹੈਗੀ ਆ, ਬਾਕੀ ਤੇ ਸਾਡੇ ਗੁਰੂ ਸਾਹਿਬ ਨੇ ਜੋ ਸਾਨੂੰ ਸਿਖਾਇਆ ਜੋ ਸਾਡਾ ਧਰਮ ਆ
ਬਿਲਕੁਲ,
ਸਿੰਘ ਤਾਂ ਜਿਹੜੇ ਸੀ ਇੱਕ ਮੁੱਠ ਛੋਲਿਆਂ ਦੀ ਨਾਲ ਹਜ਼ਾਰਾਂ ਭੁਗਤ ਜਾਂਦੇ ਸੀ, ਇੱਕ ਮੁੱਠਾ ਉਹਨਾਂ ਨੇ ਛੋਲਾ ਦਿੱਤਾ ਅਗਲੇ ਨੂੰ ਦੇ ਦੇਣਾ ਲੈ ਤੂੰ ਗੁਰੂਆਂ ਦੇ ਜਿਹੜੇ ਸੰਦੇਸ਼ ਆ ਉਹਦੇ ਤੇ ਵੀ ਚੱਲਣ ਦੀ ਕੋਸ਼ਿਸ਼ ਇਹ ਕਰੀਏ ਕਿ ਅਸੀਂ ਜੇ ਹੋਰ ਤੇ ਗਏ ਵੀ ਆ ਤੇ ਅਸੀਂ ਓਨਾ ਹੀ ਸਮਾਨ ਚੱਕੀਏ ਜਿੰਨੇ ਦੀ ਸਾਨੂੰ ਲੋੜ ਆ, ਤੇ ਅਸੀਂ ਜਿਹੜਾ ਸਮਾਨ ਅਸੀਂ ਲੈ ਚੱਲੀਏ ਤੇ ਅਸੀਂ ਇਹ ਕਿਸੇ ਅਸੀਂ ਛੱਡ ਕੇ ਜਾਈਏ
ਛੱਡ ਕੇ ਜਾਈਏ ਨਹੀਂ, ਬਿਲਕੁਲ ਬਹੁਤ ਸੋਹਣੀਆਂ ਗੱਲਾਂ ਤੁਸੀਂ ਕਹੀਆਂ, ਇਹ ਜਿਹੜਾ ਸੁਨੇਹਾ ਇਹ ਬਹੁਤ ਇੰਪੋਰਟੈਂਟ ਆ ਜੀ। ਨਹੀਂ ਬਿਲਕੁਲ ਗੁਰਮੇਲ ਜੀ, ਇਹ ਸੁਨੇਹਾ ਬਹੁਤ ਇੰਪੋਰਟੈਂਟ ਆ ਸਾਰਿਆਂ ਦੇ ਲਈ ਕਿ ਸਿਰਫ ਆਪਣੀਆਂ ਜੇਬਾਂ ਜਾਂ ਆਪਣੇ ਘਰ ਹੀ ਨਾ ਭਰੋ, ਇਹ ਉਹ ਵੇਲਾ ਜਦੋਂ ਵੰਡ ਕੇ ਛਕਣ ਦੇ ਜਿਹੜੀ ਅਸੀਂ ਪੜ੍ਹਦੇ ਆਏ ਆ ਕਹਿੰਦੇ ਆਏ ਆ ਉਸ ਗੱਲ ਨੂੰ ਕਰਨ ਦਾ ਜਿਹੜਾ ਵੇਲਾ ਆ ਉਹ ਹੁਣ ਆ। ਸੋ ਗੱਲ ਉਹੀ ਆ, ਇਮਤਿਹਾਨ ਦੀ ਘੜੀ ਸਾਡੇ ਤੇ ਪਈ ਆ ਔਰ ਰਲ ਮਿਲ ਕੇ ਕਰੀਏ। ਇਸ ਵਾਇਰਸ ਨੇ ਨੀ ਦੇਖਿਆ ਜੀ ਕੋਈ ਜਾਤ ਨੀ, ਜਾਤ ਨੀ, ਕੋਈ ਰੰਗ ਨੀ, ਕੋਈ ਦੇਸ਼ ਨੀ, ਇਹਨੇ ਕਿਸੇ ਨਾਲ ਕੋਈ ਵਿਤਕਰਾ ਨੀ ਕੀਤਾ। ਦੇਖੋ ਜੀ ਸਾਰਿਆਂ ਕੋਲ ਹੀ ਜਾ ਰਿਹਾ ਆ। ਸੋ ਅਸੀਂ ਵੀ ਇਸ ਵੇਲੇ ਆਪਣੇ ਇਨ੍ਹਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ, ਰੰਗ ਭੇਦ ਤੋਂ ਉੱਪਰ ਉੱਠ ਕੇ ਜਿੰਨੀ ਹੋ ਸਕੇ ਇੱਕ ਦੂਜੇ ਦੀ ਮਦਦ ਕਰੀਏ, ਸਿਰਫ ਆਪਣਾ ਨਾ ਸੋਚ ਕੇ ਬਾਕੀਆਂ ਦਾ ਵੀ ਸੋਚੀਏ ਜੀ। ਸੋ ਬਹੁਤ ਬਹੁਤ ਸ਼ੁਕਰੀਆ ਗੁਰਮੇਲ ਜੀ, ਔਰ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ।
ਠੀਕ ਹੈ ਜੀ, ਗੌਰਮੈਂਟ ਨੇ ਉੱਥੇ ਵੀ ਥੋੜਾ ਕਰਫਿਊ ਲਾਇਆ, ਉਹਦੇ ਤੇ ਇੰਨੀ ਜ਼ਿਆਦਾ ਮਤਲਬ ਸਖਤੀ ਕਰੀ, ਕਿਉਂਕਿ ਅਸੀਂ ਜਿਹੜਾ ਸਿੱਧੇ ਤਾਂ ਨਹੀਂ ਦਖਲ ਦੇ ਸਕਦੇ, ਤੇ ਪੁਲਿਸਾਂ ਨੇ ਉੱਥੇ ਮਿਲਿਆ ਜੀ, ਲੋਕਾਂ ਨੂੰ ਪੁੱਛਦੇ ਹੀ ਨੀ ਕਿਸੇ ਨੂੰ, ਕਹਿੰਦੇ ਉਹਨਾਂ ਨੂੰ ਮੰਨ ਲਓ ਡੰਡਿਆਂ ਦੇ ਨਾਲ ਲਾਠੀਆਂ ਨਾਲ ਕੁੱਟਣ ਦੀ ਕੋਸ਼ਿਸ਼ ਕਰਦੇ, ਬਲ ਕੇ ਪਹਿਲੇ ਪੁੱਛਣ ਦੀ
ਬਜਾਏ
ਹੁਣ ਇੱਕ ਬੰਦਾ ਆ ਉਹ ਇੱਕ ਨੋਰਮਲ ਆਪਾਂ ਗੱਲ ਕਰੀਏ ਕਿ ਜਿਹੜਾ ਜੀਰੀਦਾਰ ਆ, ਜੀਰੀਦਾਰ ਨੇ ਫਸਲ ਵੀ ਵੇਚਣੀ ਆ, ਮੱਝ ਦਾ ਦੁੱਧ ਵੀ ਚੋ ਕੇ ਵੇਚਣ ਜਾਣਾ ਆ, ਇੱਕ ਦੁੱਧੀ ਆ ਉਹਨੇ ਵੀ ਦੁੱਧ ਚੋਣੇ, ਉਹਦਾ ਉਹਦੇ ਤੇ ਉਹ ਤੋਂ ਥੋੜਾ ਜਿਹਾ ਪੁੱਛਿਆ ਤਾਂ ਜਾਵੇ, ਕੋਈ ਲੋਕਾਂ ਨੂੰ ਥੋੜਾ ਜਿਹਾ ਪੁੱਛਿਆ ਤਾਂ ਜਾਵੇ ਤੂੰ ਕਿੱਥੇ ਨੂੰ ਚੱਲਣਾ ਆ, ਕਿੱਥੇ ਨੂੰ ਨਹੀਂ ਚੱਲਣਾ ਹੈਗਾ, ਹੈਨਾ। ਇੱਦਾਂ ਕਰਕੇ ਗੱਲਾਂ ਹੈਗੀਆਂ। ਬਾਕੀ ਇੰਡੀਆ ਦੇ ਲੋਕਾਂ ਨੂੰ ਤਾਂ ਬਹੁਤ ਜ਼ਿਆਦਾ ਸਾਡੇ ਜਿਹੜੇ ਆ ਇਹ ਵਰਤਣ ਦੀ ਲੋੜ ਆ ਕਿ ਅਸੀਂ, ਕਿਉਂਕਿ ਸਾਡੇ ਇੰਡੀਆ ਦੇ ਵਿੱਚ ਕਿਤੇ ਨਾ ਪਰਮਾਤਮਾ ਕਰੇ ਤੇ ਕਿਤੇ ਐਸੀ ਜਿਹੜੀ ਬਿਮਾਰੀ ਚਲੇ ਜਾਂਦੀ ਆ, ਤੇ ਇਹ ਸਾਡੇ ਭੈਣ ਜੀ ਸਾਰੇ ਇੰਡੀਆ ਦੇ ਵਿੱਚ ਨਾ ਏਦਾਂ ਸਾਡੀ 135 ਕਰੋੜ ਆਬਾਦੀ ਆ ਉੱਥੇ ਲਗਭਗ ਦੱਸਦੇ ਆ, ਸਾਰੇ ਇੰਡੀਆ ਦੇ ਵਿੱਚ ਤਕਰੀਬਨ 40,000 ਜਿਹੜਾ ਆ ਉੱਥੇ ਵੈਂਟੀਲੇਟਰ ਆ ਸਾਡੇ ਇੰਡੀਆ ਦੇ ਵਿੱਚ, ਸਾਰੇ ਇੰਡੀਆ।
ਬਿਲਕੁਲ ਬਿਲਕੁਲ, ਸੋ ਇੰਡੀਆ ਦੀਆਂ ਸਿਹਤ ਸੁਵਿਧਾਵਾਂ ਦਾ ਸਾਨੂੰ ਪਤਾ ਹੀ ਆ ਜੀ, ਬਿਲਕੁਲ ਸਾਰੇ ਉੱਥੋਂ ਹੀ ਆਏ ਆ।
ਪੰਜਾਬ ਸਿਰਫ ਪੰਜਾਬ ਦੇ ਵਿੱਚ 290 ਤਕਰੀਬਨ 300 ਦੇ ਲਾਗੇ ਸਾਡੇ ਜਿਹੜਾ ਵੈਂਟੀਲੇਟਰ ਆ ਪੰਜਾਬ ਚ ਇੱਕ ਸਟੇਟ ਦੇ ਵਿੱਚ, ਉੱਥੇ ਵੀ ਲੋਕਾਂ ਨੂੰ ਇਹ ਮਤਲਬ ਪੂਰੀ ਇਸ ਲਈ ਲੁਕੀ ਹੈ, ਇਹਨੂੰ ਜਿੱਦਾਂ ਗੌਰਮੈਂਟਾਂ ਕਹਿੰਦੀਆਂ ਚਲੋ ਜੋ ਵੀ ਮਿਲਦਾ ਆ ਉਹ ਖਾ ਕੇ ਆਪਣਾ ਪੂਰਾ ਇਹਨੂੰ ਕੋਸ਼ਿਸ਼ ਕਰਨਗੇ ਅਸੀਂ ਆਪਣੇ ਜੀ ਇਹਦੇ ਤੇ ਇਹਨੂੰ ਬਿਮਾਰੀ ਤੇ ਜਿੱਦਾਂ ਵੀ ਰੋਕ ਸਕਦੇ ਹਾਂ ਰੋਕ ਲਈਏ, ਕਿਉਂਕਿ ਮੇਰੀ ਤਾਂ ਹੱਥ ਜੋੜ ਕੇ ਹਰ ਬੰਦੇ ਨੂੰ ਇਹੀ ਬੇਨਤੀ ਆ ਕਿ ਭਾਈ ਇਹ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਤੇ ਬਿਲਕੁਲ ਵੀ ਬਾਹਰ ਨਾ ਨਿਕਲੋ, ਤਾਂ ਹੀ ਨਿਕਲੋ ਜੇ ਤੁਹਾਨੂੰ ਲੋੜ ਆ, ਨਹੀਂ ਤਾਂ ਤੁਸੀਂ ਆਪਣੇ ਪਰਿਵਾਰ ਦੇ ਤੁਹਾਨੂੰ ਬੱਚਾ ਆ ਘਰ ਆ ਮਾਂ ਪਿਓ ਇਹਨਾਂ ਦੇ ਅੱਖਾਂ ਵੱਲ ਦੇਖੋ ਕਿ ਜੇ ਮੈਂ ਬਾਹਰ ਗਿਆ ਤੇ ਮੈਨੂੰ ਬਿਮਾਰੀ ਲਾ ਗਈ, ਇਹ ਮੈਂ ਨਾਲ ਇਹਨਾਂ ਨੂੰ ਵੀ ਲਾ ਦੇਣੀ ਹੈ,
ਇਹਨਾਂ ਨੂੰ ਵੀ ਲਾਉਂਗਾ। ਬਿਲਕੁਲ ਸਹੀ ਕਿਹਾ, ਬਿਲਕੁਲ ਸਹੀ,
ਇਹਨਾਂ ਨੂੰ ਵੀ ਲਾਉਂਗਾ। ਸੋ ਹਰ ਕੰਟਰੀ ਚ ਬੰਦਾ ਬੈਠਾ ਜਿਹੜਾ ਉਹ ਦੇਖੇ, ਇਹ ਹੀ ਸੀਗਾ ਜੀ ਮੇਰਾ
ਦੇਖੇ।
ਹੋਰ ਤਾਂ ਜੀ
ਨਹੀਂ, ਬਹੁਤ ਬਹੁਤ ਸ਼ੁਕਰੀਆ ਗੁਰਮੇਲ ਜੀ, ਔਰ ਉਹੀ ਅਸੀਂ ਆਸ ਹੀ ਕਰ ਸਕਦੇ ਹਾਂ ਉਸ ਸੌਖੀ ਘੜੀ ਵੱਲ ਕੇ, ਕਦੋਂ ਉਹ ਮੁੜ ਕੇ ਫੇਰ ਆਉਂਦੀ ਆ, ਕਦੋਂ ਚੰਗੀਆਂ ਖਬਰਾਂ ਨੂੰ ਆਉਣੀਆਂ ਸ਼ੁਰੂ ਹੁੰਦੀਆਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਜੀ। ਸੋ ਇਟਲੀ ਤੋਂ ਗੁਰਮੇਲ ਸਿੰਘ ਹੁਣਾਂ ਨੇ ਦੱਸਿਆ ਕਿ ਹਾਲਾਤ ਇਟਲੀ ਦੇ ਵਿੱਚ ਬਣੇ ਹੋਏ ਆ। ਸੋ ਗੱਲ ਸਿਰਫ ਇੱਕ ਦੇਸ਼ ਦੀ ਨਹੀਂ ਆ, ਹਰ ਦੇਸ਼ ਦੇ ਵਿੱਚ ਹੀ ਬੁਰਾ ਹਾਲ ਹੋਇਆ ਹੋਇਆ ਜੀ। ਸੋ ਜਾਂਦੇ ਹੋਏ ਉਹਨਾਂ ਨੇ ਜੋ ਇੰਡੀਆ ਦੀ ਵੀ ਗੱਲ ਕੀਤੀ, ਇੰਡੀਆ ਦੇ ਵਿੱਚ ਜੋ ਪੁਲਿਸ ਦੇ ਰਵੱਈਏ ਦੀ ਗੱਲ ਕੀਤੀ। ਸੋ ਦੋਨੇ ਤਰਫਾ ਹੁੰਦਾ ਜੀ, ਇੱਕ ਤਰਫਾ ਕਦੀ ਵੀ ਨਹੀਂ ਹੁੰਦਾ। ਲੋਕ ਵੀ ਕਈ ਵਾਰੀ ਨਜਾਇਜ਼ ਫਾਇਦਾ ਚੁੱਕ ਲੈਂਦੇ ਆ ਕਿ ਉਸ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦੇ। ਕੁਝ ਦਿਨ ਪਹਿਲਾਂ ਜਿਹੜੀਆਂ ਆਪਣੇ ਹੈਲਥ ਵਰਕਰਸ ਲਈ ਉਹਨਾਂ ਦੀ ਪ੍ਰੇਜ਼ ਦੇ ਲਈ ਜੋ ਕਲੈਪਿੰਗ ਕਰਨ ਦੀ ਗੱਲ ਕੀਤੀ ਸੀ, ਉਹਨੂੰ ਲੈ ਕੇ ਲੋਕ ਢੋਲ ਵਜਾ ਵਜਾ ਕੇ ਭੰਗੜੇ ਪਾ ਕੇ ਗਲੀਆਂ ਦੇ ਉੱਤੇ ਨਿਕਲੇ ਹੋਏ ਆ, ਜਾਂ ਫਿਰ ਰੈਲੀਆਂ ਦਾ ਰੂਪ ਲੈ ਲਿਆ ਉਸ ਚੀਜ਼ ਨੇ, ਤੇ ਕੀ ਫਾਇਦਾ। ਥੋੜੀ ਜਿਹੀ ਸਮਝ ਦਿਖਾਉਣੀ ਚਾਹੀਦੀ ਹੈ। ਬਾਕੀ ਸੈਲੀਬ੍ਰੇਟ ਕਰਨ ਦੇ ਲਈ ਬਹੁਤ, ਜਸ਼ਨ ਮਨਾਉਣ ਦੇ ਲਈ ਵੀ ਰੱਬ ਨੇ ਸਮੇਂ ਬਹੁਤ ਦਿੱਤੇ ਆ ਔਰ ਦਿੰਦਾ ਰਹਿਣਾ ਆ। ਜ਼ਿੰਦਗੀ ਦੇ ਵਿੱਚ ਬਹੁਤ ਜਸ਼ਨ ਮਨਾਏ ਆ ਔਰ ਮਨਾਉਂਦੇ ਰਹਿਣਾ, ਪਰ ਜਿਸ ਵੇਲੇ ਤੁਸੀਂ ਆਪਣੀ ਅਕਲ ਤੋਂ ਕੰਮ ਲੈ ਕੇ ਥੋੜਾ ਜਿਹਾ ਇਸ ਵੇਲੇ ਸਰਕਾਰਾਂ ਨੂੰ ਜਾਂ ਰਾਜਨੀਤੀ ਕਰਨ ਦੀ ਬਜਾਏ ਤੁਸੀਂ ਜੋ ਤੁਹਾਡੀ ਗਵਰਨਮੈਂਟ ਕਹਿੰਦੀ ਆ ਉਹਨੂੰ ਫੋਲੋ ਜ਼ਰੂਰ ਕਰੋ, ਅਫਵਾਹਾਂ ਤੋਂ ਬਚੋ ਔਰ ਅਫਵਾਹਾਂ ਫੈਲਾਓ ਵੀ ਘੱਟ। ਬਾਕੀ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਜਿੱਦਾਂ ਗੁਰਮੇਲ ਉਹਨਾਂ ਨੇ ਵੀ ਕਿਹਾ ਕਿ ਜਿਹੜੀਆਂ ਸਿਹਤ ਸੁਵਿਧਾਵਾਂ ਦਾ ਸਾਨੂੰ ਸਭ ਨੂੰ ਪਤਾ, ਜੇ ਉੱਥੇ ਬਿਮਾਰੀ ਫੈਲ ਗਈ ਤੇ ਮੁੜ ਕੇ ਸਮੇਟਣੀ ਜਿਹੜੀ ਔਖੀ ਹੋ ਜਾਣੀ ਹੈ। ਇਸ ਕਰਕੇ ਜਿਹੜੀ ਪੁਲਿਸ ਹੈ ਉਹ ਸਖਤਾਈ ਵਰਤ ਰਹੀ ਹੈ, ਸੋ ਕਿਤੇ ਨਾ ਕਿਤੇ ਜਾਇਜ਼ ਵੀ ਹੈ ਉਹ ਲੋਕਡਾਊਨ ਜਿਹੜਾ ਪੂਰਾ ਇੰਡੀਆ ਦੇ ਵਿੱਚ ਹੋਣਾ ਚਾਹੀਦਾ। ਵੈਸੇ ਤੇ ਹਰ ਕੰਟਰੀ ਚ ਹੀ ਹੋਣਾ ਚਾਹੀਦਾ। ਜੇ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਦੇ ਵਿੱਚ ਕਾਫੀ ਚੀਜ਼ਾਂ ਬੰਦ ਹੋ ਗਈਆਂ, ਸੋ ਅੱਜ ਤੋਂ ਕੁਝ ਹੋਰ ਚੀਜ਼ਾਂ ਦੇ ਉੱਤੇ ਵੀ ਪਾਬੰਦੀ ਲੱਗਣ ਜਾ ਰਹੀ ਹੈ। ਪਰ ਸਕੂਲ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿੱਚ ਅਜੇ ਵੀ ਖੁੱਲੇ ਹੋਏ ਆ ਔਰ ਲੋਕ ਆਮ ਹੀ ਬਾਹਰ ਤੁਰੇ ਫਿਰਦੇ ਦਿਸਦੇ ਆ। ਸੋ ਇਹ ਜਿਹੜਾ ਪੂਰਾ ਲੋਕਡਾਊਨ ਆਸਟ੍ਰੇਲੀਆ ਦੇ ਵਿੱਚ ਹੋਣਾ ਚਾਹੀਦਾ ਜਾਂ ਨਹੀਂ, ਇਹਦੇ ਬਾਰੇ ਵੀ ਤੁਸੀਂ ਸਾਨੂੰ ਲਿਖ ਕੇ ਮੈਸੇਜ ਕਰ ਸਕਦੇ ਹੋ ਕੀ ਵਿਚਾਰ ਹੈ ਤੁਹਾਡੇ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਗੱਲ ਕਰਾਂਗੇ ਜੀ, ਅਸੀਂ ਇੰਡੀਆ ਦੀ ਗੱਲ ਸ਼ੁਰੂ ਕੀਤੀ ਹੈ ਤਾਂ ਇੰਡੀਆ ਦੇ ਰਿਗਾਰਡਿੰਗ ਹੀ ਗੱਲ ਕਰਾਂਗੇ। ਇੰਡੀਆ ਤੋਂ ਹੁਣੇ ਹੁਣੇ ਇੱਕ ਫੈਮਿਲੀ ਜਿਹੜੀ ਹੈ ਉਹ ਪਰਸੋਂ ਹੀ ਵਾਪਸ ਆਏ ਆ। ਸੋ ਅਸੀਂ ਛੁੱਟੀਆਂ ਦੇ ਲਈ ਬੜਾ ਤਰਸਦੇ ਆ ਜੀ, ਕਦੋਂ ਇੰਡੀਆ ਜਾਵਾਂਗੇ, ਕਦੋਂ ਇੰਡੀਆ ਜਾਵਾਂਗੇ, ਸੋਚਦੇ ਰਹਿੰਦੇ ਆ, ਹੈਨਾ। ਔਰ ਮਸੀਂ ਕਿਤੇ ਜਾ ਕੇ ਪਲਾਨ ਬਣਦਾ ਹੈ, ਟਿਕਟਾਂ ਲੈਂਦੇ ਆ, 100 ਪੈਸੇ ਖਰਚ ਕੇ ਅਸੀਂ ਜਾਂਦੇ ਆ। ਪਰ ਅੱਗੇ ਜਾ ਕੇ ਜਦੋਂ ਇਹੋ ਜਿਹੇ ਹਾਲਾਤ ਬਣ ਜਾਣ ਔਰ ਤੁਹਾਨੂੰ ਆਪਣੇ ਜਿੰਨੇ ਸਮੇਂ ਲਈ ਤੁਸੀਂ ਗਏ ਸੀ ਉਸ ਤੋਂ ਵੀ ਪਹਿਲਾਂ ਤੁਹਾਨੂੰ ਵਾਪਸ ਆਉਣਾ ਪਵੇ ਔਰ ਵਾਪਸ ਆ ਕੇ 14 ਦਿਨਾਂ ਲਈ ਘਰ ਦੇ ਵਿੱਚ ਬੰਦ ਰਹਿਣਾ ਪਵੇ, ਕਿਹੋ ਜਿਹੀ ਹੁੰਦੀ ਹੈ ਉਹ ਫੀਲਿੰਗ, ਉਹਦੇ ਰਿਗਾਰਡਿੰਗ ਗੱਲ ਕਰਾਂਗੇ ਜੀ ਅਸੀਂ ਅਮਨ ਸ਼ਰਮਾ ਹੁਣਾਂ ਨਾਲ ਜੋ ਪਰਸੋਂ ਹੀ ਵਾਪਸ ਪਰਤੇ ਆ ਪੰਜਾਬ ਤੋਂ। ਸੋ ਬਾਕੀ ਦੀ ਜਾਣਕਾਰੀ ਉਹਨਾਂ ਨਾਲ ਲਵਾਂਗੇ। ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਗੀਤ ਤੇ ਗੀਤ ਤੋਂ ਬਾਅਦ ਮੈਂ ਅਮਨ ਸ਼ਰਮਾ ਹੁਣਾਂ ਨਾਲ ਤੁਹਾਨੂੰ ਮਿਲਦੀ ਹਾਂ ਹਰਮਨ ਰੇਡੀਓ ਤੇ।
ਫਕੀਰਾ ਬੋਲਿਆ ਉਹਨੇ ਪੇਟ ਅੰਦਰ ਦਾ ਖੋਲਿਆ, ਅੱਜ ਫੇਰ ਫਕੀਰਾ ਬੋਲਿਆ ਉਹਨੇ ਪੇਟ ਅੰਦਰ ਦਾ ਖੋਲਿਆ, ਚੜ ਪਾਣੀ ਆ ਗਏ ਖੂਹਾਂ ਦੇ ਬੰਦ ਖੁੱਲ ਗਏ ਬੂਹੇ ਰੂਹਾਂ ਦੇ, ਜੇ ਤੂੰ ਮਿੱਠੀ ਮੈਂ ਧੂੜ ਹਾਂ ਇਹੋ ਗੱਲ ਸੱਚੀ, ਜੇ ਤੂੰ ਮਿੱਠੀ ਮੈਂ ਧੂੜ ਹਾਂ ਇਹੋ ਗੱਲ ਸੱਚੀ, ਖੇਤਾਂ ਵਿੱਚ ਕਣਕਾਂ ਨਿਸਰੀਆਂ ਸਭ ਦੁੱਖ ਤਕਲੀਫਾਂ ਵਿਸਰੀਆਂ, ਖੇਤਾਂ ਵਿੱਚ ਕਣਕਾਂ ਨਿਸਰੀਆਂ ਸਭ ਦੁੱਖ ਤਕਲੀਫਾਂ ਵਿਸਰੀਆਂ, ਤੱਕ ਖੰਭ ਖਿਲਾਰੇ ਬਾਜਾਂ ਦੇ ਸੁਣ ਰਾਗ ਇਲਾਹੀ ਸਾਜ਼ਾਂ।
ਜੀ ਗੀਤ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅਮਨ ਸ਼ਰਮਾ ਹੁਣਾਂ ਨਾਲ ਗੱਲਬਾਤ ਕਰਦੇ ਆ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਕਾਲ ਲੱਗੀ ਹੋਈ ਸੀਗੀ। ਬਲਵਿੰਦਰ ਸਿੰਘ ਹੁਣਾਂ ਨੇ ਸਾਨੂੰ ਕਾਲ ਕੀਤੀ ਹੈ ਜੀ ਨਿਊਯਾਰਕ ਤੋਂ, ਅਮੈਰੀਕਾ ਤੋਂ। ਸੋ ਉਹਨਾਂ ਦੇ ਨਾਲ ਗੱਲ ਕਰਦੇ ਆ ਕਿਹੋ ਜਿਹੀ ਸਿਚੁਏਸ਼ਨ ਅਮੈਰੀਕਾ ਦੇ ਵਿੱਚ ਇਸ ਵੇਲੇ। ਸਤਿ ਸ੍ਰੀ ਅਕਾਲ ਬਲਵਿੰਦਰ ਜੀ ਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
ਮੈਂ ਇੱਕੋ ਗੱਲ ਕਵਾਂਗਾ ਜੀ, ਘਰ ਬੈਠ ਜਾਓ ਆਰਾਮ ਨਾਲ, ਕੋਈ ਬਾਹਰ ਅਗਰ ਜਾਣਾ ਹੈ ਗਰੋਸਰੀ ਲੈਣ ਗਲਵਜ਼ ਵਗੈਰਾ ਪਾਓ, ਆਪਣੀ ਸੇਫਟੀ ਰੱਖੋ। ਔਰ ਦੂਜੀ ਗੱਲ, ਕਿਉਂਕਿ ਅਸੀਂ ਜਿਹੜੇ ਹੈਗੇ ਨਾ ਏਸ਼ੀਅਨ ਹੀ ਕਵਾਂਗੇ, ਮੈਂ ਇਕੱਲੇ ਪੰਜਾਬੀ ਨਹੀਂ ਆਉਂਦੇ ਇਹਦੇ ਵਿੱਚ, ਟੋਟਲੀ ਏਸ਼ੀਅਨ ਬੰਦੇ ਆ ਜਾਂਦੇ ਆ, ਵੀ ਅਸੀਂ ਟਿਕ ਕੇ ਬਹਿੰਦੇ ਨਹੀਂ ਹੈਗੇ ਘਰੇ, ਜੋ ਮਰਜ਼ੀ ਹੋ ਜਾਵੇ ਜਿੱਡੀ ਵੱਡੀ ਮੁਸੀਬਤ ਆ ਜਾਵੇ। ਔਰ ਜਦਕਿ ਅਸੀਂ 15 ਦਿਨ ਘਰ ਬਹਿ ਜਾਂਗੇ ਨਾ, $500,000 ਖਾ ਲਾਂਗੇ, ਵੱਧ ਤੋਂ ਵੱਧ 1,000 ਖਾ ਲਾਂਗੇ। ਔਰ ਸਾਰੇ ਪੰਜਾਬੀਆਂ ਨੇ ਚੰਗੀ ਸੇਵਿੰਗ ਕੀਤੀ ਹੋਈ ਹੈ ਜੀ, ਐਸੀ ਗੱਲ ਨਹੀਂ ਹੈਗੀ ਵੀ ਕਿਸੇ ਕੋਲ ਸੇਵਿੰਗ ਨਹੀਂ ਹੈਗੀ,
ਬਿਲਕੁਲ।
ਔਰ ਮੈਨੂੰ ਇਹ ਕੋਈ ਵੀ ਪੰਜਾਬੀ ਰੇਡੀਓ ਤੇ ਆ ਕੇ ਦੱਸਦੇ ਵੀ ਜਿਹੜੀ ਉਹ ਸੇਵਿੰਗ ਕੀਤੀ ਹੋਈ ਹੈ ਅਸੀਂ ਕਿੱਥੇ ਲੈ ਕੇ ਜਾਣੇ ਆ ਪੈਸੇ,
ਉਹ ਸਿਰਫ ਬਿਲਕੁਲ ਠੀਕ ਕਿਹਾ ਤੁਸੀਂ ਕਰ ਰਹੀ ਹਾਂ।
ਉਹ ਆਪਾਂ ਕਿੱਧਰੇ ਵੀ ਲੈ ਕੇ ਜਾਣੇ, ਹੋਰ ਜਦ ਕਿ ਸੇਵਿੰਗ ਕਰੀ ਜਾ ਰਿਹਾ, ਜੇ ਹੁਣ 15-20 ਦਿਨ ਚਲੋ ਆਫਤ ਕੁਦਰਤ ਵੱਲੋਂ ਆ ਗਈ ਹੈ, ਚਲੋ ਇੱਕ ਮੈਂ ਕਹਿੰਦਾ ਜੀ ਚੰਗਾ ਹੋਇਆ ਟਾਈਮ ਵੀ ਮਿਲ ਗਿਆ ਲੋਕਾਂ ਨੂੰ ਫੈਮਿਲੀ ਦੇ ਵਿੱਚ ਬਹਿਣ ਦਾ,
ਅਗਰ
15 ਦਿਨ ਆਪਦੀ ਫੈਮਿਲੀ ਨੂੰ ਇੱਕ ਦੂਜੇ ਨਾਲ ਜਾਣ ਪਛਾਣ ਕਰ ਲੈਣਗੇ। ਨਹੀਂ ਤੇ ਫੈਮਿਲੀਆਂ ਤੂੰ ਇੰਨੇ ਦੂਰ ਹੋ ਗਏ ਸੀ ਨਾ, ਅਸੀਂ ਏਸ਼ੀਅਨ ਬੰਦੇ ਵੀ ਕਿਸੇ ਕੋਲ ਟਾਈਮ ਨੀ ਹੈ ਅਸੀਂ ਫੈਮਿਲੀ ਦੇ ਬੱਚੇ ਨਾਲ ਬਹਿਣ ਦਾ, ਵਾਈਫ ਨਾਲ ਬਹਿਣ ਦਾ ਜਾਂ ਮਾਂ ਪਿਓ ਨਾਲ ਬਹਿਣ ਦਾ ਵੀ
ਬਿਲਕੁਲ
ਆਪਦੀ ਫੈਮਿਲੀ ਚ ਬੈਠੋ ਤੇ ਲੰਚ ਬ੍ਰੇਕਫਾਸਟ ਜੋ ਡਿਨਰ ਇਕੱਠਾ ਕਰੋ ਤੇ ਇੱਕ ਮੈਂ ਤੁਹਾਨੂੰ ਚੁਟਕਲਾ ਹੀ ਸੁਣਾ ਦਿੰਦਾ ਚੁਟਕਲਾ ਹੀ ਹੈਗਾ ਜੀ ਵੈਸੇ ਤੇ ਜਾਂ ਕਹਾਵਤ ਲਗਾ ਲਓ ਤੇ ਇੱਕ ਵਾਰੀ ਨਾ ਮੋਬਾਈਲ ਖਰਾਬ ਹੋ ਗਏ ਸਾਰਿਆਂ ਦੇ ਨੈਟ ਬੰਦ ਹੋ ਗਏ ਮੁੰਡਾ ਸਾਰੇ ਬੈਠ ਕੇ ਡਿਨਰ ਇਕੱਠੇ ਕਰਦੇ ਆ ਡਿਨਰ ਇਕੱਠੇ ਕਰਦੇ ਆ ਦੋ ਤਿੰਨ ਦਿਨ ਤੇ ਤਿੰਨ ਕੁ ਦਿਨ ਬਾਅਦ ਮੁੰਡਾ ਕਹਿੰਦਾ ਯਾਰ ਪਾਪਾ ਆਪ ਤੋਂ ਬੜੇ ਅੱਛੇ ਬੰਦੇ ਹੋ ਨਾ ਮਤਲਬ ਓਹਨੂੰ ਪਤਾ ਹੀ ਹੋਣ ਲੱਗਿਆ ਜਾ ਕੇ 15-20 ਸਾਲ ਬਾਅਦ ਵੀ ਪਾਪਾ ਅੱਛੇ ਬੰਦੇ ਆ
ਪਾਪਾ ਅੱਛੇ ਬੰਦੇ ਬਿਲਕੁਲ ਸਹੀ ਕਿਹਾ ਤੁਸੀਂ ਬਿਲਕੁਲ ਠੀਕ ਕਿਹਾ ਕਿਉਂਕਿ ਸਾਡੇ ਕੋਲ ਜਾਣਨ ਦਾ ਮੌਕਾ ਹੀ ਨਹੀਂ ਰਿਹਾ ਸੀ ਇੱਕ ਦੂਜੇ ਨੂੰ
ਹਾਂਜੀ ਇਹ ਪੈਸੇ ਅਸੀਂ ਬੈਂਕਾਂ ਦੀ ਬਿਲਕੁਲ ਖਰਾਬ ਹੋ ਜਾਣ ਕਿੱਥੇ ਲੈ ਕੇ ਜਾਣੇ ਜੀ
ਇਹ ਕੁਦਰਤ ਨਹੀਂ ਤੁਹਾਨੂੰ ਬਿਠਾਇਆ ਹੈ ਘਰ ਦੇ ਇਨਸਾਨ
1000 ਨਹੀਂ ਤੇ 2000 ਖਾ ਲਾਂਗੇ ਹਾਂਜੀ
ਬਿਲਕੁਲ
ਅਸੀਂ 2000 ਖਾ ਲਾਂਗੇ
ਪਰ ਬਿਲਕੁਲ ਸਹੀ ਕਿਹਾ ਬਲਵਿੰਦਰ ਜੀ ਹਾਂ ਜਿਹੜੀ ਅਸੀਂ ਸੇਵਿੰਗ ਕਰਦੇ ਵੀ ਆ ਉਹ ਹਮੇਸ਼ਾ ਇਹ ਸੋਚ ਕੇ ਕਰਦੇ ਆ ਵੀ ਮਾੜੇ ਟਾਈਮ ਲਈ ਸੇਵਿੰਗ ਕਰਕੇ ਰੱਖ ਲਈ ਔਰ ਬਿਲਕੁਲ ਤੁਸੀਂ ਕਿਹਾ ਕਿ ਕੁਦਰਤ ਨੇ ਹੀ ਬਿਠਾ ਦਿੱਤਾ ਇਨਸਾਨ ਨੂੰ ਜਿਹਨੂੰ ਨਹੀਂ ਤਾਂ ਤੁਸੀਂ ਮਹੀਨਾ ਪਹਿਲਾਂ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ ਹਰ ਕੋਈ ਬਿਜ਼ੀ ਸੀ ਮੇਰੇ ਕੋਲ ਟਾਈਮ ਨੀ ਮੈਂ ਬਹੁਤ ਬਿਜ਼ੀ ਆ ਮੈਂ ਟਾਈਮ ਨੀ ਮੈਂ ਬਿਜ਼ੀ ਆ ਸੋ ਥੋੜਾ ਜਿਹਾ ਜ਼ਿੰਦਗੀ ਨੂੰ ਸਹਿਜ ਨਾ ਲੈਣਾ ਚਾਹੀਦਾ ਜ਼ਿਆਦਾ ਨਾ ਦੌੜੀਏ ਕਿ ਹਫ਼ਕੇ ਡਿੱਗ ਜਾਈਏ
ਹਾਂਜੀ
ਜੀ
ਮੈਂ ਵੀ ਘਰ ਨੀ ਸੀ ਬਹਿ ਰਿਹਾ ਹਾਰ ਕੇ ਮੇਰੇ ਬੱਚਿਆਂ ਔਰ ਮੇਰੇ ਵਾਈਫ ਨੇ ਗੱਡੀ ਦੀ ਚਾਬੀ ਲਪੋਤੀ ਉਹ ਕਹਿੰਦੇ ਵੀ ਜਾਣਾ ਹੀ ਨੀ ਜੀ ਬਾਹਰ ਘਰ ਬੈਠੋ ਸਾਨੂੰ ਨੀ ਪੈਸੇ ਦੀ ਲੋੜ ਸਾਡੇ ਕੋਲ ਹੈਗੇ ਵਾਧੂ ਪੈਸੇ ਕਹਿੰਦੇ ਬਥੇਰੀ ਸੇਵਿੰਗ ਕੀਤੀ ਹੋਈ ਹੈ ਕਿੱਧਰੇ ਨੀ ਲੈ ਕੇ ਜਾਣੀ ਕਿੱਧਰੇ ਵੀ ਮਤਲਬ ਨਾ ਅਸੀਂ ਕਿੱਧਰੇ ਜਾ ਕੇ ਇੰਡੀਆ ਕੋਈ ਪ੍ਰੋਪਰਟੀ ਖਰੀਦਣੀ ਹੁਣ ਜਿੰਨੇ ਵੀ ਅਸੀਂ ਬਾਹਰ ਆ ਗਏ ਹਾਂ ਤੇ ਨਾ ਕੋਈ ਅਸੀਂ ਇੱਥੇ ਆਪਣੇ ਘਰ ਬਾਰ ਲੈ ਲਏ ਬਿਲਕੁਲ ਚੰਗੀ ਸੇਵਿੰਗ ਹੈ ਹਰ ਬੰਦੇ ਕੋਲ ਜੀ ਬਿਲਕੁਲ ਇਹੀ ਕਹਾਂਗੇ ਜੀ ਘਰ ਬੈਠ ਕੇ ਕੋਈ ਨੀ ਜੀ 2-2.5 ਹਜ਼ਾਰ 3 ਹਜ਼ਾਰ ਖਾ ਲਾਂਗੇ ਕੋਈ ਗੱਲ ਨੀ ਆਪ ਹੀ ਆਪਣੇ ਉੱਤੇ ਲਾਣੇ ਨਾ ਅਸੀਂ ਤਾਂ ਹੀ ਕਮਾਨੇ ਆ ਵੀ ਆਪਣੇ ਉੱਤੇ ਸੇਵ ਕਰ ਆਪਣੇ ਉੱਤੇ ਖਰਚ ਕਰ ਸਕੀ
ਅਵੇਅਰ ਹੈਗੇ ਆ ਕਿਉਂਕਿ USA ਚ ਜਿਹੜੀਆਂ ਕਨਫਰਮਡ ਕੇਸਿਸ ਹੋ ਗਏ ਆ ਜਾਂ ਡੈਥ ਰੇਟਸ ਆ ਉਹ ਕਾਫੀ ਵੱਧ ਰਹੀਆਂ ਆ ਸੋ ਲੋਕ ਬਿਲਕੁਲ ਘਰਾਂ ਦੇ ਵਿਚ ਹੀ ਆ ਲੋਕਡਾਊਨ ਹੈ ਪੂਰਾ ਨਿਊਯਾਰਕ
ਨਹੀਂ ਲੋਕਡਾਊਨ ਤੇ ਨੀ ਹੈਗਾ ਪਰ ਲੋਕ ਕੁਛ ਆਪ ਹੀ ਨੀ ਨਿਕਲ ਰਹੇ ਜੀ ਬਾਹਰ ਬਹੁਤ ਘੱਟ ਮਤਲਬ ਕੋਈ ਤੁਹਾਨੂੰ ਦਿਖਦਾ ਜੀ ਬਾਹਰ ਇੰਨੀ ਮਤਲਬ ਹੈ ਨੀ ਜੀ ਵੈਸੇ ਤਕਰੀਬਨ ਸਾਰੇ ਲੋਕ ਬਹਿ ਕੇ ਅੰਦਰ ਆਪਣੇ ਘਰ ਕਿਉਂਕਿ ਜਿਹੜੀ ਸਥਿਤੀ ਬਹੁਤ ਜ਼ਿਆਦਾ ਕੰਟਰੋਲ ਨਹੀਂ ਹੋ ਰਹੀ ਤੇ ਉਹ ਲੋਕ ਆਈ ਥਿੰਕ ਸਮਝ ਵੀ ਰਹੇ ਹੈ ਇਸ ਚੀਜ਼ ਨੂੰ ਔਰ ਸਿਰਫ ਉਹ ਗਰੋਸਰੀ ਸਟੋਰਾਂ ਤੋਂ ਹੀ ਤੁਹਾਨੂੰ ਮਿਲ ਰਹੀ ਹੈ ਬਾਕੀ ਦੇ ਦੁਕਾਨਾਂ ਵਗੈਰਾ ਵੀ ਬੰਦ ਪਈਆਂ ਨੇ
ਬਿਲਕੁਲ ਜੀ ਵਧੀਆ ਇਹਦੇ ਵਿਚ ਤੁਸੀਂ ਜਿੱਦਾਂ ਕਿਹਾ ਬਿਲਕੁਲ ਬਾਹਰ ਨੀ ਨਿਕਲ ਰਹੇ ਬਚਾ ਦੇ ਵਿਚ ਹੀ ਬਚਾ ਸੋ ਆਪਣੇ ਆਪ ਨੂੰ ਬਚਾ ਕੇ ਇਹ ਤੁਹਾਡੇ ਆਪਣੇ ਹੱਥਾਂ ਦੇ ਵਿਚ ਆ ਇੱਕ ਵਾਰੀ ਇਹ ਬਿਮਾਰੀ ਲੱਗ ਗਈ ਤੇ ਤੁਹਾਡੇ ਤੇ ਕਿੰਨੀ ਕਈ ਲੋਕ ਇਹਨੂੰ ਇਸ ਕਰਕੇ ਨੀ ਸੀ ਕਿ ਸਾਡਾ ਇਮਿਊਨ ਸਿਸਟਮ ਬਹੁਤ ਵਧੀਆ ਆ ਜਾਂ ਸਾਨੂੰ ਨੀ ਹੋਣੀ ਉਹੀ ਜਿੰਨੀ ਦੇਰ ਅੱਗ ਤੁਹਾਡੇ ਆਪਣੇ ਘਰ ਨੂੰ ਨੀ ਲੱਗਦੀ ਉਨੀ ਦੇਰ ਤਾਂ ਤੁਸੀਂ ਤਮਾਸ਼ਾ ਹੀ ਦੇਖਣ ਵਾਲੀ ਗੱਲ ਹੁੰਦੀ ਆ ਪਰ ਇਸ ਚੀਜ਼ ਤੋਂ ਬਚੋ ਇਹ ਸੱਚੀ ਬਹੁਤ ਸੀਰੀਅਸ ਚੀਜ਼ ਆ
ਜੇ ਮੰਨ ਲਓ ਮੇਰਾ ਇਮਿਊਨ ਸਿਸਟਮ ਵਧੀਆ ਜਿਸ ਬੰਦੇ ਨੂੰ ਮੈਂ ਜਾ ਕੇ ਟੱਚ ਕਰਨਾ ਉਹਦਾ ਕਿੰਨਾ ਠੀਕ ਹੈ ਕਿ ਨਹੀਂ ਅੱਗੋਂ
ਬਿਲਕੁਲ ਬਿਲਕੁਲ ਸਹੀ
ਮਤਲਬ
ਬਿਲਕੁਲ
ਹੁਣ ਇੱਕ ਹੋਰ ਵੀ ਹੋ ਗਿਆ ਨਾ ਜੀ ਅਗਰ ਗੈਸ ਵੈਸੇ ਨੋਰਮਲ ਵੀ ਹੋ ਰਹੀ ਹੈ ਕਿਸੇ ਦੀ ਨਾ ਉਹਨੂੰ ਹੁਣ ਕੋਰੋਨਾ ਵਾਇਰਸ ਨਾਲ ਹੀ ਜੋੜ ਕੇ ਦੱਸੀ ਜਾ ਰਹੇ ਹਾਂ ਸਾਰੇ
ਬਿਲਕੁਲ ਜੀ ਆਮ ਬੰਦਾ ਅੱਜ ਕੱਲ ਤਾਂ ਕੋਈ ਛਿੱਕ ਵੀ ਮਾਰਦਾ ਤੇ ਐਂ ਲੱਗਦਾ ਵੀ ਉਹਨੇ ਕ੍ਰਾਈਮ ਕਰ ਦਿੱਤਾ ਕੋਈ ਉਹ ਵਿਚਾਰੇ ਨੂੰ ਆਪਣੇ ਆਪ ਨੂੰ ਇੰਬੈਰਸਮੈਂਟ ਫੀਲ ਹੋਣ ਲੱਗ ਜਾਂਦੀ ਵੀ ਮੈਂ ਛਿੱਕ ਮਾਰ ਦਿੱਤੀ ਖੜਾ ਹੋ ਕੇ ਸਾਰਿਆਂ ਦੇ ਵਿਚ ਉਹ ਗੋਲੀ ਮਾਰਨ ਦੇ ਬਰਾਬਰ ਹੋਈ ਪਈ ਆ ਛਿੱਕ ਮਾਰਨੀ ਵੀ ਅੱਜ ਕੱਲ ਤੇ ਸੋ ਡਰ ਲੱਗਦਾ ਜੀ ਬਿਲਕੁਲ ਆਪਣੇ ਬੱਚਿਆਂ ਨੂੰ ਵੀ ਮਾੜਾ ਜਿਹਾ ਸੂ ਵੀ ਕਰ ਦੇਣ ਤੇ ਲੱਗਦਾ ਵੀ ਠੀਕ ਹੈਗੇ ਆ ਜਾਂ ਆਪਣੇ ਆਪ ਤੇ ਵੀ ਜ਼ਰੂਰਤ ਤੋਂ ਜ਼ਿਆਦਾ ਧਿਆਨ ਦੇਣ ਲੱਗ ਗਏ ਆ ਗੱਲ ਇਹ ਹੀ ਹੈ ਕੁਦਰਤ ਨੇ ਰੁੱਖ ਮੋੜਿਆ ਸਾਡਾ ਅਸੀਂ ਆਪਣੇ ਆਪ ਨੂੰ ਵੀ ਭੁੱਲ ਗਏ ਸੀ ਤੇ ਆਪਣਿਆਂ ਨੂੰ ਵੀ ਭੁੱਲ ਗਏ ਸੀ ਹੁਣ ਮੈਂ ਕਹਾਂ ਤੇ ਮੈਂ ਵੀ ਸਵੇਰ ਨੂੰ ਤੁਲਸੀ ਪਾਪਾ ਕੇ ਚਾਹ ਪੀਂਦੀ ਜੀ ਸੋ ਹਰ ਕੋਈ ਆਪਣੇ ਆਪ ਲਈ ਵੀ ਟਾਈਮ ਕੱਢ ਰਿਹਾ ਔਰ ਅਵੇਅਰ ਹੋ ਰਿਹਾ ਇਹਨਾਂ ਚੀਜ਼ਾਂ ਨੂੰ ਲੈ ਕੇ
ਰੱਬ ਨੇ ਹੀ ਮਿਲਾਏ ਨੇ ਰੱਬ ਨੇ ਕਿਹਾ ਵੀ ਤੁਸੀਂ ਇੱਕ ਦੂਜੇ ਤੋਂ ਦੂਰ ਹੋ ਗਏ ਹੋ ਇੱਕ ਦੂਜੇ ਨੂੰ ਜਾਣੋ ਪਛਾਣੋ ਆਪਣੇ ਘਰ ਬੈਠੋ ਫੈਮਿਲੀ ਬੱਚਿਆਂ ਨੂੰ ਪਛਾਣੋ ਬੱਚਿਆਂ ਨਾਲ ਗੱਲਬਾਤ ਕਰੋ ਕਿਉਂਕਿ ਬਿਲਕੁਲ ਵੀ ਦੇਖੋ ਜੀ ਟਾਈਮ ਅਗਰ ਵਾਈਫ ਆ ਰਹੀ ਹੈ ਤੇ ਬੰਦਾ ਜਾ ਰਿਹਾ ਬੱਚਿਆਂ ਦਾ ਨੀ ਪਤਾ ਕਦੋਂ ਆ ਰਹੇ ਕਦੋਂ ਜਾ ਰਹੇ ਮਤਲਬ ਇਹ ਬਿਲਕੁਲ ਅਸੀਂ ਆਪਣੇ ਘਰ ਚ ਹੀ ਪਟਾਕੇ ਬਣ ਕੇ ਰਹਿ ਗਏ ਸੀ।
ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਸੋ ਬਹੁਤ ਬਹੁਤ ਸ਼ੁਕਰੀਆ ਬਲਵਿੰਦਰ ਜੀ ਤੁਹਾਡਾ, ਮੈਨੂੰ ਲੱਗਦਾ ਤੁਸੀਂ ਅੱਜ ਪਹਿਲੀ ਵਾਰੀ ਕਾਲ ਕੀਤੀ ਆ ਪ੍ਰੋਗਰਾਮ ਦੇ ਵਿੱਚ।
ਹਾਂਜੀ ਮੈਂ ਹੁਣੀ 15 ਦਿਨ ਪਹਿਲਾਂ ਹੀ ਸੀ ਤੁਹਾਡਾ ਰੇਡੀਓ ਕੀਤਾ ਸੀਗਾ ਡਾਊਨਲੋਡ
ਜੀ,
ਇੱਕ ਦਿਨ ਪਹਿਲਾਂ ਵੀ ਕੀਤੀ ਸੀ ਜੀ।
ਸੋ ਨਹੀਂ
ਹਾਂਜੀ
ਬਹੁਤ ਵਧੀਆ ਲੱਗਾ ਤੁਸੀਂ ਕਾਲ ਕੀਤੀ ਔਰ ਆਪਣੀਆਂ ਗੱਲਾਂ ਸ਼ੇਅਰ ਕੀਤੀਆਂ, ਕਿਉਂਕਿ ਕਈ ਵਾਰੀ ਅਸੀਂ ਆਪ ਚੀਜ਼ ਨੂੰ ਨਾ ਇੰਨਾ ਅਣਗਹਿਲੀ ਕਰ ਦਿੰਦੇ ਹਾਂ ਪਰ ਦੂਸਰੇ ਤੋਂ ਸੁਣ ਕੇ ਲੱਗਦਾ ਪਰ ਨਹੀਂ। ਸੋ ਇਹ ਸਾਡਾ ਫਰਜ਼ ਬਣਦਾ ਜੀ, ਇੱਕ ਦੂਜੇ ਨੂੰ ਰਿਮਾਇੰਡ ਕਰਵਾਉਂਦੇ ਰਹੀਏ ਔਰ ਇੱਕ ਦੂਜੇ ਦਾ ਧਿਆਨ ਰੱਖੀਏ ਔਰ ਆਪਣਾ ਧਿਆਨ ਸਭ ਤੋਂ ਜ਼ਿਆਦਾ ਰੱਖੀਏ। ਜੇ ਅਸੀਂ ਆਪਣਾ ਧਿਆਨ ਰੱਖਦੇ ਹਾਂ ਤਾਂ ਇਹਦਾ ਮਤਲਬ ਅਸੀਂ ਬਾਕੀਆਂ ਦਾ ਵੀ ਧਿਆਨ ਰੱਖਦੇ ਹਾਂ। ਜੇ ਮੈਨੂੰ ਅਜੇ ਤੱਕ ਇਹ ਬਿਮਾਰੀ ਨਹੀਂ ਤੇ ਇਹ ਨਾਲ ਹੋਰ ਵੀ ਕਈ ਲੋਕ ਬਚੇ ਹੋਏ ਆ ਜੋ ਮੇਰੇ ਇਰਦ ਗਿਰਦ ਹੈਗੇ ਆ। ਸੋ ਬਹੁਤ ਸ਼ੁਕਰੀਆ ਬਲਵਿੰਦਰ ਜੀ
ਤੁਹਾਡਾ।
ਓਕੇ ਜੀ ਓਕੇ ਸਤਿ ਸ਼੍ਰੀ ਅਕਾਲ। ਹੈਲੋ ਜੀ, ਕਾਲ ਇੱਕ ਹੋਰ ਆਈ ਹੋਈ ਹੈ ਸਾਡੇ ਤੋਂ। ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਅਮਨ ਬੋਲ ਰਹੇ ਹੋ?
ਹਾਂਜੀ ਅਮਨ ਸ਼ਰਮਾ ਬੋਲ ਰਿਹਾ, ਮੈਂ ਐਡਲੇਡ ਤੋਂ।
ਹਾਂਜੀ ਹਾਂਜੀ, ਬਹੁਤ ਬਹੁਤ ਸਵਾਗਤ ਹੈ ਭਾਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ। ਤੇ ਮੈਂ ਜਿਸ ਤਰ੍ਹਾਂ ਕਾਲਰਸ ਨੂੰ ਦੱਸ ਦੇਵਾਂ, ਸੋਰੀ ਆਪਣੇ ਲਿਸਨਰਸ ਨੂੰ ਦੱਸ ਦੇਵਾਂ, ਮੈਂ ਗੱਲ ਕੀਤੀ ਸੀਗੀ ਕਿ ਅਮਨ ਸ਼ਰਮਾ ਹੁਣੀ ਹੁਣੇ ਹੁਣੇ ਪੰਜਾਬ ਤੋਂ ਵਾਪਸ ਆਏ ਆ। ਸੋ ਉਹਨਾਂ ਦੀ ਉਹਨਾਂ ਤੋਂ ਹੀ ਸੁਣਦੇ ਆ ਵੀ ਕਿਹੋ ਜਿਹਾ ਰਿਹਾ ਉਹਨਾਂ ਦਾ ਇਹ ਸਫ਼ਰ। ਸੋ ਅਮਨ ਜੀ ਇਸ ਬਾਰੇ ਗੱਲਬਾਤ ਕਰਦੇ ਆ, ਮੈਨੂੰ ਮੈਂ ਜੀ। ਸੋ ਇੰਡੀਆ ਦੀ ਗੱਲ ਕਰੀਏ ਤੇ ਬੜੇ ਐਕਸਾਈਟਿਡ ਰਹਿੰਦੇ ਅਸੀਂ ਹਨਾ, ਇੰਡੀਆ ਜਾਣ ਲਈ, ਪੰਜਾਬ ਜਾਣ ਦੇ ਲਈ ਪਈ ਕਈ ਦੇਰ ਦੀ ਪਲੈਨਿੰਗ ਤੋਂ ਬਾਅਦ ਅਸੀਂ ਪੰਜਾਬ ਜਾਂਦੇ ਹਾਂ ਔਰ ਪੰਜਾਬ ਜਾ ਕੇ ਜਦੋਂ ਤੁਸੀਂ ਇੱਥੋਂ ਮੈਨੂੰ ਲੱਗਦਾ ਪੰਜਾਬ ਗਏ ਉਦੋਂ ਮਾਹੌਲ ਠੀਕ ਸੀ?
ਹਾਂਜੀ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਦੀਆਂ ਜੋ ਨਿਊਜ਼ ਨੇ ਤਕਰੀਬਨ ਪਿਛਲੇ 2 ਮਹੀਨਿਆਂ ਤੋਂ ਆਪਾਂ ਮਿਲ ਰਹੀਆਂ ਨੇ, ਪਰ ਜਿਵੇਂ ਤੁਸੀਂ ਪਹਿਲਾਂ ਕਿਹਾ ਸੀ ਕਿ ਸ਼ੁਰੂਆਤ ਵਿੱਚ ਸਾਰੇ ਇਸ ਨੂੰ ਮਜ਼ਾਕ ਦੇ ਤੌਰ ਤੇ ਦੇਖਦੇ ਨੇ, ਖਾਸ ਕਰਕੇ ਆਪਾਂ ਇੰਡੀਅਨ ਲੋਕ, ਕਿਉਂਕਿ ਆਪਾਂ ਨੂੰ ਲੱਗ ਰਿਹਾ ਸੀ ਕਿ ਇਹ ਪ੍ਰੋਬਲਮ ਸਿਰਫ ਚਾਈਨਾ ਵਿੱਚ ਹੈ। ਜਦੋਂ ਮੈਂ ਇੰਡੀਆ ਪਹੁੰਚਿਆ ਸੀ ਤਾਂ ਆਪੋ ਸਾਰੇ ਅਵੇਅਰ ਸੀ, ਕਿਉਂਕਿ ਅੱਜ ਕੱਲ ਵਟਸਐਪ ਮੈਸੇਜ ਨਾਲ ਇੰਟਰਨੈਟ ਨਾਲ ਸਾਰੇ ਲੋਕਾਂ ਨੂੰ ਇਨਫੋਰਮੇਸ਼ਨ ਤਾਂ ਮਿਲਦੀ ਰਹਿੰਦੀ ਹੈ, ਪਰ ਮੈਨੂੰ ਕੋਈ ਵੀ ਬੰਦਾ ਇਸ ਤਰ੍ਹਾਂ ਦਾ ਨਹੀਂ ਲੱਗਿਆ ਜੋ ਇਸ ਨੂੰ ਲੈ ਕੇ ਸੀਰੀਅਸ ਲੱਗਦਾ ਹੋਵੇ। ਈਵਨ ਪੜ੍ਹਿਆ ਲਿਖਿਆ ਵਰਗ ਵੀ ਇਸ ਨੂੰ ਮਜ਼ਾਕ ਦੇ ਤੌਰ ਤੇ ਲੈ ਰਹੇ ਸੀ ਉਸ ਟਾਈਮ।
ਅੱਛਾ ਠੀਕ ਹੈ। ਸੋ ਯਾਨੀ ਤੁਸੀਂ ਕਿੰਨੇ ਕੁ ਦਿਨ ਰਹੇ ਆ ਪੰਜਾਬ ਦੇ ਵਿੱਚ ਤੇ ਕਿ ਇਹ ਮਜ਼ਾਕ ਤੋਂ ਕਦੋਂ ਸੀਰੀਅਸ ਹੋ ਗਈ ਚੀਜ਼, ਕਿੰਨੇ ਕੁ ਦਿਨ ਲੱਗੇ ਇਸ ਚੀਜ਼ ਨੂੰ?
ਹਾਂਜੀ, ਅਸੀਂ 5 ਮਾਰਚ ਨੂੰ ਐਡਲੇਡ ਤੋਂ ਇੰਡੀਆ ਪਹੁੰਚੇ ਸੀ ਤੇ ਸਾਡਾ 3 ਹਫ਼ਤੇ ਦਾ ਪ੍ਰੋਗਰਾਮ ਸੀ। ਪਹਿਲੇ 10 ਦਿਨ ਸਹੀ ਰਹੇ ਤੇ ਡਿਸਕਸ਼ਨ ਹੁੰਦੇ ਸੀ ਸਾਰੇ ਫਰੈਂਡ ਸਰਕਲ ਦੇ ਵਿੱਚ, ਰਿਲੇਟਿਵ ਦੇ ਵਿੱਚ ਕਿਸ ਤਰ੍ਹਾਂ ਪ੍ਰੋਬਲਮ ਆ ਰਹੀ ਹੈ, ਪਰ ਕੋਈ ਵੀ ਸੀਰੀਅਸ ਨਹੀਂ ਸੀ। ਸਭ ਤੋਂ ਪਹਿਲਾਂ ਜਦੋਂ ਅਸੀਂ ਨਿਊਜ਼ ਸੁਣੀ ਕਿ ਆਸਟ੍ਰੇਲੀਆ ਨੇ ਆਪਣਾ ਜੋ ਸੈਲਫ ਆਈਸੋਲੇਸ਼ਨ ਸ਼ੁਰੂ ਕੀਤਾ ਹੈ, ਜੋ ਵੀ ਆਏਗਾ ਵਾਪਸ ਉਸ ਨੂੰ ਰਹਿਣਾ ਪਵੇਗਾ ਆਪਣੇ ਘਰ ਵਿੱਚ, ਉਸ ਟਾਈਮ ਲੱਗਿਆ ਕਿ ਹਾਂ ਪ੍ਰੋਬਲਮ ਵੱਧ ਰਹੀ ਹੈ। ਤੇ ਫਿਰ ਇਮੀਡੀਏਟਲੀ ਆ 1-2 ਦਿਨਾਂ ਬਾਅਦ ਮੈਨੂੰ ਮੈਸੇਜ ਆਇਆ ਕਿ ਮੇਰੀ ਫਲਾਈਟ ਕੈਂਸਲ ਹੋ ਗਈ ਹੈ ਮਲੇਸ਼ੀਆ ਏਅਰਲਾਈਨਸ ਦੀ, ਤਾਂ ਫਿਰ ਸਾਨੂੰ ਲੱਗਿਆ ਕਿ ਹਾਂ ਹੁਣ ਹੁਣ ਟਾਈਮ ਹੈ ਕਿ ਐਕਸ਼ਨ ਲੈਣ ਦਾ ਜਾਂ ਇਸ ਚੀਜ਼ ਨੂੰ ਸੀਰੀਅਸ ਲੈਣ ਦਾ।
ਤੁਸੀਂ ਆਪਣੇ ਸਮੇਂ ਤੋਂ ਜਿੰਨਾ ਟਾਈਮ 3 ਹਫ਼ਤਿਆਂ ਤੋਂ ਵੀ ਪਹਿਲਾਂ ਤੁਹਾਨੂੰ ਵਾਪਸ ਮੁੜਨਾ ਪਿਆ ਹਨਾ?
ਹਾਂਜੀ ਹਾਂ, ਫਿਰ ਅਸੀਂ ਪਤਾ ਕੰਟੈਕਟ ਕੀਤਾ ਮੈਂ ਆਪਣੇ ਏਜੰਟ ਨਾਲ ਤੇ ਉਸ ਟਾਈਮ ਦੱਸਿਆ ਕਿ ਲੋਕ ਪੈਨਿਕ ਹੋ ਰਹੇ ਨੇ, ਜਲਦੀ ਤੋਂ ਜਲਦੀ ਟਿਕਟ ਬੁੱਕ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਮੈਂ ਵੀ ਫਿਰ ਸਿੰਗਾਪੁਰ ਏਅਰਲਾਈਨ ਦੀ ਟਿਕਟ ਆਪਣੀ। ਹਾਂਜੀ,
ਤੇ ਜਿਸ ਤਰ੍ਹਾਂ ਏਅਰਪੋਰਟ ਤੇ ਕੀ ਸਿਚੁਏਸ਼ਨ ਸੀ ਜਿੱਦਾਂ ਤੁਸੀਂ ਵਾਪਸ ਆਏ ਆ, ਕਿੰਨੀ ਕ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ?
ਨਹੀਂ ਜੀ, ਕੋਈ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ, ਪਰ ਇਸ ਤਰ੍ਹਾਂ ਸੀ ਕਿ ਕਿਉਂਕਿ ਐਤਵਾਰ ਨੂੰ ਕਰਫਿਊ ਸ਼ੁਰੂ ਹੋ ਰਿਹਾ ਸੀ ਤਾਂ ਸਾਡਾ ਟੈਕਸੀ ਡਰਾਈਵਰ ਸਾਨੂੰ 12 ਘੰਟੇ ਪਹਿਲਾਂ ਏਅਰਪੋਰਟ ਤੇ ਡ੍ਰੌਪ ਕਰ ਗਿਆ ਸੀ, ਤੇ ਏਅਰਪੋਰਟ ਤੇ ਰਸ਼ ਨਾਰਮਲ ਦਿਨਾਂ ਨਾਲੋਂ ਕਾਫੀ ਘੱਟ ਸੀ, ਤੇ ਤਕਰੀਬਨ ਕੁਛ ਲੋਕਾਂ ਨੇ ਮਾਸਕ ਵੀ ਪਹਿਨੇ ਹੋਏ ਸੀ, ਤੇ ਲੋਕ ਧਿਆਨ ਲੱਗ ਰਿਹਾ ਸੀ ਕਿ ਲੋਕਾਂ ਨੂੰ ਅਵੇਅਰਨੈਸ ਹੈ ਤੇ ਲੋਕ ਧਿਆਨ ਰੱਖ ਰਹੇ ਨੇ, ਤੇ ਮੇਨ ਪ੍ਰੋਬਲਮ ਇਹ ਸੀ ਕਿ ਸਾਨੂੰ ਸਾਰੀ ਰਾਤ ਉੱਥੇ ਏਅਰਪੋਰਟ ਤੇ ਰਹਿਣਾ ਪਿਆ, ਤੇ ਸਾਡੇ ਨਾਲ ਮੇਰਾ ਬੇਟਾ ਵੀ ਸੀ ਤੇ ਉਹ ਵੀ ਕਾਫੀ ਪਰੇਸ਼ਾਨ ਸੀ।
ਸੋ ਵਾਪਿਸ ਆ ਕੇ ਜਿਦਾਂ ਤੁਹਾਨੂੰ ਸੈਲਫ ਆਈਸੋਲੇਸ਼ਨ ਤੇ 14 ਦਿਨ ਲਈ ਤੁਸੀਂ ਇਸ ਵੇਲੇ ਰਹਿ ਰਹੇ ਹੋ, ਕਿੰਨੇ ਦਿਨ ਹੋ ਗਏ ਤੁਹਾਨੂੰ ਤੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਕਦਮ ਦੁਨੀਆ ਤੋਂ ਟੁੱਟ ਕੇ ਵੱਖਰੇ? ਸਿਰਫ ਜੀ
ਹਾਂਜੀ, ਸਭ ਤੋਂ ਪਹਿਲਾਂ ਤਾਂ ਆਪਣੇ ਸਾਰਿਆਂ ਲਈ ਇੱਕ ਨਵਾਂ ਐਕਸਪੀਰੀਅੰਸ ਹੈ। ਇਸ ਤੋਂ ਪਹਿਲਾਂ ਆਪਾਂ ਲਾਈਫ ਵਿੱਚ ਕਦੇ ਵੀ ਸੈਲਫ ਆਈਸੋਲੇਸ਼ਨ ਨਾਲ ਟਰਮ ਨਹੀਂ ਸੁਣੀ ਸੀ, ਤੇ ਅੱਜ ਸਾਡਾ ਤੀਜਾ ਦਿਨ ਹੈ ਜੀ। ਤੇ ਫਿਲਹਾਲ ਤਾਂ ਹਾਲੇ ਤੱਕ ਬਿਲਕੁਲ ਠੀਕ ਹੈ। ਮੈਂ ਤਾਂ ਗੱਲਾਂ ਕਰਦਾ ਹੁੰਦਾ ਕਿ ਆਪਾਂ ਸਾਰਿਆਂ ਕੋਲ ਟਾਈਮ ਨਹੀਂ ਹੈ, ਤੇ ਇਹ ਆਪਾਂ ਨੂੰ ਇੱਕ ਮੌਕਾ ਮਿਲਿਆ 2 ਹਫ਼ਤੇ ਦਾ ਘਰੇ ਰਹਿਣ ਲਈ, ਆਪਣੀ ਕ੍ਰੀਏਟੀਵਿਟੀਆਂ ਨੂੰ ਉਜਾਗਰ ਕਰੋ, ਆਪਣੇ ਸ਼ੌਕ ਪੂਰੇ ਕਰੋ। ਜੋ ਆਪਾਂ ਸੋਚ ਰਹੇ ਸੀ ਕਿ ਆਹ ਮੈਂ ਬੁੱਕ ਪੜ੍ਹਨੀ ਹੈ ਜਾਂ ਫਿਲਮ ਦੇਖਣੀ ਹੈ ਹੋਰ ਵੀ ਕੁਛ ਵੀ, ਜੋ ਆਪਣੇ ਮਨ ਤੋਂ ਚੱਲਦਾ ਰਹਿਣ ਦਾ ਟਾਈਮ ਨਹੀਂ ਲੱਗਦਾ, ਹਾਂਜੀ ਉਸ ਨੂੰ ਪੂਰਾ ਕਰਨ ਦਾ ਟਾਈਮ ਹੈ ਮੈਨੂੰ ਲੱਗਦਾ।
ਬਿਲਕੁਲ ਸਹੀ ਕਿਹਾ। ਸੋ ਬਿਲਕੁਲ ਇਸ ਚੀਜ਼ ਨੂੰ ਅਸੀਂ ਘਬਰਾਹਟ ਦੇ ਵਿੱਚ ਜਾਂ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਨਾ ਕੱਢੀਏ। ਜੇ ਸਾਨੂੰ ਲੱਗ ਰਿਹਾ ਕਿ ਅਸੀਂ ਵਧੀਆ ਇਹਤਿਆਤ ਵਰਤ ਰਹੇ ਹਾਂ, ਅਸੀਂ ਦੁਨੀਆ ਤੋਂ ਕੱਟ ਆਫ ਆ ਤੇ ਘਰ ਚੱਲ ਕੇ ਕੋਰੋਨਾ ਵਾਇਰਸ ਨੇ ਨਹੀਂ ਆਉਣਾ, ਸੋ ਉਹ ਜਿਹੜਾ ਟਾਈਮ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹਾਂ, ਕੁਛ ਕ੍ਰੀਏਟਿਵ ਬਣਾ ਸਕਦੇ ਹਾਂ ਉਹਨੂੰ। ਤੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਦੇ ਲਈ, ਔਰ ਉਮੀਦ ਤੇ ਅਰਦਾਸ ਕਰਦੇ ਹਾਂ ਕਿ ਰਾਜੀ ਖੁਸ਼ੀ ਰਹੋਗੇ ਜੀ ਸਾਰੇ, ਅਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਜਲਦੀ ਤੋਂ ਜਲਦੀ ਇਸ ਬਿਮਾਰੀ ਤੋਂ ਨਿਜਾਤ ਜਿਹੜੀ ਆ ਇਸ ਸੰਸਾਰ ਨੂੰ ਮਿਲ ਜਾਊਗੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜੀ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਮੈਂ ਕੈਨੇਡਾ ਤੋਂ ਬੋਲ ਰਿਹਾ ਜੀ।
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਤੁਹਾਡਾ ਨਾਮ?
ਮੇਰਾ ਨਾਮ ਬਲਵਿੰਦਰ ਸਿੰਘ ਜੀ, ਮੈਂ ਵੈਨਕੂਵਰ ਤੋਂ ਬੋਲ ਰਿਹਾ, ਬਰਨਬੀ ਤੋਂ।
ਓਕੇ, ਬਹੁਤ ਬਹੁਤ ਸਵਾਗਤ ਹੈ ਬਲਵਿੰਦਰ ਪਾਲ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ, ਔਰ ਕੈਨੇਡਾ ਦੇ ਵਿੱਚ ਇਸ ਵੇਲੇ ਕੀ ਹਾਲ ਹੈ ਕੋਰੋਨਾ ਵਾਇਰਸ ਬਾਰੇ, ਸੋ ਤੁਸੀਂ ਸਾਨੂੰ ਉਹਦੇ ਬਾਰੇ ਜ਼ਰੂਰ ਮੈਨੂੰ ਲੱਗਦਾ ਦੱਸਣ ਦੇ ਲਈ ਕਾਲ ਕੀਤੀ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਹਾਂਜੀ
ਜੀ, ਸੋ ਸਭ ਤੋਂ ਪਹਿਲਾਂ ਤਾਂ ਦੱਸੋ ਤੁਸੀਂ ਕਿੱਥੋਂ, ਘਰ ਤੋਂ ਹੀ ਬੋਲ ਰਹੇ ਹੋਣੇ ਅੱਜ? ਮੈਨੂੰ ਲੱਗਦਾ ਭਈ ਅੱਗੇ ਜਦੋਂ ਪ੍ਰੋਗਰਾਮ ਦੇ ਵਿੱਚ ਕਾਲ ਆਉਂਦੀ ਹੁੰਦੀ ਸੀਗੀ ਨਾ, ਕੋਈ ਟੈਕਸੀ ਤੇ ਹੁੰਦਾ ਸੀਗਾ, ਕੋਈ ਆਪਣੇ ਇੱਕ ਜੋਬ ਤੇ ਹੁੰਦਾ ਸੀ ਜਾਂ ਬਾਹਰ ਹੁੰਦਾ ਸੀ, ਪਰ ਮੈਂ ਜਿੱਥੋਂ ਤੱਕ ਸਮਝ ਰਹੀ ਹਾਂ ਕਿ ਅੱਜ ਮੈਨੂੰ ਜਿੰਨੀਆਂ ਵੀ ਕਾਲਸ ਆਉਂਦੀਆਂ ਪਈਆਂ ਉਹ ਸਾਰੀਆਂ ਘਰ ਤੋਂ ਹੀ ਆਉਂਦੀਆਂ ਹੋਣਗੀਆਂ, ਸੋ ਤੁਸੀਂ ਸਭ ਤੋਂ ਪਹਿਲਾਂ ਦੱਸੋ ਭਈ ਕਿੱਥੋਂ ਬੋਲ ਰਹੇ ਤੁਸੀਂ, ਘਰੋਂ ਹੀ ਬੋਲ ਰਹੇ ਹਾਂ?
ਹਾਂਜੀ ਹਾਂਜੀ, ਮੈਂ ਘਰ ਤੋਂ ਬੋਲ ਰਿਹਾ ਜੀ, ਮੈਨੂੰ 10 ਦਿਨ ਹੋ ਗਿਆ ਘਰ ਬੈਠੇ ਨੂੰ, ਕੰਮ ਛੱਡਿਆ ਨੂੰ
ਜੀ। ਠੀਕ ਹੈ,
ਹਾਂਜੀ ਹਾਂਜੀ।
ਸੋ ਕੀ ਹਾਲਾਤ ਹੈ ਕੈਨੇਡਾ ਦੇ ਵਿੱਚ ਇਸ ਵੇਲੇ, ਕੀ ਹਾਲਾਤ ਬਣੇ ਹੋਏ ਆ ਕੋਰੋਨਾ ਵਾਇਰਸ ਨੂੰ ਲੈ ਕੇ?
ਕੈਨੇਡਾ ਦੇ ਹਾਲਾਤ ਇਸ ਤਰ੍ਹਾਂ ਜੀ, ਦੁਨੀਆ ਸਾਰੀ ਇਸ ਟਾਈਮ ਤੁਹਾਨੂੰ ਪਤਾ ਡਰੀ ਹੋਈ ਹੈ। ਬਾਕੀ ਗੋਰਮੈਂਟ ਤਾਂ ਸਾਰਾ ਕੁਛ ਦੇਖ ਰਹੀਆਂ, ਸਾਰਿਆਂ ਨੂੰ ਘਰ ਬੈਠੋ, ਤੁਸੀਂ ਆਈਸੋਲੇਸ਼ਨ ਕਰੋ, ਜਿੰਨਾ ਤੁਸੀਂ ਘਰ ਬੈਠ ਕੇ ਬਚਾਅ ਕਰ ਸਕਦੇ ਹੋ ਉਨਾ ਵਧੀਆ ਆ।
ਹਾਂ ਬਿਲਕੁਲ, ਔਰ ਸਕੂਲ ਤੇ ਯੂਨੀਵਰਸਿਟੀਜ਼ ਵਗੈਰਾ ਸਾਰੀਆਂ ਬੰਦ ਹੈ ਉੱਥੇ ਕੈਨੇਡਾ ਦੇ ਵਿੱਚ?
ਸਕੂਲ ਹਾਂਜੀ, ਸਕੂਲ ਯੂਨੀਵਰਸਿਟੀ ਬੰਦ ਹੋਇਆ ਨੂੰ ਮੇਰੇ ਖਿਆਲ 10 ਦਿਨ ਹੋ ਗਏ ਆ, ਬੱਚੇ ਸਾਡੇ ਘਰੇ ਬੈਠ ਕੇ, ਬੇਟਾ ਪੜ੍ਹਦਾ ਐਸ ਐਸ ਯੂ ਚ, ਉਹ ਵੀ ਘਰੇ ਬੈਠ ਕੇ ਆਨਲਾਈਨ ਕਰ ਰਿਹਾ ਸਾਰਾ ਕੁਛ।
ਤੇ 10 ਦਿਨਾਂ ਦੇ ਵਿੱਚ ਤੁਹਾਨੂੰ ਲੱਗਦਾ ਬਲਵਿੰਦਰ ਪਾਲ ਜੀ ਵੀ ਕੁਝ ਅਸਰ ਹੋਇਆ, ਕੁਝ ਨੰਬਰ ਘਟੇ ਆ ਕਿ ਹਜੇ ਤੱਕ ਵੱਧਦੇ ਹੀ ਪਏ ਆ ਇਹ ਆਂਕੜੇ? ਘਟੇ ਨੀ, ਕਿਉਂਕਿ ਮੈਨੂੰ ਇਹ ਲੱਗਦਾ ਭਈ 10 ਦਿਨ ਤੇ ਜਿਹੜੇ 10 ਦਿਨ ਜੇ ਲੋਕਡਾਊਨ ਹੋਏ ਨੂੰ ਹੋਏ ਆ ਸਾਨੂੰ, ਤੇ 10 ਦਿਨਾਂ ਦੇ ਵਿੱਚ ਜਿਹੜੇ ਪਹਿਲੇ ਕੇਸਿਸ ਆ ਉਹ ਹੀ ਹਜੇ ਤੱਕ ਆਉਂਦੇ ਹੋਣੇ, ਕਿਉਂਕਿ 10-12 ਦਿਨ ਕਹਿੰਦੇ ਸਿਮਟਮਸ ਪਤਾ ਲੱਗਦਿਆਂ ਨੂੰ ਲੱਗ ਹੀ ਜਾਂਦੇ ਆ। ਸੋ ਜੇ 10 ਦਿਨਾਂ ਦਾ ਲੋਕਡਾਊਨ ਆ ਤੇ ਇਹਦਾ ਮਤਲਬ 10-15 ਦਿਨਾਂ ਬਾਅਦ ਉਹਦੇ ਰਿਜ਼ਲਟ ਆਉਣਗੇ। ਸੋ ਘੱਟੋ ਘੱਟ 1 ਮਹੀਨੇ ਦਾ ਜਿਹੜਾ ਲੋਕਡਾਊਨ ਆ ਉਹ ਬਣਦਾ ਮੈਨੂੰ ਲੱਗਦਾ ਕਿਸੇ ਵੀ ਕੰਟਰੀ ਦੇ ਵਿੱਚ।
ਇਹ ਤਾਂ ਜ਼ਰੂਰੀ ਆ ਜੀ, ਅਜੇ ਜੇ ਤੁਸੀਂ ਘਰ ਬੈਠੋਗੇ ਸੇਫ ਹੈਗੇ ਆ, ਜੇ ਬਾਹਰ ਜਾਓਗੇ ਕਿਸੇ ਨਾਲ ਟੱਚ ਚ ਹੋਵੋਗੇ ਤੁਹਾਨੂੰ ਪਤਾ ਨੀ ਕਿਹਦੇ ਤੋਂ ਕਿਹੜੀ ਪ੍ਰੋਬਲਮ ਤੁਹਾਨੂੰ ਹੋ ਜਾਵੇ ਨਾ।
ਪੋਜ਼ਿਟਿਵ ਉਹਨਾਂ ਦਾ ਵੀ ਕੋਰੋਨਾ ਵਾਇਰਸ, ਉਹਨਾਂ ਦੀ ਕੋਈ ਖਬਰ ਹੈਗੀ ਕਿ ਕਿਸ ਤਰ੍ਹਾਂ ਸਿਹਤ ਉਹਨਾਂ ਦੀ?
ਨਹੀਂ ਉਹਨਾਂ ਦੀ ਹਜੇ ਤਾਂ ਕੋਈ ਖਬਰ ਨੀ ਹੈ, ਇਸ ਤਰ੍ਹਾਂ ਘਰ ਹੀ ਹੈਗੇ ਆ ਉਹ ਵੀ।
ਹਾਂ ਠੀਕ ਹੈ, ਔਰ ਦੂਸਰੀ ਗੱਲ ਕਿ ਕੈਨੇਡਾ ਦੀ ਗਵਰਨਮੈਂਟ ਵੱਲੋਂ ਕੀ ਹੈਲਪ ਲੱਗ ਰਹੀ ਹੈ ਬੜੀ, ਜੇ ਅਸੀਂ ਗੱਲ ਕਰੀਏ ਤੇ ਆਮ ਤੌਰ ਤੇ ਤਾਰੀਫਾਂ ਸੁਣੀ ਦੀਆਂ ਕੈਨੇਡਾ ਦੀ ਗਵਰਨਮੈਂਟ ਹੈਗੀ ਆ ਕਿ ਬਹੁਤ, ਕੀ ਉਹਨਾਂ ਵੱਲੋਂ ਅੱਜ ਤੱਕ ਹੈਲਪ ਆਈ ਹੈ ਜਾਂ ਤੁਹਾਨੂੰ ਕੀ ਲੱਗ ਰਿਹਾ, ਤੁਸੀਂ ਸੈਟੀਸਫਾਈਡ ਹੋ ਜੋ ਵੀ ਹੈਲਪ ਕਰ ਰਹੀ ਹੈ ਗਵਰਨਮੈਂਟ ਇਸ ਵੇਲੇ?
ਹੈਲਪ ਆਈ ਤਾਂ ਕੋਈ ਨੀ ਜੀ, ਹੈਲਪ ਕਹਿ ਰਹੇ ਆ ਕਿ ਦੇਣਗੇ, ਜਰੂਰ ਦੇਣਗੇ ਉਹ। ਇੱਥੇ ਹੈਲਪ ਤਾਂ ਕਿਸੇ ਨੂੰ ਵੀ ਨਹੀਂ ਆਈ ਹੈਗੀ, ਬਾਕੀ ਇੱਥੇ ਕਹਿ ਰਿਹਾ ਗੌਰਮੈਂਟ ਕਹਿ ਰਹੀ ਹੈ ਕਿ ਹੈਲਪ ਦੇਣਗੇ, ਚਲੋ ਦੇਖੋ ਕੀ ਕਰਦੇ ਆ, ਕਰਨਗੇ ਜਰੂਰ ਜੀ, ਗੌਰਮੈਂਟਾਂ ਕਰਨਗੀਆਂ ਜਰੂਰ ਸਾਰੀਆਂ
ਜੀ। ਅੱਛਾ ਇੱਕ ਦੂਸਰੀ ਗੱਲ ਬਲਵਿੰਦਰ ਪਾਲ ਜੀ, ਕਿ ਜਿੱਦਾਂ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਦੇ ਵਿੱਚ ਲੋਕ ਕਈ ਪੈਨਿਕ ਵੀ ਹੋ ਰਹੇ ਆ ਜਿਨ੍ਹਾਂ ਦੀਆਂ ਜੋਬਸ ਜਾ ਰਹੀਆਂ ਆ, ਉਹਦੇ ਵਿੱਚ ਜੇ ਹੁਣ ਸਾਡੇ ਇੱਥੇ ਸੈਂਟਰਲ ਲਿੰਕ ਕਹਿੰਦੇ ਉਸ ਚੀਜ਼ ਨੂੰ ਜਿੱਥੇ ਤੁਹਾਡੀ ਇਹ ਸਹਾਇਤਾ ਕਰਦੇ ਆ, ਇੱਕ ਗਵਰਨਮੈਂਟ ਪੁਆਇੰਟ ਕਹਿ ਲਓ, ਇੱਥੇ ਲੋਕ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ, ਇੱਕ ਦਿਨ ਹੀ ਹੋਇਆ ਹਜੇ ਤੱਕ ਜੋਬ, ਜਿਸ ਤਰ੍ਹਾਂ ਜਿੱਦਣ ਹੀ ਗਵਰਨਮੈਂਟ ਨੇ ਇਹ ਬਿਜ਼ਨਸ ਵਗੈਰਾ ਜਾਂ ਜਿਹੜੇ ਵੀ ਬੰਦ ਕੀਤੇ ਆ ਕਲੋਜ਼ ਹੋਏ ਆ, ਉਸ ਤੋਂ ਬਾਅਦ ਹੀ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਸੋ ਕੈਨੇਡਾ ਦੇ ਵਿੱਚ ਲੋਕਾਂ ਦਾ ਕਿਹੋ ਜਿਹਾ ਵਤੀਰਾ ਦੇਖਣ ਨੂੰ ਮਿਲ ਰਿਹਾ, ਇਸ ਕਰਕੇ ਜਿੱਦਾਂ ਉੱਥੇ ਵੀ ਜੇ ਕਹਿ ਲਓ ਭਾਈ ਰੈਸਟੋਰੈਂਟ ਬੰਦ ਹੋਏ ਹੋਣੇ ਆ ਜਾਂ ਹੋਰ ਬਿਜ਼ਨਸ ਜਿਹੜੇ ਆ ਜੋਬਸ ਆ ਉਹਨਾਂ ਤੇ ਇਫੈਕਟ ਆਇਆ ਹੋਣਾ, ਲੋਕ ਬੇਰੁਜ਼ਗਾਰ ਹੋਏ ਹੋਣੇ ਆ ਹਰ ਕੰਟਰੀ ਦੇ ਵਿੱਚ, ਪਰ ਉੱਥੇ ਲੋਕਾਂ ਦਾ ਕੀ ਵਤੀਰਾ ਇਸ ਚੀਜ਼ ਨੂੰ ਲੈ ਕੇ, ਕਿੱਦਾਂ ਰਿਐਕਟ ਕਰ ਰਹੇ ਆ?
ਇੱਥੇ ਤੁਸੀਂ ਕਰ ਸਕਦੇ ਹਾਂ, ਇਹਨਾਂ ਦੇ ਆਫਿਸ ਵੀ ਹੈਗੇ ਆ, ਘਰ ਬੈਠ ਕੇ ਤੁਸੀਂ ਆਨਲਾਈਨ ਵੀ ਇਹ ਭਰ ਸਕਦੇ ਹੈਗੇ ਆ, ਤੁਹਾਨੂੰ ਜ਼ਰੂਰੀ ਨਹੀਂ ਕਿ ਉੱਥੇ ਜਾਣਾ ਹੀ ਜ਼ਰੂਰੀ ਹੈਗਾ, ਬਾਕੀ ਗੌਰਮੈਂਟ ਹੈਲਪ ਕਰਦੀ ਆ, ਤੁਸੀਂ ਕਰਨਗੇ ਘਰ ਬੈਠ ਕੇ ਤੁਸੀਂ ਆਨਲਾਈਨ ਭਰ ਦੋ, ਦੇਖ ਰਹੇ ਆ ਕਿਸ ਤਰ੍ਹਾਂ ਕਿੰਨਾ ਚਿਰ ਤੁਹਾਨੂੰ ਹੋ ਗਿਆ ਕੰਮ ਛੱਡਿਆ ਨੂੰ, ਬਾਕੀ ਇੰਨਾ ਕੁ ਤਾਂ ਤੁਹਾਨੂੰ ਘਰ ਬੈਠਣਾ ਹੀ ਪੈਣਾ, ਜੇ ਤੁਸੀਂ ਇੰਨਾ ਉੱਥੇ ਪਬਲਿਕ ਇਕੱਠੀ ਹੋਊਗੀ, ਤੁਸੀਂ ਪਬਲਿਕ ਇਕੱਠੀ ਹੋਵੋਗੇ ਤੁਹਾਨੂੰ ਉੱਥੋਂ ਕਿਸੇ ਤੋਂ ਇਨਫੈਕਸ਼ਨ ਹੋ ਜਾਊਗੀ, ਜਾਂ ਅੱਗੇ ਤੋਂ ਅੱਗੇ ਸਪਰੈਡ ਹੋ ਰਿਹਾ ਨਾ।
ਹਾਂ ਬਿਲਕੁਲ, ਟੋਟਲੀ ਲੋਕ ਡਾਊਨ ਜਿਹੜਾ ਹੈਗਾ ਉਹੀ ਇਸ ਚੀਜ਼ ਦਾ ਉਪਾਅ ਆ। ਬਾਕੀ ਮੈਂ ਇਹ ਦੇਖਿਆ ਵੀ ਜਿਹੜੀਆਂ ਸਰਕਾਰਾਂ ਨੂੰ ਹੌਲੀ ਹੌਲੀ ਅੱਗੇ ਵੱਧਦੀਆਂ ਪਈਆਂ, ਮੈਨੂੰ ਇਸ ਗੱਲ ਤੇ ਮੈਂ ਇੰਡੀਆ ਦੀ ਜ਼ਰੂਰ ਤਾਰੀਫ ਕਰੂੰਗੀ ਵੀ ਉਹਨਾਂ ਨੇ ਇਕਦਮ ਸਾਰਾ ਲੋਕਡਾਊਨ ਕੀਤਾ ਆ। ਜੇ ਹੁਣ ਅਸੀਂ ਆਪਣੇ ਆਸਟ੍ਰੇਲੀਆ ਦੀ ਵੀ ਗੱਲ ਕਰੀਏ ਤੇ ਹੌਲੀ ਹੌਲੀ ਡਿਸੀਜਨ ਰਹਿ ਰਹੇ ਆ, ਜਦੋਂ ਪਹਿਲਾਂ ਥੋੜੇ ਕੇਸ ਸੀ ਉਦੋਂ ਕੁਛ ਨਹੀਂ ਕੀਤਾ, ਥੋੜੇ ਵਧੇ ਤੇ ਫਿਰ ਆਹ ਬੰਦ ਕਰ ਦੋ, ਥੋੜੇ ਯਾਨੀ ਨੈਗੋਸ਼ੀਏਟ ਕਰ ਰਹੇ ਆ। ਉਸ ਤੋਂ ਬਾਅਦ ਅਜੇ ਵੀ ਸਕੂਲ ਜਿਹੜੇ ਆ ਖੁੱਲੇ ਹੋਏ ਆ, ਜਾਂ ਕਹੀਏ ਚਾਈਲਡ ਕੇਅਰ ਸੈਂਟਰ ਆ ਉਹ ਖੁੱਲੇ ਹੋਏ ਆ, ਜਾਂ ਬਾਕੀ ਜਿਹੜੀਆਂ ਸ਼ੋਪਸ ਹੈਗੀਆਂ ਆ ਖੁੱਲੀਆਂ ਹੋਈਆਂ ਆ, ਸਿਰਫ ਗਰੋਸਰੀ ਸਟੋਰਸ ਓਪਨ ਕਰਕੇ ਬਾਕੀ ਮੈਨੂੰ ਲੱਗਦਾ ਸਾਰਾ ਕੁਝ ਲੋਕਡਾਊਨ ਹੋਵੇ ਫੇਰ ਹੀ ਕੁਝ ਵਸੀਲਾ ਹੋ ਸਕਦਾ। ਕੀ ਕਹਿੰਦੇ ਹੋ ਤੁਸੀਂ ਇਸ ਬਾਰੇ?
ਜ਼ਰੂਰੀ ਹੈਗਾ ਜੀ, ਬੱਚਿਆਂ ਦਾ ਫਿਊਚਰ ਹੈਗਾ, ਬੱਚੇ ਤੁਹਾਡੇ ਕੋਲ ਫਿਊਚਰ ਹੈਗੇ, ਸਕੂਲ ਤਾਂ ਜ਼ਰੂਰੀ ਬੰਦ ਕਰ ਦੇਣੇ ਚਾਹੀਦੇ।
ਬਿਲਕੁਲ ਸਹੀ,
ਇਹ ਤਾਂ ਜ਼ਰੂਰੀ ਹੈਗਾ, ਗਾਂ ਤੁਸੀਂ ਫਿਊਚਰ ਹੈਗਾ, ਬੱਚਿਆਂ ਨੂੰ ਦੇਖਣਾ ਪੈਣਾ ਜ਼ਰੂਰੀ, ਤੁਸੀਂ ਘਰ ਬੱਚਿਆਂ ਕਰਕੇ ਤਾਂ ਸਾਰਾ ਕੁਝ ਕਰ ਰਹੇ ਆ।
ਬਿਲਕੁਲ ਬਿਲਕੁਲ ਸਹੀ ਗੱਲ ਆ, ਕਹਿੰਦੇ ਹੁੰਦੇ ਆ ਜੀ ਜਾਨ ਹੈ ਤਾਂ ਜਹਾਨ ਹੈ, ਉਹੀ ਚੀਜ਼ ਹੁਣ ਜਿਹੜੀ ਆ ਸਾਡੇ ਸਾਹਮਣੇ ਆ ਰਹੀ ਆ। ਸੋ ਹੁਣ ਜਾਨ ਬਚਾਉਣ ਦੀ ਗੱਲ ਆ, ਔਰ ਜਾਨ ਅਸੀਂ ਆਪਣੇ ਆਪਣੇ ਘਰਾਂ ਦੇ ਅੰਦਰ ਹੀ ਜਿਹੜੀ ਆ ਰਹਿ ਕੇ ਬਚਾ ਸਕਦੇ ਆ ਮੈਨੂੰ ਲੱਗਦਾ, ਔਰ ਅਸੀਂ ਕਿਸੇ ਤੇ ਅਹਿਸਾਨ ਨਹੀਂ ਕਰ ਰਹੇ, ਨਾ ਗਵਰਨਮੈਂਟ ਤੇ ਅਹਿਸਾਨ ਕਰ ਰਹੇ ਆ ਨਾ ਕਿਸੇ ਤੇ ਅਹਿਸਾਨ ਕਰ ਰਹੇ ਆ, ਇਹ ਅਸੀਂ ਆਪਣੇ ਆਪ ਤੇ ਅਹਿਸਾਨ ਕਰਾਂਗੇ, ਆਪਣੇ ਆਪ ਨੂੰ ਬਚਾਉਂਦੇ ਆ, ਔਰ ਜੇ ਅਸੀਂ ਖੁਦ ਬਚਦੇ ਆ ਤੇ ਅਸੀਂ ਘੱਟੋ ਘੱਟ ਇੱਕ ਜ਼ਰੀਆ ਨਹੀਂ ਬਣ ਉਸ ਚੀਜ਼ ਨੂੰ ਹੋਰ ਫੈਲਾਉਣ ਦਾ, ਇਸ ਕਰਕੇ ਉਹ ਅਸੀਂ ਦੂਸਰਿਆਂ ਤੇ ਵੀ ਇੱਕ ਤਰ੍ਹਾਂ ਮਦਦ ਕਰ ਰਹੇ ਆ ਆਪਣੇ ਆਪ ਨੂੰ ਸੇਫ ਰੱਖ ਕੇ। ਸੋ ਬਹੁਤ ਬਹੁਤ ਸ਼ੁਕਰੀਆ ਬਲਵਿੰਦਰ ਪਾਲ ਜੀ, ਕੁਝ ਹੋਰ ਜੇ ਤੁਸੀਂ ਕਹਿਣਾ ਚਾਹੁੰਦਾ ਹੋਵੇ ਤਾਂ ਜੀ।
ਨਹੀਂ ਜੀ, ਚਲੋ ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ,
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਸੋ ਬਿਲਕੁਲ ਬਲਵਿੰਦਰ ਪਾਲ ਹੁਣਾਂ ਨੇ ਕੈਨੇਡਾ ਤੋਂ ਸਾਡੇ ਨੂੰ ਕੈਨੇਡਾ ਦੇ ਬਾਰੇ ਥੋੜਾ ਜਿਹਾ ਦੱਸਿਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰੇ ਕਾਲਰਸ ਦਾ ਜੋ ਪ੍ਰੋਗਰਾਮ ਦੇ ਵਿਚ ਸਾਂਝ ਪਾ ਰਹੇ ਹੋ, ਔਰ ਆਪਣੇ ਆਪਣੇ ਜਿੱਥੇ ਵੀ ਤੁਸੀਂ ਬੈਠੇ ਹੋ ਉਹਦੇ ਬਾਰੇ ਸਾਨੂੰ ਰੂਬਰੂ ਕਰਵਾ ਰਹੇ ਹੋ। ਸੋ ਬਿਲਕੁਲ ਜੀ, ਇਹੋ ਜਿਹੇ ਮੌਕੇ ਦੇ ਉੱਤੇ ਰੇਡੀਓ ਜਾਂ ਕੋਈ ਵੀ ਇਹੋ ਜਿਹਾ ਅਦਾਰਾ, ਉਹਦੀ ਜ਼ਿੰਮੇਦਾਰੀ ਜ਼ਿਆਦਾ ਵੱਧ ਜਾਂਦੀ ਹੈ, ਖਾਸ ਕਰਕੇ ਜਿਹੜੇ ਲੋਕ ਬਿਲਕੁਲ ਹੀ ਘਰਾਂ ਦੇ ਵਿਚ ਬੰਦ ਹੋਏ ਹੋਏ ਆ, ਹਨਾ। ਸੋ ਇਸ ਵੇਲੇ ਸੋਸ਼ਲ ਮੀਡੀਆ ਕਹਿ ਲਓ ਜਾਂ ਮੀਡੀਆ ਕਹਿ ਲਓ, ਉਹ ਹੀ ਇੱਕ ਜ਼ਰੀਆ ਰਹਿ ਜਾਂਦਾ ਹੈ ਦੁਨੀਆਂ ਦੇ ਨਾਲ ਕੰਟੈਕਟ ਦੇ ਵਿੱਚ ਆਉਣ ਦਾ। ਸੋ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜਾਰੀ ਰਹਿਣੀਆਂ ਜੀ। ਉਸ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਲੈ ਲਈਏ ਇੱਕ ਬ੍ਰੇਕ, ਬ੍ਰੇਕ ਦਾ ਟਾਈਮ ਹੋਇਆ ਹੋਇਆ, ਉਸ ਤੋਂ ਬਾਅਦ ਮੈਂ ਕੁਝ ਹੋਰ ਗੱਲਾਂ ਨਾਲ ਕੋਰੋਨਾ ਵਾਇਰਸ ਦੇ ਰਿਗਾਰਡਿੰਗ ਹੀ ਹੋਰ ਗੱਲਾਂ ਬਾਤਾਂ ਜਿਹੜੀਆਂ ਉਹ ਅਸੀਂ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਓ ਠੀਕ ਹੈ, ਸੋਰੀ ਜੀ, ਇੱਕ ਕਾਲ ਹੋਰ ਆਈ ਹੋਈ ਹੈ ਮੈਨੂੰ ਸਰਬਜੀਤ ਭਾਅ ਜੀ ਨੇ ਹੁਣੇ ਹੁਣੇ ਦੱਸਿਆ ਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੀ ਆਵਾਜ਼ ਸੁਣ ਪਾ ਰਹੇ ਹੋ ਤੁਸੀਂ?
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ,
ਮੈਂ ਸੰਦੀਪ ਬੋਲਦਾ ਇੱਥੋਂ ਸਿਡਨੀ ਤੋਂ।
ਹਾਂਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ, ਕੀ ਹਾਲ ਚਾਲ ਹੈ?
ਵਧੀਆ, ਤੁਸੀਂ ਦੱਸੋ?
ਵਧੀਆ ਜੀ, ਵਧੀਆ, ਬਿਲਕੁਲ ਵਧੀਆ। ਸੋ ਪਰਮਾਤਮਾ ਦੀ ਮਿਹਰ ਆ, ਔਰ ਇਹੀ ਅਰਦਾਸ ਆ ਕਿ ਹਰ ਕਿਸੇ ਤੇ ਮਿਹਰ ਰੱਖੇ ਪਰਮਾਤਮਾ ਇਸ ਵੇਲੇ। ਰਾਜੀ ਖੁਸ਼ੀ ਹੋ ਤੁਸੀਂ?
ਹਾਂਜੀ ਵਧੀਆ ਜੀ ਵਧੀਆ
ਜੀ। ਸੋ ਸਿਡਨੀ ਦੇ ਕੀ ਹਾਲਾਤ ਚੱਲ ਰਹੇ ਆ ਜੀ? ਸਿਡਨੀ ਦੇ ਵਿੱਚ ਤੁਸੀਂ ਇਸ ਵੇਲੇ ਘਰ ਤੋਂ ਹੀ ਗੱਲ ਕਰ ਰਹੇ ਹੋ?
ਮੈਂ ਘਰ ਦੇ ਬਾਹਰ ਬੈਠਾ ਗੱਡੀ ਵਿੱਚ, ਸੋਚ ਰਿਹਾ ਬਾਹਰ ਨੂੰ ਜਾਵਾਂ ਨਾ ਜਾਵਾਂ।
ਅੱਛਾ ਅੱਛਾ, ਰਹਿਣ ਦੋ ਛੱਡੋ ਪਰਾ ਕੀ ਜਾਣਾ, ਸੋਚਣ ਵਾਲੀ ਗੱਲ ਹੀ ਨੀ ਰਹੀ ਹੁਣ। ਸਹੀ ਗੱਲ ਆ, ਜੇ ਘਰੋਂ ਨਿਕਲਣਾ ਨਾ, ਮੈਨੂੰ ਲੱਗਦਾ ਇੱਕ ਵਾਰੀ ਨੀ ਤੁਸੀਂ 50 ਵਾਰੀ ਸੋਚੋ ਵੀ ਮੇਰਾ ਜਾਣਾ ਜ਼ਰੂਰੀ ਆ, ਫੇਰ ਹੀ ਜਾਓ, ਨਹੀਂ ਤਾਂ ਨਾ ਹੀ ਜਾਓ।
ਨਹੀਂ, ਮੈਨੂੰ ਜਦੋਂ ਮੈਂ ਨਿਕਲਦਾ ਤਾਂ ਦਸਤਾਨੇ ਪਾ ਕੇ, ਪੂਰਾ ਮਾਸਕ ਲਾ ਕੇ ਤੇ ਉਹ ਸੈਨੇਟਾਈਜ਼ਰ ਲਾ ਕੇ ਪੂਰਾ ਤਿਆਰੀ ਨਾਲ ਫੇਰ ਨਿਕਲਦਾ ਹੁੰਦਾ। ਫੇਰ
ਪਹਿਲਾਂ ਮੈਨੂੰ ਦੱਸੋ ਸੈਨੇਟਾਈਜ਼ਰ ਹੋਏ ਕਿੱਥੋਂ ਤੁਹਾਨੂੰ?
ਸੈਨੇਟਾਈਜ਼ਰ ਐਕਚੁਅਲੀ ਪਤਾ ਕੀ ਆ, ਮਿਲਦੇ ਆ, ਸਾਰਾ ਸਮਾਨ ਮਿਲਦਾ। ਆਪਾਂ ਲੋਕੀ ਨਾ ਕੋਲਸ ਜਾਂ ਬੁਲਵਰਸ ਵੱਲ ਭੱਜਦੇ ਆ।
ਨਹੀਂ, ਮੈਂ ਤੇ ਫਾਰਮੇਸੀ ਚ ਵੀ ਪਤਾ ਕਰੇ ਆਈ ਆ ਸਾਰੇ।
ਹਾਂ, ਉਹੀ ਮੈਂ ਤੁਹਾਨੂੰ ਕਹਿ ਰਿਹਾ ਨਾ, ਤੁਹਾਨੂੰ ਛੋਟੀ ਦੁਕਾਨ ਲੱਭਣੀ ਪੈਣੀ ਆ। ਮਤਲਬ ਕਿ ਜਿੱਦਾਂ ਆਪਣੇ ਪਿੰਡਾਂ ਵਿੱਚ ਨੀ ਕਹਿੰਦੇ ਕਿ ਛੋਟੇ ਛੋਟੇ ਛੋਟੀਆਂ ਛੋਟੀਆਂ ਦੁਕਾਨਾਂ ਹੁੰਦੀਆਂ ਜਿੱਥੇ ਕੋਈ ਨੀ ਜਾਂਦਾ,
ਜਿਹੜੀਆਂ ਹੱਟੀਆਂ ਹੁੰਦੀਆਂ।
ਹਾਂ, ਤੁਹਾਨੂੰ ਇੱਦਾਂ ਦੀਆਂ ਸ਼ੋਪ ਲੱਭਣੀਆਂ ਪੈਣੀਆਂ ਜਿੱਥੇ ਮਤਲਬ ਕਿ ਘੱਟ ਬੰਦੇ ਜਾਂਦੇ ਆ, ਜਿਹੜੀ 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 ਟ੍ਰੇਨ ਸਟੇਸ਼ਨ ਤੋਂ ਦੂਰ ਆ, ਠੀਕ ਆ, ਜਿੱਥੋਂ ਕੋਈ ਸਮਾਨ ਲੈ ਕੇ ਰਾਜੀ ਨਹੀਂ, ਉੱਥੋਂ ਤੁਹਾਨੂੰ ਸਮਾਨ ਮਿਲ ਜਾਣਾ ਆ। ਥੋੜਾ ਮਤਲਬ ਸਮਾਨ ਖਰੀਦਦੇ ਟਾਈਮ ਇੱਦਾਂ ਦਾ ਧਿਆਨ ਰੱਖੋ ਕਿ ਜੇ ਕੋਈ ਵੀ ਸਮਾਨ ਖਰੀਦਣਾ ਉੱਥੇ ਨਾ ਜਾਓ ਜਿੱਥੇ ਸਾਰੀ ਦੁਨੀਆਂ ਜਾ ਰਹੀ ਆ,
ਸਾਰੀ ਦੁਨੀਆਂ ਤੁਸੀਂ ਵਧੀਆ ਕਹੀ, ਜਿੱਥੇ ਕੋਈ ਨੀ ਜਾਂਦਾ। ਬਿਲਕੁਲ ਸਹੀ ਕਿਹਾ ਤੁਸੀਂ। ਕਰਦੇ ਤੁਸੀਂ ਕੀ ਕਰਦੇ ਹੋ? ਜੋਬ ਕਰਦੇ ਹੋ ਜਾਂ ਪੜ੍ਹਦੇ ਹੋ? ਕੀ ਕਰਦੇ ਹੋ ਸਿਡਨੀ ਦੇ ਵਿੱਚ?
ਮੈਂ ਜੋਬ ਕਰਦਾ
ਜੀ। ਜੋਬ ਤੁਹਾਡੀ ਚੱਲ ਰਹੀ ਹੈ ਜਾਂ ਹੁਣ?
ਨਹੀਂ ਨਹੀਂ,
ਠੀਕ ਹੈ। ਕਿੰਨੇ ਦਿਨ ਹੋ ਗਏ ਘਰ ਬੈਠਿਆਂ ਨੂੰ?
ਨਹੀਂ, ਹਜੇ ਤਾਂ ਮੈਨੂੰ ਇੱਕ ਦਿਨ ਹੀ ਹੋਇਆ, ਦੋ ਦਿਨ।
ਅੱਛਾ ਅੱਛਾ, ਠੀਕ ਹੈ ਠੀਕ ਹੈ। ਕੀ ਜੋਬ ਕਰਦੇ ਹੋ ਤੁਸੀਂ?
ਮੈਂ ਕੁੱਕ ਸੀ।
ਅੱਛਾ ਠੀਕ ਹੈ। ਸੋ ਰੈਸਟੋਰੈਂਟ ਵਗੈਰਾ ਸਾਰੇ ਬੰਦ ਹੋ ਗਏ ਉੱਥੇ? ਅੱਛਾ, ਇੱਕ ਹੋਰ ਚੀਜ਼ ਮੈਨੂੰ ਸੰਦੀਪ, ਤੁਸੀਂ ਇਹ ਦੱਸੋ ਭਈ। ਅੱਛਾ, ਰੈਸਟੋਰੈਂਟ ਚੱਲ ਰਿਹਾ ਕਿਉਂਕਿ ਟੇਕ ਅਵੇ ਅਜੇ ਤੱਕ ਚੱਲ ਰਹੇ ਆ, ਹੈ ਨਾ? ਰੈਸਟੋਰੈਂਟ ਵੈਸੇ ਜਿਹੜੇ ਬੰਦ ਹੋ ਗਏ, ਪਰ ਟੇਕ ਅਵੇ ਤਾਂ ਅਸੀਂ ਹੁਣ ਘਰ ਚ ਹੀ ਬੈਠ ਕੇ ਪਰੌਂਠੇ ਬਣਾ ਕੇ ਖਾਣੇ ਆ ਥੋੜੇ ਦਿਨ, ਤਖਲੀਆ, ਹੈ ਨਾ? ਨਹੀਂ, ਬਿਲਕੁਲ ਬਹੁਤ ਵਧੀਆ ਡਿਸੀਜਨ ਲਿਆ ਤੁਸੀਂ, ਸਹੀ ਗੱਲ ਆ, ਜੋ ਆਪਣੀ ਸੇਫਟੀ ਦੇ ਵਿੱਚ ਜਿਹੜੀ ਸੇਫਟੀ ਹੈਗੀ ਆ। ਸੋ ਅੱਛਾ, ਤੁਸੀਂ ਇੱਕ ਮੈਨੂੰ ਸਿਡਨੀ ਬਾਰੇ ਇਹ ਗੱਲ ਦੱਸੋ ਵੀ ਇੱਕ ਆਮ ਜਿਹੜਾ ਇੱਥੇ ਦੋ ਕੁ ਹਫ਼ਤਿਆਂ ਤੋਂ ਦੇਖਣ ਨੂੰ ਮਿਲਿਆ ਵੀ ਸ਼ੈਲਫਾਂ ਖਾਲੀ ਹੋ ਰਹੀਆਂ, ਬੁਲਵਰਤੀਆਂ, ਕੋਲਸੀਆਂ, ਮਾਰਾ ਮਾਰ ਲੱਗੀ ਪਈ ਆ ਵੀ ਸਮਾਨ ਲੈ ਕੇ ਭਰ ਲਓ ਘਰਾਂ ਦੇ ਵਿੱਚ, ਚਾਹੇ ਉਹ ਇੰਡੀਅਨ ਸਟੋਰ ਆ, ਉੱਥੇ ਆਟੇ ਖਤਮ ਹੋ ਜਾਂਦੇ ਆ। ਚਲੋ ਇਹ ਆ ਵੀ ਮੁੱਕਦੇ ਵੀ ਨੀ, ਫੇਰ ਆ ਜਾਂਦੇ ਆ, ਪਰ ਲੋਕ ਆਪਣੇ ਵੱਲੋਂ ਕਸਰ ਨੀ ਛੱਡਦੇ ਪਏ ਘਰ ਭਰਨ ਦੇ ਵਿੱਚ। ਵੈਸੇ ਵੀ ਜੇ ਮੈਂ ਗੱਲ ਕਰਾਂ ਤੇ ਆਪਣੇ ਜਿਹੜੇ ਇੰਡੀਅਨਸ ਆ, ਜੇ ਅਸੀਂ ਪੰਜਾਬੀ ਪਰਿਵਾਰ ਆ, ਉਹਨਾਂ ਦੇ ਵਿੱਚ ਸਾਡੇ ਕੋਲ ਦੋ ਤਿੰਨ ਹਫ਼ਤੇ ਜਾਂ ਮਹੀਨੇ ਦਾ ਰਾਸ਼ਨ ਘਰ ਚ ਪਿਆ ਹੀ ਹੁੰਦਾ ਆ।
ਹਾਂਜੀ, ਉਹ ਤਾਂ ਹੈ। ਐਕਚੁਅਲੀ
ਮਹੀਨੇ ਦਾ ਤੁਸੀਂ ਹੋਰ ਲੈ ਕੇ ਰੱਖ ਲਓ।
ਪੂਰੀ ਲਾਈਫ ਦਾ ਤਾਂ ਨੀ ਤੁਸੀਂ ਰਾਸ਼ਨ ਰੱਖ ਕੇ ਰੱਖ ਸਕਦੇ ਨਾ, ਸਿੱਧੀ ਜੀ ਗੱਲ ਆ,
ਨਹੀਂ ਰੱਖ
ਸਕਦੇ। ਉਹ ਤਾਂ ਮਤਲਬ ਕਿ ਉਹੀ ਚੱਲਣਾ ਹੈ ਨਾ, ਤੇ ਲੋਕਾਂ ਨੇ ਕਾਫੀ ਜਮਾ ਕਰ ਲਿਆ। ਮੈਂ ਵੀ ਥੋੜਾ ਕਰਨਾ ਪਿਆ ਲਾਸਟ ਬਚਾ ਕੇ ਮੈਨੂੰ, ਠੀਕ ਹੈ, ਜਦੋਂ ਦੇਖਿਆ ਕਿ ਸਾਰਾ ਕੁਛ
ਸਮਝਦਾਰੀ ਵੀ ਹੈ ਥੋੜਾ ਤੁਸੀਂ ਰੱਖੋ ਵੀ। ਹਾਂ, ਇਹ ਨੀ ਹੈਗਾ ਕਿ ਤੁਸੀਂ ਜੇ ਤੁਹਾਨੂੰ ਪਤਾ ਪਏ ਤੁਸੀਂ ਘਰ ਚੋਂ ਨਹੀਂ ਨਿਕਲ ਸਕਦੇ ਤੇ ਥੋੜਾ ਬਹੁਤਾ ਸਮਾਨ ਤੁਸੀਂ ਰੱਖ ਲਓ, ਮਹੀਨੇ ਦਾ ਰੱਖ ਲਓ, ਡੇਢ ਦੋ ਮਹੀਨੇ ਦਾ ਰੱਖ ਲਓ। ਉਹੀ ਸਾਡੀਆਂ ਦਾਲਾਂ ਇੱਕ ਪੈਕਟ ਜੇ ਘਰ ਚ ਪਿਆ ਤੇ ਇੱਕ ਤੁਸੀਂ ਹੋਰ ਲੈ ਆਓ, ਉਨੀਆਂ ਉਨੀਆਂ ਦਾਲਾਂ ਸਬਜ਼ੀਆਂ ਸਾਡੀਆਂ ਦੋ ਮਹੀਨੇ ਆਰਾਮ ਨਾਲ ਚੱਲ ਜਾਂਦਾ ਆ। ਬਾਕੀ ਮੈਂ ਕਹਿੰਦੀ ਫਿਰ ਚਾਰ ਦਾ ਡੱਬਾ ਲੈ ਆਓ ਤੇ ਆਟਾ ਲੈ ਆਓ, ਪਰੌਂਠੀਆਂ ਨਾਲ ਚਾਰ ਹੀ ਖਾਈ ਜਾਓ ਵੀ, ਸਰਵਾਈਵ ਕਰਨ ਦੇ ਲਈ ਚਲੋ ਕੁਛ ਵੀ ਕਰਨਾ ਪੈਂਦਾ, ਪਰ ਇਹ ਸਮਝਦਾਰੀ ਨੀ ਵੀ ਤੁਸੀਂ ਸਾਰਾ ਆਪਣੇ ਘਰਾਂ ਚ ਹੀ ਭਰ ਲਓ, ਪਿਛਲਿਆਂ ਲਈ ਛੱਡੋ ਕੁਛ ਨਾ।
ਹੁਣ ਤਾਂ ਇੱਥੇ ਦੇਖੋ, ਮੈਂ ਇੱਕ ਦੋ ਘਟਨਾ ਕਰਦਾ ਹਾਂ, ਪਿੱਛੇ ਚੋਰੀ ਵੀ ਹੋਈ, ਮਤਲਬ ਕਿ ਟੋਇਲਟ ਪੇਪਰ ਵੀ ਇੱਕ ਤਰੀਕੇ ਨਾਲ ਚਾਕੂ ਦਿਖਾ ਕੇ ਨਾ, ਮਤਲਬ ਕਿ ਦੋ ਮੁੰਡਿਆਂ ਨੇ ਬੰਦਿਆਂ ਨੇ ਚੋਰੀ ਵੀ ਕੀਤੀ, ਠੀਕ ਆ, ਇੱਕ ਟੋਇਲਟ ਪੇਪਰ,
ਟੋਇਲਟ ਪੇਪਰ
ਚਲੋ ਹੋਰ ਕੀਤੀ, ਟੋਇਲਟ ਪੇਪਰ ਦੇ ਚੱਕਰ ਚ ਚੋਰੀ ਹੋਈ, ਤੇ ਇੱਕ ਕੱਲ ਦੀ ਵੀਡੀਓ ਹੋ ਰਹੀ ਹੈ ਸਾਡੇ ਤੋਂ ਥੋੜੀ ਦੂਰ ਹੀ ਆ, ਮਤਲਬ ਕਿ ਬੁਲਵਰਤ, ਇੱਕ ਲੇਡੀ ਨੇ ਕੀ ਕੀਤਾ, ਜਿਦਾਂ ਫਰੂਟ ਸੀਗੇ, ਮੈਨੂੰ ਵੀ ਲੱਗਦਾ ਗਰੇਪ ਹੋਣੇ ਸ਼ਾਇਦ, ਉਹਨਾਂ ਦਾ ਬੈਗ ਸੀਗਾ ਫਰੂਟਸ ਦਾ, ਤੇ ਉਹਦੇ ਵਿੱਚ ਜਾ ਕੇ ਥੁੱਕ ਦਿੱਤਾ। ਤੇ ਮਤਲਬ ਕਿ ਉਹ ਕਈ ਬੰਦੇ ਇੱਦਾਂ ਦੇ ਵੀ ਹੈਗੇ ਆ ਕਿ ਉਹ ਕਹਿੰਦੇ ਸਾਨੂੰ ਅਸੀਂ ਬਿਮਾਰ ਹਾਂ ਕਿ ਸਾਰੀ ਦੁਨੀਆਂ ਬਿਮਾਰ ਹੋ ਜਾਵੇ,
ਬਿਲਕੁਲ ਇਹ ਵੀਡੀਓ ਮੈਂ ਵੀ ਦੇਖੀ ਸੀ, ਬਿਲਕੁਲ ਉਹ ਲੇਡੀ ਨੇ ਉਹ ਫਰੂਟਸ ਦੇ ਉੱਤੇ ਜਾ ਕੇ ਥੁੱਕਦੀ ਪਈ ਆ ਔਰ ਪੋਜ਼ਿਟਿਵ ਆ ਕੋਰੋਨਾ ਵਾਇਰਸ ਤੋਂ।
ਹਾਂ ਤੇ ਉਹਨੂੰ ਫਿਰ ਪੁਲਿਸ ਨੇ ਅਰੈਸਟ ਕੀਤਾ ਹੈ।
ਮਾਨਸਿਕਤਾ ਜਿਹੜੀ ਆ
ਤੇ ਇੱਕ ਚੀਜ਼
ਇੱਥੇ ਤਾਂ ਬੜੀ ਤਸੱਲੀ ਦੇ ਨਾਲ ਪੁਲਿਸ ਨੇ ਸੰਦੀਪ ਜੀ ਉਹਨਾਂ ਨੂੰ ਅਰੈਸਟ ਕੀਤਾ, ਜੇ ਕਿਤੇ ਆਪਣੇ ਪੰਜਾਬ ਪੁਲਿਸ ਦੇ ਹੱਥ ਚੜ ਜਾਂਦੀ ਤੇ ਹਾਲ ਉਹਦਾ ਬੜਾ ਮਾੜਾ ਹੋਣਾ ਸੀ।
ਹਾਂਜੀ ਲੇਕਿਨ ਮੈਨੂੰ ਨਾ ਪ੍ਰਾਈਮ ਮਿਨਿਸਟਰ ਜਾਂ ਜੋ ਇਹਨਾਂ ਦੇ ਡਿਸੀਜਨ ਤੇ ਡਿਸੀਜਨ ਜਿਹੜੇ ਲੈ ਰਹੇ ਨਾ ਬੜੇ ਸਲੋ ਲੈ ਰਹੇ ਆ, ਮਤਲਬ ਕਿ ਰਾਤ ਵੀ ਇੱਕ ਨਹੀਂ ਡਿਸੀਜਨ ਲਿਆ, ਮਤਲਬ ਕਿ ਇਹਨਾਂ ਨੂੰ ਮੈਂ ਕਹਿੰਦਾ ਇੰਡੀਆ ਮੱਚ ਬੈਟਰ ਪੋਜੀਸ਼ਨ ਚ ਆ, ਵਧੀਆ ਡਿਸੀਜਨ ਲੈ ਰਹੇ ਸੀ, ਮੋਦੀ ਨੂੰ ਹਮੇਸ਼ਾ ਕੋਸਦੇ ਆ ਉਹਨਾਂ ਨੂੰ, ਲੇਕਿਨ ਤਾਰੀਫ ਕਰਨੀ ਚਾਹੀਦੀ ਉੱਥੇ ਕਰਨੀ ਵੀ ਚਾਹੀਦੀ ਆ,
ਉੱਥੇ ਕਰਨੀ ਬਣਦੀ ਆ ਨਾ, ਬਿਲਕੁਲ ਠੀਕ ਆ।
ਉਹ ਬੰਦੇ ਨੇ ਦੇਖੋ ਉੱਥੇ ਉਹਨਾਂ ਦੇ ਚੀਫ ਮਿਨਿਸਟਰ ਨੇ ਵੀ ਚਲੋ 20 ਦਿਨਾਂ ਲਈ ਟੋਟਲ ਕੰਪਲੀਟਲੀ ਕਰਫਿਊ ਲਾਤਾ, ਕਿਉਂ ਨੀ ਇੱਥੇ ਕਿਉਂ ਨੀ ਲਾਉਂਦੇ, ਕੀ ਵੱਧ ਤੋਂ ਵੱਧ ਹੋਜੂਗਾ ਇਹਨਾਂ ਨੂੰ।
ਇਹੀ ਚੀਜ਼ ਦੀ ਹੈਰਾਨੀ ਸੰਦੀਪ ਜੀ, ਇਹੀ ਮੈਂ ਕਹਿ ਰਹੀ ਹਾਂ ਭਾਈ ਡਰ ਡਰ ਕੇ ਡਿਸੀਜਨ ਲੈ ਰਹੇ ਆ, ਡਰ ਡਰ ਕੇ ਡਿਸੀਜਨ ਲੈ ਰਹੇ ਆ। ਜਦੋਂ ਅਸੀਂ ਦੇਖਦੇ ਹਾਂ ਭਾਈ ਜਦੋਂ 100 ਸੀਗੇ 50 ਕੇਸ ਸੀਗੇ ਆਸਟ੍ਰੇਲੀਆ ਦੇ ਵਿੱਚ, ਜ਼ਿਆਦਾ ਨਹੀਂ ਆ 2 ਹਫ਼ਤੇ ਪਹਿਲਾਂ ਦੀਆਂ ਗੱਲਾਂ, 2 ਹਫ਼ਤੇ ਵੀ ਨਹੀਂ ਮੈਨੂੰ ਲੱਗਦਾ ਹੋਏ, ਔਰ ਅੱਜ ਜੇ ਅਸੀਂ ਦੇਖੀਏ ਤਾਂ ਕਿੱਥੇ ਅੰਕੜੇ ਉਹ ਪਹੁੰਚ ਚੁੱਕੇ ਆ। ਪਰ ਉਹੀ ਹਜੇ ਤੱਕ ਮੈਨੂੰ ਲੱਗਦਾ ਹੋਰ ਵਾਧੇ ਦੇਖਦੇ ਆ ਭਾਈ, ਹਜੇ ਥੋੜੇ ਹੋਰ ਹੋਣਗੇ ਤਾਂ ਫੇਰ ਲੈਣੇ ਆ, ਪਰ ਉਹ ਮਲਟੀਪਲਾਈ ਕਿੰਨਿਆਂ ਨਾਲ ਹੋਣੇ ਆ। ਅੱਜ ਲੋਕਡਾਊਨ ਕਰਨਗੇ ਤੇ ਉਹਦੇ ਜਿਹੜੇ ਨਤੀਜੇ ਆ ਉਹ ਮਹੀਨੇ ਬਾਅਦ ਸਾਹਮਣੇ ਆਉਣੇ ਆ।
ਜਿੱਥੇ ਇਟਲੀ ਅੱਜ ਤੋਂ 3 ਹਫ਼ਤੇ ਪਹਿਲਾਂ ਸੀ ਉੱਥੇ ਅੱਜ ਅਸੀਂ ਖੜੇ ਆ,
ਠੀਕ ਹੈ, ਬਿਲਕੁਲ ਬਿਲਕੁਲ ਸਹੀ ਕਿਹਾ, ਅੱਜ ਅਸੀਂ ਉੱਥੇ ਖੜੇ ਆ। ਹਾਂ
ਇਹਨੂੰ ਸਿਰਫ 2 ਹਫ਼ਤੇ ਲੱਗਣੇ ਆ ਜਿਹੜੇ ਮਲਟੀਪਲਾਈ ਹੋਣ, ਉੱਤੋਂ ਸਿਡਨੀ ਦੇ ਵਿੱਚ ਨੀ 3000 ਬੰਦਾ ਸ਼ਿਪ ਦੇ ਸ਼ਿਪ ਤੋਂ ਲੈਂਡ ਹੋਇਆ ਲਾਸਟ ਵੀਕ, ਉਹਦੀ ਚੈਕਿੰਗ ਨੀ ਕੀਤੀ,
ਜਦੋਂ ਹੁਣ
ਉਹਨਾਂ ਨੂੰ ਘਰੋਂ
ਫੜ ਕੇ ਚੱਕੇ
ਆ ਤਾਂ ਉਹਦੇ ਵਿੱਚੋਂ 100 ਬੰਦਾ ਕੋਰੋਨਾ ਵਾਇਰਸ ਦੇ ਨਾਲ ਰਿਹਾ, ਉਹ ਕਿੰਨਿਆਂ ਨੂੰ ਮਿਲ ਗਿਆ 3-4 ਦਿਨਾਂ ਦੇ ਵਿੱਚ, ਆ ਵੀ ਕੋਈ ਗਰੰਟੀ?
ਉਹ 100 ਬਿਲਕੁਲ ਸਹੀ ਕਿਹਾ, ਉਹ 100 ਦਸਾਂ ਨੂੰ ਵੀ ਮਿਲਿਆ ਹੋਊਗਾ ਤੇ ਸੋਚੋ, ਗੱਲ ਉਹੀ ਆ ਨਾ, 1000 ਹੋ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਤੁਸੀਂ ਆਸਟ੍ਰੇਲੀਆ ਦੇ ਵਿੱਚ ਇਹ ਅੰਕੜੇ ਬੁਰੀ ਤਰ੍ਹਾਂ ਵਧਣ ਵਾਲੇ ਆ, ਇਹ ਗਵਰਨਮੈਂਟ ਨਾ ਲਵੇ ਕਰੇ ਉਹਨਾਂ ਦੀ ਮਰਜ਼ੀ ਆ, ਪਰ ਇਹ ਮੇਰੀ ਤਾਂ ਰਿਕੁਐਸਟ ਆ ਸਾਰਿਆਂ ਨੂੰ, ਤੁਸੀਂ ਬਹੁਤ ਵਧੀਆ ਡਿਸੀਜਨ ਲਿਆ, ਬੇਸ਼ੱਕ ਜੋਬ ਛੱਡ ਕੇ ਘਰ ਬੈਠ ਗਏ ਆ, ਬਿਲਕੁਲ ਬਹੁਤ ਵਧੀਆ ਕੀਤਾ। ਔਰ ਸਾਡੇ ਜੇ ਗੱਲ ਕਰੀਏ ਭਈ ਅਸੀਂ ਇੰਨਾ ਕੁ ਬਚਾਇਆ ਹੁੰਦਾ ਕਿ ਮਾੜੇ ਟਾਈਮ ਤੇ ਬੈਠ ਕੇ ਖਾ ਸਕੀਏ,
ਤੇ ਇੱਕ ਸਰਵੇ ਦੇ ਹਿਸਾਬ ਦੇ ਨਾਲ ਅਸੀਂ ਕਹਿੰਦੇ ਆ ਨਾ ਕਿ 1% ਬੰਦੇ ਨੇ ਦੀ ਡੈਥ ਹੋਣੀ ਆ, ਲੇਕਿਨ ਕੋਈ ਆ ਨੀ ਤੁਹਾਨੂੰ ਦੱਸ ਰਿਹਾ ਕਿ 10% ਬੰਦਿਆਂ ਨੂੰ ਵੈਂਟੀਲੇਟਰ ਤੇ ਲਾਇਆ ਜਾਂਦਾ ਆ, 10-15% ਬੰਦਿਆਂ ਨੂੰ, ਤੇ ਜੇ ਵੈਂਟੀਲੇਟਰ ਨਾ ਹੋਊਗਾ ਤਾਂ ਉਹਦੇ ਵਿੱਚੋਂ ਫਿਰ ਡੈਥ ਰੇਟ ਕਿੰਨਾ ਵੱਧ ਜਾਣਾ ਆ।
ਬਿਲਕੁਲ ਜੀ ਬਿਲਕੁਲ, ਔਰ ਬੜੀ ਬੁਰੀ ਬਿਮਾਰੀ ਆ ਜੀ, ਜਿੰਨੀਆਂ ਕੁ ਵੀਡੀਓਜ਼ ਦੇਖਣ ਨੂੰ ਸਾਹਮਣੇ ਆਈਆਂ ਆ ਉਹਨਾਂ ਦੇ ਵਿੱਚ ਬਿਲਕੁਲ ਜਿਹੜੇ ਮਰੀਜ਼ ਆ ਉਹਨਾਂ ਨੂੰ ਸਾਹ ਹੀ ਨਹੀਂ ਆ ਰਿਹਾ, ਔਰ ਬੜਾ ਔਖਾ ਹੋ ਜਾਂਦਾ। ਔਰ ਇਹਨਾਂ ਨੇ ਇੱਕ ਦੱਸਿਆ ਹੋਇਆ ਤਰੀਕਾ ਵੀ ਤੁਸੀਂ 10 ਸੈਕਿੰਡ ਆਪਣਾ ਸਾਹ ਰੋਕ ਕੇ ਰੱਖੋ, ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੋਰੋਨਾ ਵਾਇਰਸ ਆ, ਜੇ ਤੁਸੀਂ ਘਰ ਚ ਹੀ ਟੈਸਟ ਕਰਨਾ ਤੇ 10 ਸੈਕਿੰਡ ਆਪਣੀ ਜਿਹੜੀ ਸਾਹ ਆ ਉਹਨੂੰ ਰੋਕ ਕੇ ਰੱਖੋ, ਜੇ ਤੁਸੀਂ 10 ਸੈਕਿੰਡ ਰੋਕ ਕੇ ਰੱਖ ਸਕਦੇ ਇਹਦਾ ਮਤਲਬ ਤੁਹਾਨੂੰ ਕੋਰੋਨਾ ਵਾਇਰਸ ਨਹੀਂ ਹੈਗਾ। ਸੋ 10 ਸੈਕਿੰਡ ਹੀ ਜੇ ਅਸੀਂ ਸਾਹ ਸਾਨੂੰ ਰੋਕਣਾ ਪਵੇ ਤਾਂ ਅਸੀਂ ਔਖੇ ਹੋ ਜਾਂਦੇ ਹਾਂ, ਯਾਨੀ ਔਖਾ ਆ 10 ਸੈਕਿੰਡ ਤੱਕ ਵੀ ਸਾਹ ਰੋਕਣਾ, ਤੇ ਸੋਚੋ ਜਦੋਂ ਤੁਹਾਨੂੰ ਸਹੀ ਨਹੀਂ ਆਉਂਦਾ ਹੋਊਗਾ ਤੇ ਉਹ ਕਿਹੋ ਜਿਹੀ ਬਿਮਾਰੀ ਹੋਊਗੀ ਔਰ ਕਿੰਨੀ ਬੁਰੀ ਹਾਲਤ ਹੁੰਦੀ ਹੋਊਗੀ। ਰੱਬ ਬਚਾਵੇ ਜੀ ਇਸ ਬਿਮਾਰੀ ਤੋਂ, ਔਰ ਬਾਰ ਬਾਰ ਇਹੀ ਤਾਕੀਦ ਆ ਕਿ ਘਰ ਚ ਰਹੋ, ਬਾਹਰ ਨਾ ਜਾਓ, ਜਿੰਨਾ ਹੈਗਾ ਓਨੇ ਨਾਲ ਗੁਜ਼ਾਰਾ ਕਰ ਲੋ। ਸੋ
ਇਕੱਲੇ ਬੰਦੇ ਨਾਲ
ਬਹੁਤ ਵਧੀਆ ਲੱਗਾ ਸੰਦੀਪ ਜੀ, ਤੁਸੀਂ ਬੜੀਆਂ,
ਜੇ ਆਪਣੇ ਘਰੇ ਰਹੋਗੇ ਨਾ
ਬਿਲਕੁਲ
ਹੋ ਸਕਦਾ, ਨਹੀਂ ਤਾਂ ਇੱਕ ਜੇ ਮੈਂ ਰਹਾਂ ਜਾਂ ਤੁਸੀਂ ਰਹੋ, ਕੁਝ ਇੱਕ ਨਾ ਇਹਨਾਂ ਨਹੀਂ ਹੋਣਾ, ਸਾਰੇ ਰਹੋਗੇ ਫੇਰ ਉਹਦਾ ਫਰਕ ਪੈ ਸਕਦਾ ਸ਼ਾਇਦ,
ਫੇਰ ਹੀ ਫਰਕ। ਪਰ ਗੱਲ ਇਹ ਵੀ ਹੈ ਨਾ ਦੂਜੀ, ਜੇ ਇਹਨਾਂ ਨੇ ਜੇ ਇਹ ਲੋਕਡਾਊਨ ਹੀ ਨਹੀਂ ਕਰਦੇ ਤੇ ਤੁਸੀਂ ਘਰ ਚ ਕਿੱਦਾਂ ਬੈਠ ਜਾਓਗੇ? ਜੇ ਜੇ ਜਿਹੜੇ ਆ ਜੋਬਸ ਆ ਜੇ ਉਹ ਚੱਲ ਰਹੀਆਂ ਆ ਹੁਣ, ਚਾਹੇ ਉਹ ਸਕੂਲਸ ਆ ਟੀਚਰਸ ਆ ਜਿਹੜੇ, ਮੈਂ ਅਰਲੀ ਐਜੂਕੇਟਰ ਹੈਗੀ ਆ, ਹੁਣ ਜੇ ਅਸੀਂ ਨਹੀਂ ਜਾਂਦੇ ਜੋਬ ਤੇ ਤਾਂ ਉਹ ਇਹ ਲੱਗਦਾ ਕਿ ਅਸੀਂ ਆਪਣੇ ਫਰਜ਼ ਤੋਂ ਪਿੱਛੇ ਮੁੜ ਰਹੇ ਆ, ਅਸੀਂ ਸੈਲਫਿਸ਼ ਆ ਭਈ ਆਪਣੇ ਘਰ ਚ ਵੜ ਗਏ, ਉੱਥੇ ਜਿਹੜੇ ਨਿਆਣੇ ਆਉਂਦੇ ਪਏ ਉਹਨਾਂ ਦੀ ਟੇਕ ਕੇਅਰ ਕਰਨ ਲਈ ਕੋਈ ਨਹੀਂ। ਜੇ ਇਹ ਪੂਰਾ ਲੋਕਡਾਊਨ ਹੀ ਹੋਊਗਾ ਫੇਰ ਹੀ ਹਰ ਕੋਈ ਬਚ ਸਕਦਾ, ਨਹੀਂ ਤਾਂ ਜਿੰਨੀ ਦੇਰ ਜੋਬਸ ਚੱਲਦੀਆਂ ਰਹਿਣੀਆਂ ਆ, ਜੇ ਛੋਟੇ ਮੋਟੇ ਬਿਜ਼ਨਸ ਵੀ ਜਿਹੜੇ ਚੱਲਦੇ ਰਹਿਣੇ ਆ ਨਾ, ਇਹ ਇਹਨਾਂ ਨੂੰ ਚਲਾ ਕੇ ਕੋਈ, ਜੇ ਇਹਨਾਂ ਨੂੰ ਲੱਗਦਾ ਵੀ ਇਕੋਨੋਮੀ ਬਚ ਜਾਊਗੀ ਜਾਂ ਕੁਛ ਹੋ ਜਾਊਗਾ, ਉਹ ਕੁਛ ਹੋਣ ਵਾਲਾ ਨਹੀਂ, ਇਹ ਸਭ ਇਕੋਨਮੀਆਂ ਹੋ ਗਈਆਂ ਜਾਂ ਦੇਸ਼ ਹੋ ਗਿਆ, ਇਹ ਲੋਕਾਂ ਦੇ ਨਾਲ ਹੀ ਆ। ਸੋ ਜੇ ਜਨਤਾ ਸੁਰੱਖਿਅਤ ਆ ਤੇ ਦੇਸ਼ ਤਾਂ ਹੀ ਸੁਰੱਖਿਅਤ ਆ ਜੀ। ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਗੱਲਬਾਤ ਕਰਨ ਲਈ ਤੁਹਾਡਾ ਜੀ। ਨਹੀਂ ਨਹੀਂ ਦੱਸੋ ਕੀ ਕਹਿਣ ਲੱਗੇ ਸੀ। हेलो हाँ जी मैंने लगता कॉल हेलो
हेलो हेलो
हाँ जी सत श्री अकाल जी
सत
श्री अकाल जी सत श्री अकाल
करमजीत बोलना
हाँ जी सत श्री अकाल करमजीत जी इंग्लैंड लगता इस वेले चंगी रात पई होनी की टाइम हो गया उथे
साढ़े दस हो गया जी इस टाइम इथे
साढ़े दस हो गए और तुसी मेनू घर नी लग रहे इस वेले जे मैं गलत नी हैगी ता
भैन जी साडी मजबूरी आ इथे जेडे इथे दे प्रधानमंत्री उन्होंने भी इह कर दित्ता ऐलान जेडे लौरी दा ड्राइवर आ ना उन्हां नू कह दित्ता अगे असी पांच दिन साडी जॉब हुंदी सीगी इस टाइम उन्हां ने ओह कह दित्ता वी तुहानू पुलिस वाला कोई चैक नी करूगा सत्ते दिन तुसी करना करना आ काम हो सके तुहानू वी ਪੋਸੀਬਿਲਟੀ ਹੈਗੀ ਤੁਸੀਂ ਰੈਸਟ ਕਰ ਲਓ ਨਹੀਂ ਤਾਂ ਕੋਈ ਏਦਾਂ ਦੀ ਨੀ ਪਰ ਜਿਹੜੀ ਫੂਡ ਦੀ ਸਪਲਾਈ ਹੈ ਨਾ ਉਹ ਨੀ ਚਾਹੀਦੀ ਰੁਕਣੀ ਨੀ ਜਾਣੀ ਚਾਹੀਦੀ ਤਾਂ ਮੈਂ ਆਪ ਜਿੱਦਾਂ ਚੁਣਨਾ ਰਹਿਣਾ ਘਰ ਬਹੁਤ ਜਿੰਨਾ ਵੀ ਘਰ ਹੁਣ ਮਜਬੂਰੀ ਆ ਜਿੱਦਾਂ ਅੱਜ ਕਹਿ ਲਓ ਵੀ ਜੇ ਡਾਕਟਰ ਆ ਉਹ ਵੀ ਉਹਨਾਂ ਦੀ ਵੀ ਮਜਬੂਰੀ ਆ ਨਾ ਵੀ ਦੇਖਣਾ ਆ ਸਾਨੂੰ ਵੀ ਇਹ ਚੀਜ਼ ਦੇਖਣੀ ਪੈਣੀ ਆ ਹੁਣ ਕੀ ਕਰ ਸਕਦੇ ਆ ਆਪਣੇ ਵੱਲੋਂ ਫਿਰ ਫੁੱਲ ਰਹੀ ਦਾ ਉਹ ਸਾਰੀਆਂ ਸਹੂਲਤਾਂ ਦੇ ਰਹੇ ਆ ਜਦੋਂ ਟਰੱਕ ਦੇ ਵਿੱਚ ਚੜ੍ਹਨਾ ਆ ਤਾਂ ਸੈਨੇਟਾਈਜ਼ਰ ਕਰਦੇ ਆ ਟਰੱਕ ਨੂੰ ਬਕਾਇਦਾ ਪੇਪਰ ਵਰਕ ਲੈਣ ਲੱਗੇ ਉਹ ਸਭ ਕੁਝ ਦਿੰਦੇ ਵਗੈਰਾ ਹਰ ਇੱਕ ਚੀਜ਼ ਦੇ ਰਹੇ ਪਰ ਬਾਕੀ ਮਾੜੀ ਕਿਸਮਤ ਤਾਂ ਨਹੀਂ ਕਹਿ ਸਕਦੇ ਆਪਾਂ ਭੈਣ ਜੀ
ਯੋਗਦਾਨ ਹੈ ਇਸ ਚੀਜ਼ ਨੂੰ ਨਜਿੱਠਣ ਦੇ ਵਿੱਚ ਜੇ ਫੂਡ ਸਪਲਾਈ ਮਿਲ ਗਈ ਤੇ ਸਹੀ ਗੱਲ ਘਰੋਂ ਘਰ ਜਿਹੜੀ ਠੀਕ ਹੈ
ਬਾਕੀ
ਨਹੀਂ ਅਹਿਤਿਆਤ ਪੂਰਾ ਰੱਖੋ ਤੁਸੀਂ
ਹਾਂਜੀ ਅੱਜ ਤੋਂ ਲੋਕਡਾਊਨ ਹੋ ਗਿਆ ਤਾਂ ਅੱਜ ਰੋਡਾਂ ਦੇਖ ਰਿਹਾ ਆ ਇਸ ਟਾਈਮ ਤੇ ਨਹੀਂ ਤੇ ਇੱਥੇ ਬਹੁਤ ਰੌਣਕ ਹੁੰਦੀ ਸੀਗੀ ਤਾਂ ਇਸ ਟਾਈਮ ਸੁਣ ਮਕਾਨ ਪਈ ਹੈ ਸਿਰਫ ਲੋਰੀਆਂ ਜਾ ਰਹੀਆਂ ਜਿਹੜੀਆਂ ਹੈਗੀਆਂ ਉਹ ਵੀ ਖਾਣ ਪੀਣ ਦਾ ਸਮਾਨ ਜਾ ਰਿਹਾ ਵਾ ਜਿਹੜਾ ਹੈਗਾ
ਖਾਣ ਪੀਣ ਦਾ ਸਮਾਨ ਦੂਸਰੀ ਗੱਲ ਬਿਲਕੁਲ ਲੋਕਾਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਸੜਕਾਂ ਤੇ ਸਿਰਫ ਉਹ ਹੀ ਨਿਕਲਣ ਜਿਨ੍ਹਾਂ ਦਾ ਜ਼ਰੂਰੀ ਆ ਜਿਨ੍ਹਾਂ ਦਾ ਨਿਕਲਣਾ ਬਿਲਕੁਲ ਜ਼ਰੂਰੀ ਨਹੀਂ ਉਹ ਆਰਾਮ ਨਾਲ ਘਰਾਂ ਦੇ ਵਿੱਚ ਬੈਠੋ ਇਹਦੇ ਨਾਲ ਜਿਹੜੇ ਲੋਕ ਕੀ ਕਰ ਰਹੇ ਆ ਉਹ ਵੀ ਸੇਫ ਰਹਿਣਗੇ ਜੇ ਲੋਕ ਬਾਹਰ ਆਉਣਗੇ ਨਹੀਂ ਤੇ ਤੁਹਾਡਾ ਐਕਸਪੋਜ਼ਰ ਲੋਕਾਂ ਨਾਲ ਘੱਟ ਆ ਤੁਸੀਂ ਵੀ ਸੇਫਲੀ ਆਪਣਾ ਕੰਮ ਜਿਹੜਾ ਉਹ ਕਰ ਸਕਦੇ ਆ ਸੋ ਇਹਦੇ ਵਿੱਚ ਇੱਕ ਦੂਜੇ ਦੀ ਹੈਲਪ ਤੁਸੀਂ ਇਹੀ ਕਰ ਸਕਦੇ ਆ ਵੀ ਜਿਨ੍ਹਾਂ ਦਾ ਜ਼ਰੂਰੀ ਆ ਸਿਰਫ ਉਹ ਹੀ ਬਾਹਰ ਨਿਕਲਣ ਜਿਹੜਾ ਸਾਡੇ ਲਈ ਇਸ ਵੇਲੇ ਕਰ ਰਹੇ ਆ ਸੋ ਉਹਨਾਂ ਲਈ ਵੀ ਸਾਡਾ ਕੁਛ ਫਰਜ਼ ਬਣਦਾ ਜੇ ਉਹਨਾਂ ਦਾ ਫਰਜ਼ ਸਾਡੇ ਲਈ ਬਣਦਾ ਸੋ ਸਾਡਾ ਫਰਜ਼ ਇਹੀ ਹੈ ਕਿ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਘਰ ਦੇ ਵਿੱਚ ਰੱਖੀਏ ਤਾਂ ਕਿ ਬਾਹਰ ਸੜਕਾਂ ਜਿਹੜੀਆਂ ਸੁਰੱਖਿਅਤ ਰਹਿ ਸਕਣ ਔਰ ਜਿਹੜੇ ਇਹ ਡਰਾਈਵਰ ਹੋ ਗਏ ਜਾਂ ਹੋਰ ਲੋਕ ਸਾਡੇ ਲਈ ਕਰ ਰਹੇ ਆ ਉਹ ਸੁਰੱਖਿਅਤ ਸੇਫਲੀ ਆਪਣੇ ਘਰਾਂ ਨੂੰ ਵੀ ਮੁੜ ਸਕਣ ਤੇ ਤੁਹਾਨੂੰ ਕਰਮਜੀਤ ਜੀ ਇੱਕ ਹੋਰ ਚੀਜ਼ ਮੈਂ ਪੁੱਛਣੀ ਸੀਗੀ ਕੀ ਲੱਗਦਾ ਕਿ ਇੰਗਲੈਂਡ ਦੀ ਸਰਕਾਰ ਜਿਹੜੇ ਡਿਸੀਜਨ ਲੈ ਰਹੀ ਠੀਕ ਲੈ ਰਹੀ ਆ ਜਾਂ ਇਹਨਾਂ ਨੂੰ ਥੋੜਾ ਪਹਿਲਾਂ ਲੋਕਡਾਊਨ ਕਰ ਦਿੰਦੇ ਤੇ ਅੱਜ ਅੰਕੜੇ ਜਿਹੜੇ ਕੁਝ ਘੱਟ ਹੁੰਦੇ ਕੋਰੋਨਾ ਵਾਇਰਸ ਦੇ
ਲੇਟ ਲਿਆ ਜੀ ਥੋੜਾ ਲੇਟ ਲਿਆ ਇਟਲੀ ਵੀ ਇਹੋ ਹਾਲ ਸੀਗਾ ਤੁਸੀਂ ਦੇਖਿਆ ਹੋਣਾ ਇਟਲੀ ਵੀ ਪਹਿਲਾਂ ਬਹੁਤ ਘੱਟ ਸੀਗੇ ਉਹਨਾਂ ਨੇ ਵੀ ਡਿਸੀਜਨ ਏਦਾਂ ਕਹਿ ਲਓ ਲੇਟ ਲਿਆ ਉਹਨਾਂ ਨੇ ਵੀ ਤੇ ਇੱਥੇ ਵੀ ਇਹੋ ਹਾਲ ਹੋ ਰਿਹਾ ਆਸਟ੍ਰੇਲੀਆ ਵੀ ਤੁਸੀਂ ਦੇਖ ਰਹੇ ਇਸ ਟਾਈਮ ਕੁਛ ਨੀ ਲਿਆ ਇੰਡੀਆ ਵਾਲਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਬਹੁਤ ਵਧੀਆ ਕੰਮ ਕੀਤਾ ਉਹਨਾਂ ਜੋ ਮਰਜ਼ੀ ਕਹਿ ਲੋ ਜਿੱਦਣ ਇਟਲੀ ਚ ਸ਼ੁਰੂਆਤ ਹੋਈ ਸੀ ਉਦਣ ਇੱਥੇ ਤਿੰਨ ਕੇਸ ਸੀਗੇ ਜੋ ਕਿ ਇਸ ਟਾਈਮ 8000 ਕੇਸ ਹੋ ਗਿਆ
ਬਿਲਕੁਲ ਬਿਲਕੁਲ ਸੋ ਇਹੀ ਹਾਲ ਆਸਟ੍ਰੇਲੀਆ ਦਾ ਹੈ ਜੀ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਵੀ ਚੰਗੇ ਜਿਹੜੇ ਅੰਕੜੇ ਆ ਉਹ 2100 ਤੋਂ ਉੱਪਰ ਜਿਹੜੇ ਆ ਹੋ ਚੁੱਕੇ ਆ ਜਿਹੜੇ ਕਨਫਰਮਡ ਕੇਸਿਸ ਹੈਗੇ ਔਰ 46 ਮੌਤਾਂ ਜਿਹੜੀਆਂ ਉਹ ਦਰਜ ਹੋਈਆਂ ਅਜੇ ਤੱਕ ਸੋ
ਭਾਜੀ ਹੁਣੀ ਵੀ ਕਹਿ ਕੇ ਗਏ ਆ ਉਹ ਵੀ ਜਿੱਦਾਂ ਜੋ ਅੰਕੜਾ ਕੱਢਿਆ ਕਹਿੰਦੇ ਵੀ ਇੱਕ ਬੰਦਾ ਪੰਜ ਬੰਦਿਆਂ ਨੂੰ ਲੈ ਰਿਹਾ ਆ ਬੰਦਾ ਜਿਹੜਾ ਘੱਟੋ ਘੱਟ
ਹਾਂ ਘੱਟ ਤੋਂ ਘੱਟ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਕਰਮਜੀਤ ਜੀ ਅਸੀਂ ਸਾਡੇ ਸਾਰਿਆਂ ਵੱਲੋਂ ਇਹ ਹੀ ਅਰਦਾਸ ਹੈ ਤੁਹਾਡੇ ਲਈ ਕਿ ਬਿਲਕੁਲ ਤੁਸੀਂ ਜਿੱਦਾਂ ਬਾਕੀਆਂ ਦੇ ਲਈ ਬਾਹਰ ਨਿਕਲੇ ਹੋਏ ਹੋ ਇਸ ਵੇਲੇ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਜੇ ਕਹੀਏ ਭਈ ਇਸ ਵੇਲੇ ਵਰਲਡ ਵਾਰ ਹੀ ਲੱਗੀ ਹੋਈ ਹੈ ਸੋ ਇਹ ਗੋਲੀਆਂ ਇਹ ਬੰਬ ਜਿਹੜੇ ਚੱਲਦੇ ਉਹ ਦਿਸਦੇ ਆ ਪਰ ਇਹ ਜਿਹੜਾ ਵਾਇਰਸ ਆ ਉਹ ਦਿਸਦਾ ਨਹੀਂ ਸੋ ਅਸੀਂ ਉਮੀਦ ਤੇ ਅਰਦਾਸ ਕਰਦੇ ਹਾਂ ਜੀ ਤੁਸੀਂ ਰਾਜੀ ਖੁਸ਼ੀ ਹਰ ਰੋਜ਼ ਆਪਣਾ ਫਰਜ਼ ਨਿਭਾ ਕੇ ਰਾਜੀ ਖੁਸ਼ੀ ਵਾਪਸ ਆਪਣੇ ਪਰਿਵਾਰ ਦੇ ਵਿੱਚ ਜਾਓ ਔਰ ਇਹ ਹੀ ਅਰਦਾਸ ਸਾਡੀ ਸਭ ਉਹਨਾਂ ਦੇ ਲਈ ਆ ਜਿੰਨੇ ਵੀ ਹੈਲਥ ਵਰਕਰ ਆ ਜਾਂ ਜਿਹੜੇ ਇਸ ਵੇਲੇ ਦੁਨੀਆਂ ਦੇ ਲਈ ਕੁਛ ਕਰ ਰਹੇ ਆ ਉਹਨਾਂ ਦੇ ਲਈ ਵੀ ਔਰ ਜਿਹੜੇ ਜੋ ਕਰ ਰਹੇ ਆ ਉਹਨਾਂ ਕਰਕੇ ਆਪਣੇ ਘਰਾਂ ਦੇ ਵਿੱਚ ਬੈਠੇ ਆ ਔਰ ਆਪਣੇ ਆਪ ਲਈ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਲਈ ਵੀ ਸਾਰੇ ਆਓ ਰਲ ਕੇ ਇੱਕ ਵਾਰੀ ਅਰਦਾਸ ਕਰੀਏ ਹੇ ਪਰਮਾਤਮਾ ਸੱਚੇ ਪਿਤਾ ਇਸ ਬਿਮਾਰੀ ਨੂੰ ਛੱਡ ਦੇ ਖਤਮ ਕਰੋ ਔਰ ਸਾਡਾ ਇਹ ਦੁਨੀਆਂ ਫਿਰ ਤੋਂ ਹੱਸਦੀ ਵਸਦੀ ਹੋ ਸਕੇ ਸੋ ਬਹੁਤ ਬਹੁਤ ਸ਼ੁਕਰੀਆ ਕਰਨਜੀਤ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਬਿਲਕੁਲ ਜੀ ਦੁਨੀਆਂ ਦਾ ਕੋਈ ਵੀ ਕੋਨਾ ਆ ਚਾਹੇ ਕੋਈ ਵੀ ਦੇਸ਼ ਹੈ ਇਸ ਵੇਲੇ ਇਸ ਬਿਮਾਰੀ ਤੋਂ ਅਛੂਤਾ ਨਹੀਂ ਹੈਗਾ ਔਰ ਹਰ ਕੋਈ ਆਪਣੇ ਆਪ ਨੂੰ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰ ਰਿਹਾ ਆ ਪਰ ਮੈਂ ਵੀ ਇਹ ਮੰਨਦੀ ਹਾਂ ਕਿ ਅੰਦਰੋਂ ਅੰਦਰ ਹੀ ਕਿਤੇ ਚਿੰਤਾ ਬਣੀ ਹੋਈ ਆ ਅੰਦਰੋਂ ਮੈਂ 10 ਸਾਲ ਦੇ ਵਿੱਚ ਇੱਥੇ ਨਹੀਂ ਕਦੀ ਇੰਨੀਆਂ ਨਿਊਜ਼ ਸੁਣੀਆਂ ਆਸਟ੍ਰੇਲੀਅਨ ਨਿਊਜ਼ ਜਿੰਨੀਆਂ ਮੈਂ 10 ਦਿਨਾਂ ਦੇ ਵਿੱਚ ਸੁਣ ਲਈਆਂ ਹੋਣੀਆਂ ਸੋ ਹਰ ਵੇਲੇ ਇਹੀ ਚਿੰਤਾ ਲੱਗੀ ਰਹਿੰਦੀ ਆ ਭਈ ਇਹ ਜਿਹੜੇ ਵੱਧਦੀ ਜਾ ਰਹੀ ਹੈ ਗਿਣਤੀ ਹੈ ਕਿੱਦਾਂ ਘਟੂਗੀ ਸੋ ਹਰ ਕੋਈ ਚਿੰਤਾ ਤੋਂ ਰਹਿ ਜੀ ਆਪਣੇ ਲਈ ਆਪਣੇ ਪਰਿਵਾਰ ਲਈ ਔਰ ਆਪਣੇ ਆਲੇ ਦੁਆਲੇ ਲਈ ਵੀ ਸੋਚ ਰਹੀ ਸੀਗੀ ਕਿ ਵਿਸਾਖੀ ਆਉਣ ਵਾਲੀ ਔਰ ਵਿਸਾਖੀ ਦੇ ਚਾਹ ਚੜੇ ਹੋਣੇ ਸੀਗੇ ਕਈ ਤਰ੍ਹਾਂ ਦੇ ਮੇਲੇ ਲੱਗਣੇ ਸੀਗੇ ਸਾਡੇ ਆਲੇ ਦੁਆਲੇ ਔਰ ਉਹਨਾਂ ਮੇਲਿਆਂ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਸੀਗੀਆਂ ਸੋ ਆਉਣ ਵਾਲੀਆਂ ਈਵਨ ਤੀਆਂ ਤੱਕ ਦੀਆਂ ਤਿਆਰੀਆਂ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਹੋ ਗਈ ਸੀਗੀ ਪਰ ਪਰਮਾਤਮਾ ਨੇ ਜਦੋਂ ਉਹ ਚੀਜ਼ ਸਮੇਟਣੀ ਹੁੰਦੀ ਆ ਦੇਖ ਲਓ ਅਸੀਂ ਕਿੰਨੇ ਦੂਰ ਤੱਕ ਦਾ ਸੋਚ ਕੇ ਤੁਰਦੇ ਹਾਂ ਆਹ ਕਮਾ ਲਈਏ ਆਹ ਕਰ ਲਈਏ ਇੰਨਾ ਹੋਰ ਬਣਾ ਲਈਏ ਉਹਦੇ ਲਈ ਵੀ ਹੋ ਜਾਵੇ ਬੱਚੇ ਲਈ ਵੀ ਹੋ ਜਾਵੇ ਮੁੰਡੇ ਲਈ ਕੁੜੀ ਲਈ ਅੱਗੇ ਅਸੀਂ ਪੁਸ਼ਤਾਂ ਦਾ ਧਿਆਨ ਰੱਖ ਕੇ ਆਪਣੀ ਜਾਨ ਜਿਹੜੀ ਆ ਲੜਾਉਂਦੇ ਰਹਿੰਦੇ ਆ ਕਰਦੇ ਰਹਿੰਦੇ ਆ ਪਰ ਜਦੋਂ ਇਸ ਕੁਦਰਤ ਨੇ ਉਸ ਪਰਮਾਤਮਾ ਨੇ ਦੇ ਜਿਹੜਾ ਕਹਿੰਦੇ ਹੁੰਦੇ ਆ ਨਾ ਵੀ ਉਹਦੀ ਰਜ਼ਾ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ਅੱਜ ਦੇਖ ਲਓ ਆਰਾਮ ਨਾਲ ਚੁੱਪ ਚਾਪ ਘਰਾਂ 'ਚ ਬੈਠੇ ਹੋਏ ਆ ਕਿਉਂਕਿ ਕੋਈ ਚਾਰਾ ਨਹੀਂ ਹੈਗਾ ਸਾਡੇ ਤੋਂ ਸੋ ਬਿਲਕੁਲ ਹਰ ਸਾਹ ਦੇ ਨਾਲ ਸ਼ੁਕਰ ਕਰੀਏ ਉਸ ਪਰਮਾਤਮਾ ਦਾ ਨਾਲ ਕਿ ਸਾਹ ਚੱਲਦੇ ਪਏ ਔਰ ਇਸੇ ਤਰ੍ਹਾਂ ਚੱਲਦੇ ਰਹਿਣ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਲੈਣੀ ਆ ਜੀ ਬ੍ਰੇਕ ਤੋਂ ਬਾਅਦ ਫੇਰ ਕਰਦੇ ਆ ਕੁਝ ਹੋਰ ਗੱਲਾਂ ਜੀ
ਅੱਜ ਬੱਦਲਾਂ ਵਿੱਚ ਤਸਵੀਰ ਤੇਰੀ ਅੱਜ ਬੱਦਲਾਂ ਵਿੱਚ ਤਸਵੀਰ ਤੇਰੀ ਤਸਵੀਰ ਦੇ ਵਰਗੀ ਤੱਕੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਜਦੋਂ ਗੱਲ ਕੋਈ ਰੱਬ ਨੂੰ ਪਾਉਂਦੀ ਆ ਉਦੋਂ ਕੁਦਰਤ ਨੱਚਦੀ ਗਾਉਂਦੀ ਆ ਗੱਲ ਕੋਈ ਰੱਬ ਨੂੰ ਪਾਉਂਦੀ ਆ ਉਦੋਂ ਕੁਦਰਤ ਨੱਚਦੀ ਗਾਉਂਦੀ ਆ ਸੱਤ ਰੰਗੀ ਮਹਿੰਦੀ ਲਾ ਲੈਂਦੀ ਫਿਰ ਪੀਂਗ ਅੰਬਰ ਤੇ ਪਾ ਲੈਂਦੀ ਉਹ ਵੇਖ ਚਮਕਦੇ ਚਾਨਣ ਦੀ ਵੇਖ ਚਮਕਦੇ ਚਾਨਣ ਦੀ ਪੋਸ਼ਾਕ ਹੈ ਕਿੰਨੀ ਜੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਗੱਲ ਸੱਚੀ ਜੇ ਤੂੰ ਮਿੱਟੀ ਮੈਂ ਧੂੜ ਹਾਂ ਇਹੋ ਗੱਲ ਸੱਚੀ ਸੂਰਜ ਤੋਂ ਲੈ ਕੇ ਵਰ ਕੋਈ ਕਿਰਨਾਂ ਦਾ ਪਾਈਏ ਫਰ ਕੋਈ ਸੂਰਜ ਤੋਂ ਲੈ ਕੇ ਵਰ ਕੋਈ ਕਿਰਨਾਂ ਦਾ ਪਾਈਏ ਹਰ ਕੋਈ ਖਾਬਾਂ ਦਾ ਨਕਸ਼ਾ ਖੜ ਦਈਏ ਬੂਹੇ ਤੇ ਤਖਤੀ ਜੜ ਦਈਏ ਤਖਤੀ ਤੇ ਇਹ ਲਿਖਵਾ ਦਈਏ
ਮਿੱਟੀ ਨੱਚੀ ਜੇ ਤੂੰ ਮਿੱਟੀ ਮੈਂ ਗੂੜਾਂ ਇਹ ਗੱਲ ਸੱਚੀ ਜੇ ਤੂੰ ਮਿੱਟੀ ਮੈਂ ਗੂੜਾਂ ਇਹ ਗੱਲ ਸੱਚੀ ਜੇ ਤੂੰ ਮਿੱਟੀ ਮੈਂ ਗੂੜਾਂ ਇਹ ਗੱਲ ਸੱਚੀ
प्रोग्राम दी जानकारी रेडियो दी हर गतिविधि ते नजर ज्वाइन करो साडा फेसबुक पेज facebook.com/harmanradioaustralia जां जुड़ो टेलीग्राम ते telegram.me/harmaninfo वधेरे जानकारी लई विजिट करो साडी वेबसाइट harmanradio.com
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
जी तुसी सुन रहे हो हरमन रेडियो प्रोग्राम चल रहा है लहरां ते समा इस वेले 9:07 जेड़ा हो चुका है डीलेट दियां आंकड़ियां दे मुताबिक सो समा जेड़ा जी बड़ा बलवान हुंदा चलदा ही रहिंदा है और किसे नूं नहीं पता भी आने वाले समय दे अंदर की लुकिया होया है अज तो महीना पहला नहीं पता सी जी भी ये जेड़ी करोना वायरस है इन्हें ਇਦਾਂ ਫੈਲ ਜਾਣਾ ਆ ਔਰ ਇਹਦੇ ਇਹ ਅੰਜਾਮ ਜਿਹੜੇ ਆ ਸੰਸਾਰ ਨੂੰ ਭੁਗਤਣੇ ਪੈਣੇ ਆ ਔਰ ਅਜੇ ਆਉਣ ਵਾਲੇ ਸਮੇਂ ਦਾ ਕੁਛ ਨਹੀਂ ਕਹਿ ਸਕਦੇ ਕਿਹੋ ਜਿਹੇ ਹਾਲਾਤ ਹੋਣੇ ਆ ਤਿਆਰ ਰਹੀਏ ਬੱਤਰ ਹਾਲਾਤਾਂ ਦੇ ਲਈ ਔਰ ਅਰਦਾਸ ਕਰੀਏ ਚੰਗੇ ਹਾਲਾਤਾਂ ਦੇ ਲਈ ਉਮੀਦ ਕਰੀਏ ਚੰਗੇ ਹਾਲਾਤਾਂ ਦੇ ਲਈ ਸੋ ਪਰ ਬੱਤਰ ਹਾਲਾਤਾਂ ਦੇ ਲਈ ਵੀ ਤਿਆਰ ਸਾਨੂੰ ਰਹਿਣਾ ਚਾਹੀਦਾ ਹੈ ਸੋ ਬਿਲਕੁਲ ਦੁਨੀਆਂ ਦੇ ਵੱਖ ਵੱਖ ਦੇਸ਼ ਆਪਣੀ ਆਪਣੀ ਸਮਝ ਦੇ ਮੁਤਾਬਿਕ ਜਿਹੜੇ ਫੈਸਲੇ ਲੈ ਰਹੇ ਆ ਕਈਆਂ ਨੇ ਆਪਣੀਆਂ ਕੰਟਰੀਜ਼ ਪੂਰੀ ਤਰ੍ਹਾਂ ਲੋਕਡਾਊਨ ਕਰ ਦਿੱਤੀਆਂ ਤੇ ਕਈ ਅਜੇ ਤੱਕ ਕਹਿੰਦੇ ਪਏ ਨਹੀਂ ਜੀ ਅਜੇ ਹੋਰ ਥੋੜੇ ਜਿਹੇ ਦੇਖ ਲਈਏ ਫੇਰ ਕਰਦੇ ਆ ਸੋ ਹਰ ਕੋਈ ਆਪਣੀ ਆਪਣੀ ਸਮਝ ਦੇ ਮੁਤਾਬਿਕ ਗੱਲਾਂ ਕਰ ਰਿਹਾ ਇਸ ਚੀਜ਼ ਨੂੰ ਲੈ ਰਿਹਾ ਆ ਔਰ ਸੋਚ ਰਿਹਾ ਆ ਪਰ ਮੁੱਕਦੀ ਗੱਲ ਇਹੀ ਆ ਭਈ ਇਹਦਾ ਇੱਕ ਜਿਹੜੀ ਚੀਜ਼ ਆ ਆਪਣੇ ਆਪ ਨੂੰ ਬਾਕੀਆਂ ਤੋਂ ਵੱਖ ਰੱਖੋ ਜਿੰਨਾ ਸੈਲਫ ਆਈਸੋਲੇਟ ਹੋ ਸਕਦੇ ਆ ਉਹ ਕਰੋ ਔਰ ਦੂਸਰੀ ਗੱਲ ਫਿਰ ਮੈਂ ਇਹ ਕਹੂੰਗੀ ਕਿ ਭਈ ਜਿੰਨਾ ਹੈਗਾ ਓਨੇ ਵਿੱਚ ਗੁਜ਼ਾਰਾ ਕਰਨਾ ਸਿੱਖੋ ਬਚਪਨ ਤੋਂ ਬਜ਼ੁਰਗਾਂ ਨੇ ਇਹ ਗੱਲ ਸਿਖਾਈ ਆ ਸਾਨੂੰ ਕਹਿੰਦੇ ਆਏ ਆ ਔਰ ਜੇ ਅੱਜ ਵੀ ਅਸੀਂ ਘਰਾਂ ਦੇ ਵਿੱਚ ਸਮਾਨ ਹੈਗਾ ਆ ਮੁੱਕਦਾ ਨਹੀਂ ਦੁਨੀਆਂ ਦੇ ਉੱਤੇ ਸਮਾਨ ਵੀ ਨਹੀਂ ਮੁੱਕਣ ਲੱਗਾ ਬਾਰ ਬਾਰ ਦੁਕਾਨਾਂ ਤੇ ਜਾ ਕੇ ਸ਼ੋਪਿੰਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਮਹੀਨੇ ਦਾ ਪਿਆ ਇਹ ਨਾ ਕਹੋ ਵੀ ਹੁਣ 6 ਮਹੀਨੇ ਦਾ ਇਕੱਠਾ ਕਰ ਲਈਏ ਮਹੀਨੇ ਬਾਅਦ ਕੁਛ ਨਹੀਂ ਪਤਾ ਦੁਨੀਆਂ ਦਾ ਕੀ ਬਣਨਾ ਆ ਸੋ ਅੱਜ ਦਾ ਜਿਹੜਾ ਸਮਾਂ ਉਹਨੂੰ ਕੰਢਾਓ ਔਰ ਸਮਝਦਾਰੀ ਤੋਂ ਕੰਮ ਲਓ ਸਾਡੇ ਨਾਲ ਨਰਿੰਦਰ ਰਾਠੌਰ ਹੁਣਾਂ ਨੇ ਵੀ ਸਾਂਝ ਬਣਾਈ ਹੈ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਾਰੇ ਹਰਮਨ ਟੀਮ ਨੂੰ ਵੀ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਠੌਰ ਸਾਹਿਬ ਉਮੀਦ ਹੈ ਰਾਜੀ ਖੁਸ਼ੀ ਹੋਵੋਗੇ ਜੀ ਸਾਰੇ ਆਪਣੇ ਘਰ ਔਰ ਰਵਿੰਦਰ ਹੁਣਾਂ ਨੇ ਵੀ ਧਨੀ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਕਿਵੇਂ ਹੋ ਜੀ ਬਿਲਕੁਲ ਠੀਕ ਠਾਕ ਆ ਧਨੀ ਔਰ ਦੂਸਰੀ ਗੱਲ ਇਹ ਆ ਵੀ ਅੱਜ ਜੇ ਠੀਕ ਠਾਕ ਕਹਿੰਦੇ ਵੀ ਆ ਨਾ ਵੀ ਰਾਜੀ ਖੁਸ਼ੀ ਆ ਤੇ ਇੱਕ ਵਾਰੀ ਫਿਰ ਕੁਐਸਚਨ ਮਾਰਕ ਲੱਗ ਜਾਂਦਾ ਵੀ ਅੱਛਾ ਮੈਂ ਠੀਕ ਆ ਕਿਉਂਕਿ ਇਹ ਜਿਹੜੇ ਵਾਇਰਸ ਦੇ ਸਿਮਟਮਸ ਆ ਇਹ ਤੁਹਾਨੂੰ 10 ਦਿਨਾਂ ਤੋਂ ਬਾਅਦ ਆਉਣੇ ਸ਼ੁਰੂ ਹੁੰਦੇ ਹਫ਼ਤੇ 2 ਹਫ਼ਤੇ ਬਾਅਦ ਤੁਹਾਨੂੰ ਸਿਮਟਮਸ ਪਤਾ ਲੱਗਣੇ ਸ਼ੁਰੂ ਹੁੰਦੇ ਆ ਸੋ ਕਈ ਵਾਰੀ ਤੇ ਇਹ ਲੱਗਦਾ ਹੁੰਦਾ ਵੀ ਮੈਂ ਠੀਕ ਆ ਨਾ ਕਿਉਂਕਿ ਤੁਸੀਂ ਤੁਹਾਨੂੰ ਅੱਜ ਲੱਗਦਾ ਪਿਆ ਤੁਸੀਂ ਠੀਕ ਆ ਤੁਸੀਂ ਹੋਰ 10 ਬੰਦਿਆਂ ਨਾਲ ਜਿੰਨਿਆਂ ਨਾਲ ਵੀ ਤੁਸੀਂ ਇਸ ਵੇਲੇ ਵਰਤ ਰਹੇ ਆ ਜਿਨ੍ਹਾਂ ਦੇ ਨਾਲ ਐਕਸਪੋਜ਼ਰ ਚ ਆ ਰਹੇ ਆ ਤੁਹਾਨੂੰ ਨਹੀਂ ਪਤਾ ਉਹ ਇੱਕ ਇਸ ਵੇਲੇ ਤੁਹਾਡੇ ਅੱਗੇ ਕੁਐਸਚਨ ਮਾਰਕ ਆ ਕਿ ਮੈਂ ਠੀਕ ਆ ਮੈਂ ਕਿਤੇ ਕੋਰੋਨਾ ਵਾਇਰਸ ਫੈਲਾਉਣ ਦਾ ਜ਼ਰੀਆ ਤਾਂ ਨਹੀਂ ਬਣ ਰਿਹਾ ਜਾਂ ਬਣ ਰਹੀ ਸੋ ਅਜੇ ਤੱਕ ਠੀਕ ਹੀ ਲੱਗ ਰਿਹਾ ਤਾਂ ਨਹੀਂ ਮੈਂ ਇਹੀ ਆਨਸਰ ਦਊਂਗੀ ਵੀ ਠੀਕ ਆ ਔਰ ਰੱਬ ਠੀਕ ਹੀ ਰੱਖੇ ਸਾਰਿਆਂ ਨੂੰ ਤੇ ਬਾਕੀ ਗੱਲ ਕਰੀਏ ਜੀ ਜਿੱਦਾਂ ਮੈਂ ਕਹਿ ਰਹੀ ਸੀ ਵੀ ਹੁਣ ਕਈ ਕੁਛ ਜਿਹੜੀ ਉਹਦੇ ਚ ਹੇਰ ਫਦਲ ਹੋ ਗਈ ਆ ਅਸੀਂ ਸਾਰਾ ਕੁਝ ਰੱਖਿਆ ਹੁੰਦਾ ਵੀ ਆਹ ਕਰਨਾ ਅੱਜ ਆਹ ਕਰਨਾ ਕੱਲ ਨੂੰ ਆਹ ਕਰਨਾ ਮਹੀਨੇ ਬਾਅਦ ਆ 2 ਮਹੀਨੇ ਬਾਅਦ ਆ ਪਰ ਗੱਲ ਉਹੀ ਆ ਜੀ ਇਸੇ ਲਈ ਕਹਿੰਦੇ ਆ ਸ਼ਾਇਦ ਤੇ ਅੱਜ ਨੂੰ ਜੀਣਾ ਸਿੱਖੋ ਅਸੀਂ ਹਮੇਸ਼ਾ ਜਾਂ ਆਪਣੇ ਫਿਊਚਰ ਨੂੰ ਦੇਖ ਕੇ ਸਿੱਖਦੇ ਆ ਵੀ ਹਾਂ ਅੱਜ ਕਮਾ ਲਈਏ ਕੱਲ ਨੂੰ ਆਰਾਮ ਨਾਲ ਕੱਟਾਂਗੇ ਅੱਜ ਕਮਾ ਲਈਏ ਕੱਲ ਨੂੰ ਸਾਡਾ ਜਿਹੜਾ ਫਿਊਚਰ ਆ ਵਧੀਆ ਹੋਊਗਾ ਫਿਊਚਰ ਕਿਸੇ ਨੇ ਨਹੀਂ ਦੇਖਿਆ ਅੱਜ ਜੋ ਹੈਗਾ ਉਹਨੂੰ ਕੱਢੋ ਔਰ ਅੱਜ ਵੀ ਜੋ ਹੈਗਾ ਉਹਨੂੰ ਵੀ ਉਹਦੇ ਚ ਵੀ ਪੋਜ਼ਿਟਿਵਿਟੀ ਦੇਖੋ ਜੇ ਅੱਜ ਤੁਹਾਡੇ ਕੋਲ ਟਾਈਮ ਹੈ ਕਿ ਤੁਸੀਂ ਆਪਣੀ ਫੈਮਿਲੀ ਨਾਲ ਬੈਠ ਸਕਦੇ ਆ ਕਈ ਚਿਰਾਂ ਤੋਂ ਅੜੀਆਂ ਚੀਜ਼ਾਂ ਜੋ ਮੈਂ ਤੁਹਾਨੂੰ ਹਰ ਵਾਰ ਪ੍ਰੋਗਰਾਮ ਚ ਕਹਿੰਦੀ ਰਹਿੰਦੀ ਹੁੰਦੀ ਆ ਯਾਦ ਕਰਾਉਂਦੀ ਰਹਿੰਦੀ ਹੁੰਦੀ ਆ ਕਿ ਜੋ ਤੁਹਾਡਾ ਮਨ ਕਰਨ ਨੂੰ ਕਹਿੰਦਾ ਕਰੋ, ਪਰ ਉਦੋਂ ਵੀ ਸਾਡੇ ਸਾਰਿਆਂ ਕੋਈ ਐਕਸਕਿਊਜ਼ ਹੁੰਦੇ ਆ ਵੀ ਟਾਈਮ ਨਹੀਂ ਹੈਗਾ, ਕਦੋਂ ਕਰੀਏ, ਜੋਬ ਆ, ਜੋਬ ਤੋਂ ਬਾਅਦ ਹੋਰ ਜੋਬ ਆ, ਉਸ ਤੋਂ ਬਾਅਦ ਆਹ ਕਰਨਾ ਉਹ ਕਰਨਾ, ਭੱਜ ਪਈ ਹੁੰਦੀ ਆ। ਰੁਕ ਜਾਓ, ਠਹਿਰ ਜਾਓ, ਕੁਦਰਤ ਨੇ ਹੀ ਸਾਨੂੰ ਇਹ ਸਿਗਨਲ ਦਿੱਤਾ ਆ ਕਿ ਇਨਸਾਨਾਂ ਨੂੰ ਥੋੜਾ ਰੁਕਣ ਦੀ ਜ਼ਰੂਰਤ ਆ। ਸੋ ਰੁਕ ਜਾਓ, ਆਪਣੇ ਪਰਿਵਾਰ ਨਾਲ ਬੈਠੋ, ਉਹਨਾਂ ਨਾਲ ਟਾਈਮ ਸਪੈਂਡ ਕਰੋ, ਜੋ ਦਿਲ ਕਰਦਾ ਕੁਛ ਚੰਗਾ ਪੜੋ, ਗਾਰਡਨਿੰਗ ਕਰੋ, ਕੁਕਿੰਗ ਕਰੋ, ਬਹੁਤ ਕੁਝ ਹੈ ਕਰਨ ਨੂੰ, ਬਹੁਤ ਕੁਝ ਹੈ, ਇੰਬਰਾਇਡਰੀ ਕਰੋ, ਉਸ ਚੀਜ਼ ਨੂੰ ਵਧੀਆ ਤਰੀਕੇ ਦੇ ਨਾਲ ਜੀਓ। ਜੇ ਇਹ ਤੁਹਾਡੇ ਕੋਲ ਦੋ ਹਫ਼ਤੇ ਜਾਂ ਮਹੀਨਾ ਜਿੰਨੀ ਵੀ ਦੇਰ ਬਿਮਾਰੀ ਹੈਗੀ ਆ, ਉਹਨੂੰ ਸਬਰ ਸੰਤੋਖ ਦੇ ਨਾਲ ਆਰਾਮ ਨਾਲ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਸਮੇਂ ਨੂੰ ਬੀਤ ਜਾਣ ਦਿਓ। ਤੇ ਦੀਪਜੋਤ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਭੈਣ ਜੀ, ਫਸਟ ਆਫ ਆਲ ਵਾਹਿਗੁਰੂ ਮਿਹਰ ਕਰਨ ਸਾਰਿਆਂ ਤੇ। ਬਿਲਕੁਲ ਜੀ, ਕਹਿੰਦੇ ਕਿਸੇ ਨੂੰ ਤਾਂ ਫਰੰਟ ਲਾਈਨ ਤੇ ਕੰਮ ਕਰਨਾ ਪੈਣਾ ਆ, ਜੇ ਸਾਰੇ ਬੈਠ ਗਏ ਤਾਂ ਰੋਟੀ ਪਾਣੀ ਤੋਂ ਵੀ ਜਾਵਾਂਗੇ। ਬਿਲਕੁਲ, ਗੱਲ ਇਹ ਆ ਕਿ ਫਰੰਟ ਲਾਈਨ ਤੇ ਕੰਮ ਕਰਨਾ ਪੈਣਾ, ਜਿੱਦਾਂ ਹੁਣੇ ਕਰਮਜੀਤ ਹੁਣਾਂ ਨੇ ਸਾਡੇ ਨਾਲ ਗੱਲ ਕੀਤੀ ਇੰਗਲੈਂਡ ਤੋਂ, ਉਹਨਾਂ ਨੂੰ ਕੰਮ ਕਰਨਾ ਹੀ ਪੈਣਾ, ਸਿਰਫ ਆਪਣੇ ਪਰਿਵਾਰ ਦੇ ਲਈ ਨਹੀਂ ਬਲਕਿ ਬਾਕੀਆਂ ਦੇ ਲਈ ਵੀ। ਹੁਣ ਜੇ ਨਰਸਿਸ ਕਹੀਏ, ਡਾਕਟਰਸ ਕਹੀਏ, ਉਹਨਾਂ ਨੂੰ ਘਰ 'ਚ ਨਹੀਂ ਬੈਠਣਾ ਪੈਣਾ, ਕਿਸੇ ਨਾ ਕਿਸੇ ਨੂੰ ਬਾਹਰ ਜਾਣਾ ਪੈਣਾ ਆ। ਪਰ ਗੱਲ ਇਹ ਹੁੰਦੀ ਹੈ ਵੀ ਜੇ ਅਸੀਂ ਆਪਣੀ ਵੀ ਗੱਲ ਕਰੀਏ, ਦੀਪਜੋਤ ਜੀ, ਮੈਨੂੰ ਲੱਗਦਾ ਵੀ ਠੀਕ ਹੈ, ਜੇ ਥੋੜੀ ਦੇਰ ਜੇ ਲੋਕਡਾਊਨ ਹੁੰਦਾ ਤੇ ਅਸੀਂ ਘਰ ਚ ਬੈਠ ਸਕਦੇ ਹਾਂ, ਉਹਦੇ ਵਿੱਚ ਸਾਨੂੰ ਇੰਨਾ ਬੁਖਲਾਹਟ ਕਰਨ ਦੀ ਜ਼ਰੂਰਤ ਨਹੀਂ ਹੈਗੀ ਵੀ ਨਹੀਂ ਸਰਨਾ ਹੀ ਨਹੀਂ ਜੀ, ਹੋਣਾ ਹੀ ਨਹੀਂ ਕੁਛ, ਨੌਕਰੀਆਂ ਇੱਥੇ ਹੀ ਰਹਿਣੀਆਂ ਆ, ਕੰਮ ਕਾਰ ਇੱਥੇ ਹੀ ਰਹਿਣੇ ਆ। ਪਰ ਅੱਜ ਜੇ ਸਾਨੂੰ ਕੁਛ ਹੋ ਗਿਆ ਜਾਂ ਜਿਹੜਾ ਫਰੰਟ ਲਾਈਨ ਤੇ ਕੰਮ ਕਰਨ ਵਾਲਾ ਪਰਿਵਾਰ ਦੇ ਵਿੱਚ ਜੇ ਉਹਨੂੰ ਕੁਛ ਹੋ ਜਾਂਦਾ ਤੇ ਫਿਰ ਪਰਿਵਾਰ ਦੀ ਕੀ ਹਾਲਤ ਹੋਏਗੀ। ਸੋ ਜੇ ਅਸੀਂ ਆਪਣੇ ਨਾਲੋਂ ਜ਼ਿਆਦਾ ਆਪਣੇ ਪਰਿਵਾਰ ਨੂੰ ਵੀ ਪਿਆਰ ਕਰਦੇ ਹਾਂ ਨਾ, ਤੇ ਉਹਨਾਂ ਦੇ ਕਰਕੇ ਹੀ ਸਾਨੂੰ ਘਰ ਬੈਠਣਾ ਪੈਣਾ ਆ। ਬਾਕੀ ਜਿਹੜੀਆਂ ਜੋਬਸ ਹੈਗੀਆਂ ਜਿੱਥੇ ਲੱਗਦਾ ਕਿ ਸੇਫਲੀ ਕੰਮ ਕੀਤੇ ਜਾ ਸਕਦੇ ਆ ਜਾਂ ਜਿਨ੍ਹਾਂ ਨੂੰ ਕਿਤੇ ਬਿਨਾ ਗੁਜ਼ਾਰਾ ਨਹੀਂ ਹੈਗਾ, ਉੱਥੇ ਕਰੋ, ਪਰ ਉੱਥੇ ਵੀ ਆਪਣੇ ਅਹਿਤਿਆਤ ਵਰਤ ਕੇ ਕਰੋ, ਜਿੰਨਾ ਹੋ ਸਕੇ ਐਕਸਪੋਜ਼ਰ ਘੱਟ ਕਰੋ, ਉਹ ਸਾਡੇ ਲਈ ਵੀ ਸੇਫ ਆ ਤੇ ਜਿਹੜੇ ਸਾਡੇ ਲਈ ਬਾਹਰ ਕੰਮ ਕਰ ਰਹੇ ਆ ਉਹਨਾਂ ਦੇ ਲਈ ਵੀ ਸੇਫ ਆ। ਤੇ ਜਗਤਾਰ ਗਿੱਲ ਟੁੱਡੀਖੇ ਭਾਜੀ ਹੁਣਾਂ ਨੇ ਵੀ ਅੱਜ ਸਾਂਝ ਬਣਾਈ ਹੈ, ਬਹੁਤ ਦਿਨਾਂ ਬਾਅਦ ਭਾਜੀ ਹਾਜ਼ਰੀ ਲਾਈ ਆ ਪ੍ਰੋਗਰਾਮ ਦੇ ਵਿੱਚ, ਉਮੀਦ ਕਰਦੇ ਆ ਰਾਜੀ ਖੁਸ਼ੀ ਹੋਊਗੇ ਤੁਸੀਂ। ਬਹੁਤ ਵਧੀਆ ਲੱਗਾ ਜੀ, ਇੰਨੀ ਦੇਰ ਬਾਅਦ ਤੁਸੀਂ ਆਪਣੇ ਅੰਦਾਜ਼ ਦੇ ਵਿੱਚ ਅੱਜ ਸ਼ੁਭ ਸਵੇਰ ਕਿਹਾ। ਬਹੁਤ ਹੀ ਪਿਆਰੀ ਜਿਹੀ ਤਸਵੀਰ ਅੱਜ ਹਾਂਗਕਾਂਗ ਦੀ ਇਹਨਾਂ ਨੇ ਬੜੇ ਦਿਨਾਂ ਬਾਅਦ ਸ਼ੇਅਰ ਕੀਤੀ ਹੈ, ਉਹੀ ਹਾਂਗਕਾਂਗ ਦੇ ਪਹਾੜ ਔਰ ਉਹਦੇ ਪਿੱਛੇ ਹਲਕੇ ਹਲਕੇ ਬੱਦਲ ਹੈ, ਔਰ ਉਹਨਾਂ ਦੇ ਵਿੱਚੋਂ ਜਿਹੜੀ ਹੈ ਸਵੇਰ ਦੀਆਂ ਕਿਰਨਾਂ ਦਿਸ ਰਹੀਆਂ ਮੈਨੂੰ ਫੋਟੋ ਦੇ ਵਿੱਚ। ਤੇ ਇਹਨਾਂ ਨੇ ਵਿਚਾਰ ਜਿਹੜਾ ਲਿਖ ਕੇ ਭੇਜਿਆ, ਹੁਣ ਵਕਤ ਹੈ ਇੱਕ ਦੂਸਰੇ ਦੇ ਕੰਮ ਆਉਣ ਦਾ, ਜੋ ਤੁਹਾਡੇ ਕੋਲ ਹੈ ਤੁਸੀਂ ਗੁਆਂਢੀਆਂ ਨਾਲ ਸਾਂਝਾ ਕਰੋ, ਜੋ ਉਹਨਾਂ ਕੋਲ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ। ਸ਼ੁਭ ਸਵੇਰ। ਬਹੁਤ ਵਧੀਆ, ਬਿਲਕੁਲ ਸਹੀ ਕਿਹਾ ਭਾਜੀ ਤੁਸੀਂ, ਇਹੀ ਵੇਲਾ ਹੈ ਨਾ, ਇਹੀ ਵੇਲਾ। ਮੈਨੂੰ ਲੱਗਦਾ ਹੁੰਦਾ ਭਈ ਅਸੀਂ ਜਦੋਂ ਅਕਸਰ ਹੀ ਆਪਣੇ ਅੱਜ ਦੇ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਕੋਈ ਯਾਦਾਂ ਦੀ ਗੱਲ ਨਹੀਂ ਕੀਤੀ, ਚਲੋ ਸਬੱਬ ਬਣਿਆ ਮੈਂ ਕੋਈ ਯਾਦ ਵੀ ਛੇੜ ਲਵਾਂ, ਕਿ ਅੱਗੇ ਇਹੀ ਹੁੰਦਾ ਸੀ ਹੈ ਨਾ ਕਿ ਇੱਕ ਦੂਜੇ ਦੇ ਘਰੋਂ ਕਿਸੇ ਨੂੰ ਮੰਗਣ ਤੋਂ ਵੀ ਗੁਰੇਜ਼ ਨਹੀਂ ਹੁੰਦਾ ਸੀ, ਤੇ ਕੋਈ ਦੇਣ ਲੱਗਾ ਵੀ ਮੱਥੇ ਤੇ ਵੱਟ ਨਹੀਂ ਪਾਉਂਦਾ ਹੁੰਦਾ ਸੀ, ਜਾਂ ਕਿਸੇ ਦੇ ਅੱਜ ਤੋਂ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਗੁਆਂਢੀਆਂ ਦੇ ਸਾਗ ਬਣਦਾ ਪਿਆ ਹੈ ਨਾ, ਤੇ ਉਹਨਾਂ ਨੇ ਕੰਧ ਤੋਂ ਹੀ ਕੌਲੀ ਫੜਾ ਦੇਣੀ ਜਾਂ ਡੋਂਗਾ ਭਰ ਕੇ ਫੜਾ ਦੇਣਾ, ਜਾਂ ਕਈ ਵਾਰੀ ਖੰਡ ਮੁੱਕ ਜਾਣੀ, ਲੂਣ ਮੁੱਕ ਜਾਣਾ ਤੇ ਕਹਿਣਾ ਕੀ ਦੁਕਾਨ ਤੇ ਜਾਣਾ, ਚਲੋ ਜੀ ਉੱਥੋਂ ਹੀ ਲੈ ਕੇ ਤੁਸੀਂ ਕੰਮ ਚਲਾ ਲਓ। ਸੋ ਇਹੋ ਜਿਹੀਆਂ ਸਾਂਝਾਂ ਹੁੰਦੀਆਂ ਸੀਗੀਆਂ, ਇਹ ਸਾਂਝਾਂ ਬਣਾਉਣ ਦਾ ਟਾਈਮ ਆਇਆ ਜੀ। ਅਸੀਂ ਇੱਥੇ ਫੋਰਨ ਚ ਆ, ਹੁਣ ਜੇ ਕਹੀਏ ਭਈ ਆਸਟ੍ਰੇਲੀਆ ਚ ਜਾਂ ਤੁਸੀਂ ਜਿਹੜੀ ਵੀ ਮਰਜ਼ੀ ਕੰਟਰੀ ਚ, ਆਪਣੇ ਗੁਆਂਢੀਆਂ ਦਾ ਵੀ ਪਤਾ ਨਹੀਂ ਹੁੰਦਾ, ਬਸ ਦੂਰੋਂ ਦੂਰੋਂ ਕਿਤੇ ਹਫ਼ਤੇ ਚ ਦਿਸ ਜਾਣ ਤੇ ਦੂਰੋਂ ਹੱਥ ਚੱਕ ਕੇ ਹੈਲੋ ਹਾਏ ਹੋ ਜਾਂਦੀ ਆ। ਪਰ ਮੈਨੂੰ ਲੱਗਦਾ ਇਹ ਵੇਲਾ ਜਦੋਂ ਅਸੀਂ ਬੇਸ਼ੱਕ ਉਹਨਾਂ ਦੇ ਲੈਟਰ ਬਾਕਸ ਚ ਆਪਣਾ ਨੰਬਰ, ਫੋਨ ਨੰਬਰ ਪਾ ਦੋ ਤੇ ਨਾਲ ਇੱਕ ਮੈਸੇਜ ਲਿਖ ਕੇ ਪਾ ਦੋ ਕਿ ਅਸੀਂ ਸਾਰੇ ਲਾਗੇ ਹੈਗੇ ਆ, ਜੇ ਕਿਸੇ ਨੂੰ ਵੀ ਜ਼ਰੂਰਤ ਹੈ ਤੇ ਕੋਈ ਹੈਜੀਟੇਟ ਨਾ ਕਰੇ, ਕੋਈ ਝਿਜਕ ਨਾ ਕਰੇ, ਜਿੱਥੇ ਵੀ ਲੋੜ ਆ ਇੱਕ ਦੂਜੇ ਨੂੰ, ਚਾਹੇ ਉਹ ਬੇਸ਼ੱਕ ਫੂਡ ਦੀ ਗੱਲ ਹੋ ਜਾਵੇ ਜਾਂ ਹੋਰ ਕਿਸੇ ਜ਼ਰੂਰਤ ਦੀ ਗੱਲ ਹੋ ਜਾਵੇ, ਇੱਕ ਦੂਜੇ ਦਾ ਸਹਾਰਾ ਜ਼ਰੂਰ ਬਣੀਏ। ਸੋ ਜੀ ਜਗਤਾਰ ਭਾਜੀ, ਤੁਹਾਡੇ ਕੋਲ ਵੀ ਟਾਈਮ ਹੋਇਆ ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਸਾਨੂੰ ਹਾਂਗਕਾਂਗ ਦੇ ਵਿੱਚ ਜਿਹੜੀ ਸਿਚੁਏਸ਼ਨ ਬਣੀ ਹੋਈ ਆ ਉਹਦੇ ਬਾਰੇ ਸਾਨੂੰ ਜ਼ਰੂਰ ਵਾਕਿਫ ਕਰਵਾਇਓ। ਸੋ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਜ਼ਿਆਦਾਤਰ ਜਿਹੜੀ ਚੀਜ਼ ਹੈ ਉਹ ਕੋਰੋਨਾ ਵਾਇਰਸ ਦੇ ਨਾਲ ਹੀ ਰਿਗਾਰਡਿੰਗ ਸਾਂਝੀ ਕੀਤੀ ਹੈ। ਜੇ ਯਾਦਾਂ ਦੀ ਗੱਲ ਕਰਾਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਇਹੋ ਜਿਹਾ ਵਕਤ ਨਹੀਂ ਦੇਖਿਆ ਹੈ ਨਾ। ਸੋ ਜਿੰਨੀ ਦੇਰ ਤੱਕ ਮਾੜਾ ਵਕਤ ਆਉਂਦਾ ਨਹੀਂ ਉਦੋਂ ਤੱਕ ਇਨਸਾਨ ਨੂੰ ਇਹ ਲੱਗਦਾ ਹੁੰਦਾ ਵੀ ਮੇਰੇ ਨਾਲ ਤੇ ਹੋਣਾ ਨਹੀਂ, ਮੇਰੇ ਨਾਲ ਹੋਣਾ ਨਹੀਂ। ਜਿੱਦਾਂ ਮੈਨੂੰ ਯਾਦ ਆਵੇ ਬਚਪਨ ਦੇ ਵਿੱਚ ਕੋਈ ਵੀ ਗੱਲ ਹੁੰਦੀ ਸੀਗੀ ਨਾ, ਜੇ ਕਿਸੇ ਨੇ ਕਹਿਣਾ ਵੀ ਨਜ਼ਰ ਕਮਜ਼ੋਰ ਹੈ ਤੇ ਮੈਂ ਕਹਿਣਾ ਨਜ਼ਰ ਪਤਾ ਨਹੀਂ ਕਿੱਦਾਂ ਕਮਜ਼ੋਰ ਹੋ ਜਾਂਦੀ ਆ, ਹੈ ਨਾ, ਕਿਸੇ ਦੀ ਨਿਗਾਹ ਕਿੱਦਾਂ ਕਮਜ਼ੋਰ ਹੋ ਜਾਂਦੀ ਹੈ, ਜਾਂ ਉਹ ਚੀਜ਼ ਜਿੰਨੀ ਦੇਰ ਤੁਸੀਂ ਨਹੀਂ ਹੰਡਾਉਂਦੇ ਉਨੀ ਦੇਰ ਪਤਾ ਨਹੀਂ ਲੱਗਦਾ। ਹੈ ਨਾ, ਅੱਜ ਇਹ ਮਾੜਾ ਵਕਤ ਜੇ ਸਾਡੇ ਤੇ ਆਇਆ ਤੇ ਬਿਲਕੁਲ ਇਹ ਇਹਨੂੰ ਵੀ ਹੁਣ ਅਸੀਂ ਸਮਝਦਾਰੀ ਦੇ ਨਾਲ ਲੰਘਾਉਣਾ। ਮੈਨੂੰ ਯਾਦ ਆ ਜਦੋਂ 84 ਦਾ ਦੌਰ ਸੀਗਾ, ਉਹ ਮਾੜਾ ਦੌਰ ਇੱਕ ਜ਼ਰੂਰ ਜ਼ਿੰਦਗੀ ਦੇ ਵਿੱਚ ਦੇਖਿਆ ਹੋਇਆ। ਬਚਪਨ ਦੇ ਝੋਲੇ ਝੋਲੇ ਜਿਹੀਆਂ ਝੋਲੀਆਂ ਜਿਹੀਆਂ ਯਾਦਾਂ ਮੈਨੂੰ ਯਾਦ ਆ ਪਈ। ਉਦੋਂ ਵੀ ਕੁਛ ਮਾੜਾ ਸਮਾਂ ਸੀਗਾ ਜਦੋਂ ਅੰਦਰ ਆਪਣੇ ਆਪ ਨੂੰ ਬੰਦ ਕਰਨਾ ਪੈਂਦਾ ਹੁੰਦਾ ਸੀ, ਪਰ ਇੰਨਾ ਬੰਦ ਨਹੀਂ ਕਰਨਾ ਪੈਂਦਾ ਹੁੰਦਾ ਸੀ। ਇਹ ਹੁੰਦਾ ਸੀ ਵੀ ਸ਼ਾਮ ਢਲੇ ਹੀ ਰੋਟੀ ਪਾਣੀ ਖਾ ਕੇ ਤੇ 6 ਵਜੇ ਕੁੰਡੇ ਜਿੰਦੇ ਮਾਰ ਕੇ ਅਸੀਂ ਘਰਾਂ ਦੇ ਅੰਦਰ ਵੜ ਜਾਈਦਾ ਹੁੰਦਾ ਸੀਗਾ, ਔਰ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਹੁੰਦਾ ਸੀ। ਸੋ ਉਹ ਦਹਿਸ਼ਤ ਜਿਹੜੀ ਬਚਪਨ ਦੇ ਵਿੱਚ ਬਹੁਤ ਬਚਪਨ ਚ ਕਿਤੇ ਨਾ ਕਿਤੇ ਹਜੇ ਹਲਕੀ ਹਲਕੀ ਜ਼ਹਿਨ ਦੇ ਵਿੱਚ ਹੈਗੀ ਆ, ਇਹ ਜਿਹੜੀ ਅੱਜ ਦੀ ਦਹਿਸ਼ਤ ਆ ਇਹ ਉਸ ਤੋਂ ਕਿਤੇ ਜ਼ਿਆਦਾ ਆ। ਸੋ ਆਓ ਰਲ ਮਿਲ ਕੇ ਇਹ ਟਾਈਮ ਕੱਢੀਏ, ਇੱਕ ਦੂਜੇ ਦੀ ਸਹਾਰਾ ਬਣੀਏ, ਇੱਕ ਦੂਜੇ ਦੇ ਕੰਮ ਆਈਏ ਔਰ ਆਪਣੇ ਆਪ ਨੂੰ ਬਚਾ ਕੇ ਰੱਖੀਏ। ਇੰਨਾ ਹੀ ਕਵਾਂਗੀ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸਪਾਈਸ ਰੇਡੀਓ ਦੀਆਂ ਨਿਊਜ਼ ਵੀ ਜਿਹੜੀਆਂ ਦੇਰ ਰਾਤ ਰਿਕਾਰਡ ਕੀਤੀਆਂ ਸੀਗੀਆਂ। ਸੋ ਸੋਰੀ, ਇੰਡੀਆ ਤੋਂ ਨਿਊਜ਼ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੋ ਦੇਰ ਰਾਤ ਰਿਕਾਰਡ ਹੋਈਆਂ ਸੀ। ਸੋ ਉਹਦੇ ਤੋਂ ਸਾਨੂੰ ਪਤਾ ਲੱਗੂਗਾ ਕਿ ਇੰਡੀਆ ਦੇ ਵਿੱਚ ਕਿਹੋ ਜਿਹਾ ਮਾਹੌਲ ਜਿਹੜਾ ਉਹ ਚੱਲ ਰਿਹਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਇੰਨਾ ਹੀ ਕਾਫੀ ਹੈ। ਉਮੀਦ ਤੇ ਅਰਦਾਸ ਕਰਦੀ ਹਾਂ ਕਿ ਜਦੋਂ ਅਗਲੇ ਹਫ਼ਤੇ ਦਾ ਪ੍ਰੋਗਰਾਮ ਤੁਹਾਡੇ ਨਾਲ ਕਰਾਂ ਤੇ ਕੁਝ ਖੁਸ਼ੀ ਦੀਆਂ ਖ਼ਬਰਾਂ ਜਿਹੜੀਆਂ ਸਾਨੂੰ ਪੂਰੇ ਸੰਸਾਰ ਤੋਂ ਆਉਣੀਆਂ ਸ਼ੁਰੂ ਹੋ ਜਾਣ ਤੇ ਉਦੋਂ ਤੁਹਾਡੇ ਨਾਲ ਇਹ ਗੱਲ ਕਰਾਂ ਕਿ ਇੰਨੇ ਅੰਕੜੇ ਘੱਟ ਗਏ, ਇੰਨੇ ਅੰਕੜੇ ਘੱਟ ਗਏ। ਸੋ ਸਮਾਂ ਜਿੱਦਾਂ ਦਾ ਮਰਜ਼ੀ ਹੈ ਜੀ, ਦਿਲ ਵਿੱਚ ਅਰਦਾਸ ਕਰਦੇ ਰਹੋ, ਉਹੀ ਦੁੱਖ ਵੇਲੇ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ, ਉਸ ਪਰਮਾਤਮਾ ਨੂੰ ਯਾਦ ਕਰਦੇ ਰਹੀਏ ਔਰ ਚਿਹਰਿਆਂ ਤੇ ਇੱਕ ਮੁਸਕੁਰਾਹਟ ਰੱਖੀਏ। ਦਿਲ ਦੇ ਵਿੱਚ ਫਿਕਰ ਬੇਸ਼ੱਕ ਸਾਡੇ ਬਹੁਤ ਹੈ ਅੱਜ, ਪਰ ਕਹਿੰਦੇ ਹੁੰਦੇ ਆ ਨਾ ਜਦੋਂ ਅਸੀਂ ਹੱਸਦੇ ਹਾਂ ਤਾਂ ਜਿਹੜੀ ਪੇਨ ਆ ਉਹ ਥੋੜੀ ਘੱਟ ਜਾਂਦੀ ਹੈ, ਦਰਦ ਜਿਹੜਾ ਉਹ ਘੱਟ ਜਾਂਦਾ ਆ। ਸੋ ਹੱਸਦੇ ਮੁਸਕਰਾਉਂਦੇ ਰਹੋ ਜੀ, ਇਸ ਮੁਸੀਬਤ ਦਾ ਡਟ ਕੇ ਸਾਹਮਣਾ ਕਰੀਏ, ਸੇਫ ਰਹੋ, ਤੰਦਰੁਸਤ ਰਹੋ, ਇਹੀ ਕਹਾਂਗੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਹੀ, ਨਾਲ ਹੀ ਪ੍ਰੋਗਰਾਮ ਤੋਂ ਬਾਅਦ ਤੁਸੀਂ ਜਿਹੜੀਆਂ ਨਿਊਜ਼ ਆ ਉਹ ਸੁਣ ਸਕਦੇ ਹੋ ਇੰਡੀਆ ਤੋਂ। ਸੋ ਚੜ੍ਹਦੀ ਕਲਾ ਜੀ, ਰੱਬ ਰਾਖਾ।
ਖਬਰਾਂ ਦਾ ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਮੰਗਲਵਾਰ 11 ਚੇਤ 24 ਮਾਰਚ ਨਾਨਕਸ਼ਾਹੀ ਸੰਮਤ 552 ਪਹਿਲਾਂ ਚੋਣਵੀਆਂ ਖਬਰਾਂ। ਡੀਜੀਪੀ ਦਿਨਕਰ ਗੁਪਤਾ ਨੇ ਆਖਿਆ ਪੰਜਾਬ ਪੁਲਿਸ ਦੇ ਜਵਾਨਾਂ ਤੇ ਫਖਰ। ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 193 ਲੋਕਾਂ ਖਿਲਾਫ਼ ਮਾਮਲੇ ਦਰਜ। ਸੂਬਾ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਹੈਲਪਲਾਈਨ ਨੰਬਰ ਜਾਰੀ ਕੀਤੇ। ਪੰਜਾਬ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 29 ਹੋਈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਕੋਰੋਨਾ ਦੀ ਨਾਮਰਾਦ ਬਿਮਾਰੀ ਤੋਂ ਭੈਭੀਤ ਹੋਣ ਨਾਲੋਂ ਸਗੋਂ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਨ ਦੀ ਲੋੜ। ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਵੱਲੋਂ ਮਹਾਂਮਾਰੀ ਖਿਲਾਫ਼ ਲੜਾਈ ਸਬੰਧੀ ਚੁੱਕੇ ਜਾ ਰਹੇ ਕਦਮਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਹੁਣ ਖਬਰਾਂ ਦੀ ਵਿਸਥਾਰ। ਕੋਰੋਨਾ ਵਾਇਰਸ ਦੇ ਵਧਦੇ ਹੋਏ ਪ੍ਰਕੋਪ ਦੇ ਮੁਸ਼ਕਲ ਹਾਲਾਤਾਂ ਵਿਚ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਤੇ ਫਖਰ ਕਰਦਿਆਂ ਪੰਜਾਬ ਦੇ DGP ਨੇ ਆਖਿਆ ਕਿ ਉਨ੍ਹਾਂ ਆਪਣੀ ਸੁਰੱਖਿਆ ਤੇ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ। ਪੰਜਾਬ ਪੁਲਿਸ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਆਖਿਆ ਕਿ ਮੈਨੂੰ ਇਸ ਗੱਲ ਤੇ ਮਾਣ ਹੈ ਕਿ ਉਨ੍ਹਾਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਦੀ ਉਹ ਪੁਰਜ਼ੋਰ ਸ਼ਲਾਘਾ ਕਰਦੇ ਨੇ। ਉਨ੍ਹਾਂ ਆਖਿਆ ਕਿ ਉਹ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਘਰਾਂ ਵਿਚ ਰਹਿ ਕੇ ਪੁਲਿਸ ਦਾ ਸਹਿਯੋਗ ਕਰਨ ਤਾਂ ਕਿ ਅਸੀਂ ਤੰਦਰੁਸਤ ਰਹੀਏ ਤੇ ਇਸ ਮੁਸ਼ਕਲ ਦੌਰ ਵਿਚੋਂ ਜਲਦ ਸੁਰੱਖਿਅਤ ਨਿਕਲ ਸਕੀਏ। ਪੰਜਾਬ ਸਰਕਾਰ ਵੱਲੋਂ ਕਰਫਿਊ ਦੌਰਾਨ ਸਾਰੇ ਜ਼ਿਲ੍ਹਿਆਂ ਨੂੰ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ ਨੇ ਤਾਂ ਜੋ ਆਮ ਲੋਕਾਂ ਨੂੰ ਜ਼ਰੂਰਤ ਪੈਣ ਤੇ ਐਮਰਜੈਂਸੀ ਸੇਵਾਵਾਂ ਵਿਚ ਇਸ ਦੀ ਵਰਤੋਂ ਕੀਤੀ ਜਾ ਸਕੇ। ਭਾਰਤ ਦੀ ਸਰਕਾਰ ਦੇਸ਼ ਵਿਚ 21 ਦਿਨ ਦਾ ਲਾਕਡਾਊਨ ਰੱਖ ਸਕਦੀ ਹੈ। ਇਸ ਦੀ ਸ਼ੁਰੂਆਤ 22 ਮਾਰਚ ਨੂੰ ਜਨਤਾ ਕਰਫਿਊ ਤੋਂ ਹੋਈ ਹੈ। ਦੇਸ਼ ਭਰ ਵਿਚ ਲਾਕਡਾਊਨ ਸ਼ੁਰੂ ਹੋ ਗਿਆ ਹੈ। ਇਸ ਦੇ ਅਸਰ ਇਹ ਹੈ ਕਿ ਇਹ ਲਾਕਡਾਊਨ 12 ਅਪ੍ਰੈਲ ਤੱਕ ਚੱਲਣ ਦੀ ਉਮੀਦ ਹੈ। ਦਰਅਸਲ ਕੋਰੋਨਾ ਵਾਇਰਸ ਦੇ ਲੱਛਣਾਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਇਸ ਦਾ ਚੱਕਰ ਤੋੜਿਆ ਜਾਵੇ। ਇਸ ਲਈ ਲੋਕਾਂ ਨੂੰ 21 ਦਿਨਾਂ ਵਿਚ ਘਰਾਂ ਵਿਚ ਰੱਖਣਾ ਜ਼ਰੂਰੀ ਹੋ ਚੁੱਕਾ ਹੈ। ਜੇਕਰ ਅਜਿਹਾ ਹੁੰਦਾ ਤਾਂ ਲੋਕਾਂ ਨੂੰ ਘਰਾਂ ਤੋਂ ਨਿਕਲਣ ਤੇ 12 ਅਪ੍ਰੈਲ ਤੱਕ ਪਾਬੰਦੀ ਰਹੇਗੀ, ਯਾਨੀ 100 ਕਰੋੜ ਤੋਂ ਜ਼ਿਆਦਾ ਦੀ ਆਬਾਦੀ ਹੁਣ ਤੱਕ ਘਰਾਂ ਵਿਚ ਰਹੇਗੀ। ਜਨਤਾ ਕਰਫਿਊ ਤੋਂ ਬਾਅਦ ਕੇਂਦਰ ਨੇ ਸੂਬਿਆਂ ਨੂੰ ਐਡਵਾਈਜ਼ਰੀ ਭੇਜੀ ਹੈ ਤੇ ਸੂਬਾ ਸਰਕਾਰਾਂ ਨੇ ਲਾਕਡਾਊਨ ਸ਼ੁਰੂ ਕਰ ਦਿੱਤਾ। ਲੋਕਾਂ ਨੇ ਇਸ ਨੂੰ ਨਹੀਂ ਮੰਨਿਆ ਤਾਂ ਸੋਮਵਾਰ ਨੂੰ 6 ਸੂਬੇ ਦਿੱਲੀ, ਪੰਜਾਬ, ਮਹਾਰਾਸ਼ਟਰ, ਚੰਡੀਗੜ੍ਹ, ਪੁਡੂਚੇਰੀ ਅਤੇ ਗੋਆ ਨੇ 31 ਮਾਰਚ ਤੱਕ ਕਰਫਿਊ ਲਗਾ ਦਿੱਤਾ। ਹੁਣ ਇਨ੍ਹਾਂ 6 ਸੂਬਿਆਂ ਸਮੇਤ ਕੁੱਲ 33 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਰੀਬ 600 ਜ਼ਿਲ੍ਹਿਆਂ ਵਿਚ ਤਾਲਾਬੰਦੀ ਕੀਤੀ ਗਈ ਹੈ। ਕੋਰੋਨਾ ਦੁਨੀਆ ਭਰ ਵਿਚ 4 ਸਟੇਜ ਵਿਚ ਫੈਲਿਆ। ਭਾਰਤ ਵਿਚ ਹਾਲੇ ਸਟੇਜ 2 ਮੰਨੀ ਜਾ ਰਹੀ ਹੈ। ਸਟੇਜ 3 ਵਿਚ ਇਸ ਦੇ ਜਾਣ ਦਾ ਖਤਰਾ ਹੈ, ਇਸੇ ਵਜ੍ਹਾ ਨਾਲ ਲਾਕਡਾਊਨ ਕੀਤਾ ਗਿਆ। ਵਿਦੇਸ਼ ਤੋਂ ਆਏ ਵਿਅਕਤੀਆਂ ਵਿਚ ਕੋਰੋਨਾ ਸੀ, ਕੁਝ ਦੇਸ਼ਾਂ ਵਿਚ ਦੂਜੇ ਲੋਕਾਂ ਤੇ ਵੱਡੇ ਪੈਮਾਨੇ ਤੇ ਫੈਲਿਆ। ਭਾਰਤ ਵਿਚ ਜ਼ਿਆਦਾਤਰ ਮਾਮਲੇ ਇਸੇ ਵਜ੍ਹਾ ਨਾਲ ਹੋਏ ਨੇ। ਇਸ ਸਟੇਜ ਵਿਚ 7 ਦਿਨਾਂ ਤੱਕ ਇਸ ਕੇਸ ਦੇ ਵਧਣ ਦਾ ਖਤਰਾ ਰਹਿੰਦਾ। ਲੋਕਲ ਟਰਾਂਸਮਿਸ਼ਨ ਯਾਨੀ ਜਿਹੜਾ ਮਰੀਜ਼ ਕੋਰੋਨਾ ਦਾ ਪਾਜ਼ੇਟਿਵ ਪਾਇਆ ਗਿਆ ਉਹ ਖੁਦ ਵਿਦੇਸ਼ ਨਹੀਂ ਗਿਆ ਪਰ ਐਸੇ ਵਿਅਕਤੀ ਦੇ ਸੰਪਰਕ ਵਿਚ ਰਿਹਾ ਹੋਵੇ ਜੋ ਵਿਦੇਸ਼ ਵਿਚੋਂ ਆਇਆ ਸੀ। ਇਸ ਸਟੇਜ ਵਿਚ 14 ਦਿਨਾਂ ਤੱਕ ਲੱਛਣਾਂ ਦੇ ਮਾਮਲੇ ਵਧਣ ਦਾ ਖਤਰਾ ਮੰਨਿਆ ਜਾ ਰਿਹਾ। ਭਾਰਤ ਹਾਲੇ ਇਸ ਸਟੇਜ ਵਿਚ ਮੰਨਿਆ ਜਾ ਰਿਹਾ। ਪੰਜਾਬ ਦੇ ਵਿਚ ਕੋਰੋਨਾ ਵਾਇਰਸ